ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਿਉਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਬੂੰਦ ਵਿਹੂਣਾ ਚਤਰ ਕੋ ਕਿਉਂ ਕਰ ਤ੍ਰਿਪਤ ਵੇ ਨਾ ਦੁਖ ਰੰਕੈ ਬਿਦਿਆ ਨਾਦ ਕੁਰੰ ਕਹਿ ਬਿਦਿਆ ਸਨਮੁਖ ਉੱਠਤਾ ਵੇ ਭਵਰ ਲੋਭੀ ਕੁਸਮ ਬਾਸ ਕਾ ਮਿਲਿਆ ਬੰਧਾ ਵੇ ਤਿਉਂ ਸੰਤ ਜਨਾ ਹਰ ਪ੍ਰੀ ਜਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਵੇ ਆਓ ਜੀ ਸਾਰੇ ਅਸੀਂ ਤੇ ਥੋੜੇ ਜੇ ਵੀਰ ਇਕੱਠੇ ਹੋ ਕੇ ਪਰਮੇਸ਼ਵਰ ਦੁਆਰ ਬੈਠੇ ਹਾਂ ਪਰ ਘਰਾਂ ਦੇ ਵਿੱਚ ਯੂਟਿਊਬ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਟੀਵੀ ਰਾਹੀਂ ਬਹੁਤ ਸਾਰੇ ਵੀਰ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਇਹ ਪ੍ਰੋਗਰਾਮ ਲਾਈਵ ਸੁਣ ਰਹੇ ਹੋਣਗੇ ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਰਲ ਮਿਲ ਕੇ ਕੁਝ ਵਿਚਾਰਾਂ ਕਰੀਏ ਅੱਜ ਦੇ ਗੁਰਬਾਣੀ ਨੂੰ ਵੀ ਸਮਝਦੇ ਹਾਂ ਨਾਲ ਨਾਲ ਅੱਜ ਦੇ ਜੋ ਚੱਲ ਰਿਹਾ ਸਿਸਟਮ ਹੈ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਜਿੰਨਾ ਕੁ ਸਮਾਂ ਸਾਡਾ ਸਫਲ ਹੋ ਸਕੇ ਕੁਛ ਘੜੀਆਂ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਆਉਂਦੀਆਂ ਕਿ ਟੋਟਲੀ ਲਾਈਫ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਕੋਈ ਗੱਲ ਦਿਲ ਨੂੰ ਛੂ ਜਾਂਦੀ ਹੈ ਜਾਂ ਕੋਈ ਤੀਰ ਟਿਕਾਣੇ ਲੱਗ ਜਾਂਦਾ ਹੈ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋਏ ਕੋਈ ਐਸਾ ਤੀਰ ਲੱਗਦਾ ਹੈ ਕਿ ਟੋਟਲੀ ਲਾਈਫ ਜਿਹੜੀ ਹੈ ਚੇਂਜ ਹੋ ਜਾਂਦੀ ਹੈ ਸੋ ਕੋਸ਼ਿਸ਼ ਕਰਨੀ ਹੁੰਦੀ ਹੈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਬੜਾ ਕੁਝ ਉਹ ਬੰਦੇ ਸਿੱਖ ਸਕਦੇ ਨੇ ਜਿਹੜੇ ਸਿੱਖਣਾ ਚਾਹੁੰਦੇ ਬਰਸਾਤ ਪੈਂਦੀ ਹੋਵੇ ਜੇ ਭਾਂਡਾ ਮੂਧਾ ਮਾਰ ਰੱਖ ਕੇ ਬੰਦਾ ਰੱਖ ਕੇ ਬੈਠਾ ਹੋਵੇ ਤੇ ਫਿਰ ਆਖੇ ਭਰਦਾ ਨਹੀਂ ਉਹਨੇ ਭਰਨਾ ਨਹੀਂ ਸੈਂਕੜੇ ਸਾਲ ਬਰਸਾਤਾਂ ਪੈਂਦੀਆਂ ਰਹਿਣ ਭਾਂਡਾ ਮੂਧਾ ਰਵੇ ਕੋਈ ਅਸਰ ਨਹੀਂ ਥੋੜਾ ਜਿਹਾ ਮੀਂਹ ਵੀ ਪਵੇ ਭਾਵੇਂ ਪਰ ਜੇ ਭਾਂਡਾ ਸਿੱਧਾ ਉਹਨੇ ਭਰ ਜਾਣਾ ਸੋ ਮੈਂ ਹਮੇਸ਼ਾ ਗੱਲ ਕੀਤੀ ਹੈ ਕਿ ਗਿਆਨ ਦੀ ਵਰਖਾ ਤੇ ਹੋ ਹੀ ਰਹੀ ਹੈ ਹਰ ਵੇਲੇ ਹਰ ਥਾਂ ਹਰ ਜਗ੍ਹਾ ਸਤਿਗੁਰੂ ਕਿਸੇ ਚਾਰ ਦੁਆਰੀ ਦਾ ਮੁਥਾਜ ਨਹੀਂ ਹੈ ਤੁਸੀਂ ਕੈਦ ਨਹੀਂ ਕਰ ਸਕਦੇ ਕਿਸੇ ਦਾ ਹੱਕ ਨਹੀਂ ਵੀ ਮੇਰਾ ਹੀ ਹੈ। ਸੱਚਾ ਗਿਆਨ ਜੇ ਲੈਣਾ ਚਾਹੋ ਤੇ ਡਿੱਗਦਾ ਪੱਤਾ ਵੀ ਸਿਖਾ ਜਾਂਦਾ ਹੈ। ਚਿੜੀਆਂ ਦੇ ਆਲਣੇ ਬਣਾਉਣੇ, ਪੰਛੀਆਂ ਦੀਆਂ ਪੰਛੀਆਂ ਦਾ ਆਕਾਸ਼ਾਂ ਵਿੱਚ ਉੱਡਣਾ, ਸਟਰਗਲ ਕਰਨਾ, ਹਰ ਚੀਜ਼ ਤੋਂ ਸਿੱਖਿਆ ਜਾ ਸਕਦਾ ਸਿੱਖਣ ਦਾ ਜੇ ਚੱਜ ਹੋਵੇ। ਲੋਕੀ ਤੇ ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ, ਨੱਚਣੇ ਦਾ ਜੇ ਚੱਜ ਹੋਵੇ। ਉਤੇ ਖੇਡ ਹੀ ਸਾਰੀ ਜਿਹੜੀ ਹੈ ਨਾ, ਸਮਝਣ ਦੀ ਹੈ, ਅਕਲ ਲੈਣ ਦੀ ਹੈ, ਨੌਲੇਜ ਲੈਣ ਦੀ ਹੈ। ਤੇ ਜਿੱਦਣ ਅਸੀਂ ਸਰੋਤੇ ਬਣ ਜਾਵਾਂਗੇ ਸਾਨੂੰ ਇਦਾਂ ਲੱਗੇਗਾ ਸਾਰੀ ਕੁਦਰਤ ਹੀ ਸਾਨੂੰ ਸਿਖਾ ਰਹੀ ਹੈ ਹਰ ਵੇਲੇ, ਹਰ ਥਾਂ, ਹਰ ਜਗ੍ਹਾ, ਹਰ ਚੀਜ਼ ਵਿੱਚੋਂ ਕੋਈ ਨਾ ਕੋਈ ਨੁਕਤਾ ਕਲਿੱਕ ਹੋਏਗਾ। ਸਵੇਰੇ ਹੋਰ, ਸ਼ਾਮ ਹੋਰ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਕੋਈ ਵੀ ਸਮਝ ਸਕਦਾ। ਕਹਿੰਦੇ ਸੀ ਗਿਆਨ ਇੱਕ ਸ਼੍ਰੇਣੀ ਹੈ, ਬ੍ਰਹਿਮਣ ਜਿਵੇਂ ਖੱਤਰੀ, ਬ੍ਰਹਿਮਣ, ਸੂਦ, ਵੈਸ, ਇਹ ਵੰਡ ਕਰ ਦਿੱਤੀ ਗਈ ਸੀ ਉਸ ਵੇਲੇ ਦੇ ਸਿਸਟਮ ਵੱਲੋਂ। ਉਹ ਕਹਿੰਦੇ ਸੀ ਕਿ ਖੱਤਰੀ ਜਿਹੜੇ ਆ ਸ਼ਸਤਰ ਚਲਾਉਂਦੇ ਹੈ, ਜਿਹੜਾ ਬ੍ਰਹਿਮਣ ਇਹ ਗ੍ਰੰਥ ਪੜ੍ਹ ਸਕਦਾ ਹੈ, ਵੇਦਾਂ ਦੀ ਵਿਚਾਰ ਕਰ ਸਕਦਾ ਹੈ, ਪੜ੍ਹਨ ਦਾ ਅਧਿਕਾਰ ਇਹਨੂੰ ਹੀ ਹੈ। ਵੈਸ ਨੂੰ ਜੱਟ ਜਿਹੜੇ ਖੇਤੀਬਾੜੀ ਕੰਮ ਕਾਰ ਕਰਨ ਵਾਲੇ ਲੋਕ ਨੇ, ਸ਼ੂਦਰ ਇਹ ਛੋਟੀਆਂ ਜਾਤਾਂ ਵਾਲੇ ਲੋਕਾਂ ਦੀ ਸੇਵਾ ਲਈ ਬਣੇ ਨੇ, ਅਸੀਂ ਉਹ ਗਿਆਨ ਲੈ ਸਕਦੇ ਹਾਂ। ਤੇ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਆਪਣ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਰੱਬ ਕਿਸੇ ਦੇ ਪਿਓ ਦਾ ਨਹੀਂ, ਕਿਸੇ ਦੀ ਨਿੱਜੀ ਮਲਕੀਅਤ ਨਹੀਂ, ਕਿਸੇ ਦੀ ਨਿੱਜੀ ਜਾਗੀਰ ਨਹੀਂ। ਜੇ ਕੋਈ ਬੰਦਾ ਸਮਝਣਾ ਚਾਹੇ ਤੇ ਸਮਝ ਸਕਦਾ, ਕਿਸੇ ਜਾਤ ਦਾ, ਕਿਸੇ ਮਜ਼ਹਬ ਦਾ, ਕਿਸੇ ਸ਼੍ਰੇਣੀ ਦਾ, ਕਿਸੇ ਦੇਸ਼ ਦਾ ਹੋਵੇ, ਜੋ ਗਿਆਨ ਲੈਣਾ ਚਾਹੁੰਦਾ ਹੋਵੇ ਲੈ ਸਕਦਾ। ਸੋ ਚਾਰ ਦੁਆਰੀ ਵਿੱਚ ਕਿਸੇ ਗਿਆਨ ਨੂੰ ਕੈਦ ਨਹੀਂ ਕਰ ਸਕਦੇ। ਜਿੱਡਾ ਵੱਡਾ ਪਰਮਾਤਮਾ ਮਤਲਬ ਕੁਦਰਤ ਦਾ ਸਿਸਟਮ ਹੈ, ਉਡਾ ਹੀ ਵੱਡਾ ਗਿਆਨ ਹੈ। ਨਾ ਸਤਿਗੁਰੂ ਜੰਮਦਾ ਹੈ ਨਾ ਮਰਦਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਜਿੱਦਣ ਤੋਂ ਇਹ ਸਾਰਾ ਕੁਝ ਚੱਲ ਰਿਹਾ ਸਤਿਗੁਰੂ ਵੀ ਉਦੋਂ ਦਾ ਹੀ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਗੁਰਬਾਣੀ ਉਸ ਸਤਿਗੁਰੂ ਵੱਲ ਇਸ਼ਾਰਾ ਕਰਦੀ ਹੈ ਜਿਹੜਾ ਸਤਿਗੁਰੂ ਹਰ ਜਗ੍ਹਾ ਹਰ ਥਾਂ ਮੌਜੂਦ ਹੈ। ਉਹ ਸਤਿਗੁਰੂ ਜਿਹੜਾ ਗੁਰੂ ਨਾਨਕ ਦਾ ਵੀ ਸਤਿਗੁਰੂ ਹੈ, ਜਿਹੜਾ ਕਬੀਰ ਜੀ ਦਾ ਵੀ ਸਤਿਗੁਰੂ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਬੇਕੂ। ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਤੋਂ ਹੀ ਹੈ ਗੁਰਬਾਣੀ, ਉਸ ਸਤਿਗੁਰੂ ਵੱਲ ਇਸ਼ਾਰਾ ਕਰਦੀ ਹੈ। ਉਹ ਹਰ ਜਗ੍ਹਾ ਹੀ ਹੁੰਦਾ ਹੈ। ਗਿਆਨ ਲੈਣ ਵਾਲਾ ਬਣੇ ਤੂੰ ਅਧਿਕਾਰੀ ਬਣ ਜਾ, ਕੱਲੀ ਕੱਲੀ ਚੀਜ਼ ਸਿਖਾਉਂਦੀ ਨਜ਼ਰ ਆਵੇਗੀ। ਉਹਦੇ ਨਾਲ ਪ੍ਰੀਤ ਕਰ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਹਨਾਂ ਨਾਲ ਅਟੈਚ ਹੋਣਾ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ। ਤੇ ਭਗਤ ਰਵਿਦਾਸ ਜੀ ਕਹਿੰਦੇ ਮੇਰੀ ਪ੍ਰੀਤ ਤੇ ਤੇਰੇ ਨਾਲ ਹੈ, ਅਸੀਂ ਦਿਆਂ ਨੂੰ ਗੁਰੂ ਨਹੀਂ ਮੰਨਿਆ, ਸਾਡਾ ਤੇ ਗੁਰੂ ਹੈ ਜਿਹੜਾ ਸਾਰਿਆਂ ਦਾ ਹੈ। ਮੈਂ ਤੇ ਉਹਦੇ ਨਾਲ ਡਾਇਰੈਕਟ ਮੇਰਾ ਕਨੈਕਸ਼ਨ ਹੈ, ਉਹਨੂੰ ਮੈਂ ਉਹਦੇ ਤੋਂ ਸਮਝ ਕੇ ਆਪਣੇ ਜੀਵਨ ਨੂੰ ਬਦਲ ਰਿਹਾ ਹਾਂ, ਜਿਹੜਾ ਸਦਾ ਸਦਾ ਸਤਿਗੁਰੂ ਸਦਾ ਹਾਜ਼ਰ ਨਾਜ਼ਰ ਹੈ, ਉਹਦੇ ਨਾਲ ਮੇਰੀ ਪ੍ਰੀਤ ਹੈ। ਲੋ ਪੜ੍ਹਦੇ, ਜਿਹੜੇ ਘਰਾਂ 'ਚ ਬੈਠੇ ਆ ਤੁਸੀਂ ਨਾਲ ਪੜ੍ਹਿਆ ਬੋਲਿਆ ਕਰੋ, ਇੱਥੇ ਅਸੀਂ ਵੀ ਪੜ੍ਹਦੇ ਹਾਂ ਰਲ ਕੇ। ਕੋਸ਼ਿਸ਼ ਕਰੀਏ ਇਹ ਬਚਨ ਸਾਡੀ ਜ਼ਿੰਦਗੀ 'ਚ ਲਾਗੂ ਹੋਣ। ਬਾਅਦ 'ਚ ਆਪਾਂ ਬਾਕੀ ਦੀ ਗੱਲਬਾਤ ਕਰਦੇ ਹਾਂ, ਜਿੰਨਾ ਕੁ ਟਾਈਮ, ਤਕਰੀਬਨ 2 ਘੰਟੇ ਤੇ ਪੱਕਾ ਹੀ ਹੈ, ਆਪਾਂ 7 ਵੱਜ ਜਾਣਗੇ। ਪਿਆਰ ਨਾਲ ਆਪਾਂ ਬੈਠੀ
ਸਾਚੀ ਪ੍ਰੀਤ।
ਸਾਚੀ ਪ੍ਰੀਤ ਹਮ ਤੁਮ ਸੇ ਜੋਰੀ। ਜੇ ਕੋਈ ਬੰਦਾ ਜੋੜੇਗਾ, ਉਹਨੇ ਕਹਿਣਾ ਕਿੰਨਾ ਸੌਖਾ, ਗਾਉਣਾ ਕਿੰਨਾ ਸੌਖਾ, ਪਰ ਜੇ ਕੋਈ ਬੰਦਾ ਪ੍ਰੀਤ ਜੋੜੇਗਾ ਉਹ ਤੇ ਫਿਰ ਕੁਦਰਤ ਨਾਲ, ਜੇ ਨਿਜਮਾਂ ਨਾਲ ਪਿਆਰ ਕਰਦਾ, ਰੱਬ ਨਾਲ ਪਿਆਰ ਕਰਦਾ, ਰੱਬ ਕੁਦਰਤ ਦੇ ਵਿੱਚ ਹੀ ਹੈ, ਫਿਰ ਉਹਨੂੰ ਦਾੜੀ ਚਿੱਟੀ ਜਦੋਂ ਹੋਣ ਲੱਗਣੀ ਹੈ ਉਹਨੂੰ ਟੈਨਸ਼ਨ ਨਹੀਂ ਪੈਣੀ, ਝੁਰੜੀਆਂ ਪੈਣ ਲੱਗਣੀਆਂ ਨੇ ਟੈਨਸ਼ਨ ਨਹੀਂ ਪੈਣੀ, ਕੋਈ ਮਰਨ ਲੱਗਾ ਇਹ ਵੀ ਕੁਦਰਤ ਦੇ ਵਿੱਚ ਹੀ ਆਉਂਦਾ, ਨਿਜਮ ਚ ਹੀ ਆਉਂਦਾ, ਉਹਨੇ ਕਹਿਣਾ ਹੀ ਨਹੀਂ। ਸਾਚੀ ਪ੍ਰੀ ਹਮ ਤੁਮ ਸੇ ਜੋਰੀ, ਤੁਮ ਸੇ ਜੋਰ ਅਵਰ ਸੰਗ ਤੋਰੀ। ਸਾਚੀ ਪ੍ਰੀਤ ਹਮ ਤੁਮ ਸੇ ਜੋਰੀ, ਤੁਮ ਸੇ ਜੋਰ ਅਵਰ ਸੰਗ ਤੋਰੀ। ਸਾਚੀ ਪ੍ਰੀਤ ਹਮ ਤੁਮ ਸੇ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੱਚੀ ਹਮ ਤੁਮ ਸੇ ਜੋਰੀ, ਤੁਮ ਸੇ ਜੋਰ ਅਵਰ ਸੰਗ ਤੋਰੀ। ਸਾਚੀ ਪ੍ਰੀਤ ਹਮ ਤੁਮ ਸੇ ਜੋਰੀ, ਅਗਰ ਸੰਗ ਤੋਰੀ, ਤੁਮ ਸਿਆ ਜੋਰ ਅਗਰ ਸੰਗ ਤੋਰੀ। ਜੋ ਤੁਮ ਗਿਰ ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ। ਸਾਚੀ ਪ੍ਰੀਤ تم سے جو تم سے انجور اگر سنگ تو سچی بری ہم تم سے انجور تم سے چور اور سنگ کو تم سے اور سنگ تو
کون سے جو رہے جو تم دیورا تیری سیوا تم سو ٹھاکر اور نہ دیوا تم رے بھجن کٹ جمو پاس بھگت ہیت گاوے رب داسا بھگت ہیت گاوے رب داسا
تم سے انجوری تم سے انجوری ਸੰਗ ਤੋ
ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਵਰ ਸੰਗ ਤੋਰੀ
ਜੀ ਤੁਮ ਸਿਓ ਜੋੜ ਅਵਰ ਸੰਗ ਤੋ ਅਵਰ ਸੰਗ ਤੋ
ਸਾਚੀ ਪ੍ਰੀ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਵਰ ਸੰਗ ਤੋਰੀ
ਤੁਮ ਸਿਓ ਅਮਰ ਸੰਗ ਤੋਰੀ
ਤੁਮ ਸਿਓ ਜੋੜ ਅਮਰ ਸੰਗ ਤੋਰੀ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਤੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਸੱਚੀ ਪ੍ਰੀਤ ਜੀ
ਬੋਲੋ
ਸੱਚੀ ਪ੍ਰੀਤ ਜੀ ਮੈਂ
ਤੇਰੇ ਨਾਲ
ਓ ਪ੍ਰੀਤ ਜੀ ਮੈਂ ਤੇਰੇ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ
ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ
ਜੀ ਮੈਂ ਤੇਰੇ ਨਾਲ ਪ੍ਰੀਤ 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 ਜੀ ਮੈਂ ਤੇਰੇ ਜੋੜੀ ਮਾਲਕਾ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਜੋੜੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਜੋੜੀ ਮਾਲਕਾ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ
ਤੇਰੇ
ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ
ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ
ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਮੇਰੇ ਕੋਲ ਪਰਚੀ ਆਈ ਹੈ, ਉਹਦੇ ਤੇ ਲਿਖਿਆ ਕਿ 14-15 ਹਜ਼ਾਰ ਵੀਰ ਜਾਂ ਪੈਣਾ ਘਰਾਂ ਵਿੱਚ ਬਹਿ ਕੇ ਸੁਣ ਰਹੇ ਹਨ। ਕਈ ਲੇਟ ਉੱਠਦੇ ਨੇ, ਕਈ ਇਸ ਵੇਲੇ ਧਾਰਾਂ ਕੱਢਣ ਦਾ ਟਾਈਮ ਹੁੰਦਾ, ਕਈਆਂ ਦਾ ਪੱਠੇ ਤੱਥੇ ਦਾ, ਕਈਆਂ ਨੇ ਭੈਣਾਂ ਨੇ ਸਬਜ਼ੀ ਬਣਾਉਣੀ ਹੈ, ਘਰ ਦਾ ਰੋਟੀ ਪਾਣੀ ਕਰਨਾ ਹੁੰਦਾ ਹੈ। ਤੇ ਉਹ ਬਾਅਦ ਵਿੱਚ ਸੁਣ ਲੈਣਗੇ ਲਾਈਵ, ਬਾਕੀ ਜਿਹੜੇ ਬੈਠੇ ਆ ਘਰਾਂ ਦੇ ਵਿੱਚ ਉਹ ਬੈਠ ਕੇ ਸੁਣੋ। ਤੁਹਾਨੂੰ ਅੱਜ ਦੇ ਸਾਰੇ ਹਾਲਾਤਾਂ ਦਾ ਪਤਾ ਹੀ ਹੈ ਵੀ ਘਰਾਂ ਦੇ ਵਿੱਚ ਬਹਿਣਾ ਹੀ ਪੈਣਾ। 21 ਦਿਨ ਦਾ ਇੱਕ ਤਰ੍ਹਾਂ ਨਾਲ ਲੋਕਡਾਊਨ ਵੀ ਕਹਿ ਸਕਦੇ ਹਾਂ ਤੇ ਕਰਫਿਊ ਵੀ ਕਹਿ ਲਈਏ, ਜੇ ਇਹ ਵੀ ਕੋਈ ਅਤਕਥਨੀ ਨਹੀਂ, ਕਿਉਂਕਿ ਕਰਫਿਊ ਦੇ ਵਿੱਚ ਵੀ ਥੋੜਾ ਸਮਾਂ ਢਿੱਲ ਮਿਲਦੀ ਹੁੰਦੀ ਹੈ। ਹੁਣ ਵੀ ਹਾਲਾਤ ਜਿਹੜੇ ਹੈ ਇਦਾਂ ਦੇ ਹੀ ਹੈ, ਤੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਬੜੇ ਤਰ੍ਹਾਂ ਦੇ ਐਕਸਪੀਰੀਅੰਸ ਹੋਣਗੇ, ਕਿਉਂਕਿ ਐਡਾ ਲੰਮਾ ਟਾਈਮ ਕਦੇ ਘਰਾਂ ਵਿੱਚ ਬੈਠੇ ਨਹੀਂ, ਆਦਤ ਵੀ ਨਹੀਂ ਹੁੰਦੀ ਕਈਆਂ ਨੂੰ। ਤੇ ਇਸ ਵਾਰ ਦਾ ਜਿਹੜਾ ਇਹ ਹੈ, ਇਹਨੇ ਜਿਵੇਂ ਯੁੱਗ ਬਦਲਦਾ ਹੁੰਦਾ ਇੱਦਾਂ ਹੋ ਜਾਣਾ, سارا کچھ ہی بدل گیا، حالات بدل گئے سارے. میں اج سویرے بیٹھا سوچتا سی بڑا کچھ سکھا جانا ہے، کئیاں دے بھیت کھل جانے ہیں، کئیاں نے ایدے وچوں بہت کچھ سکھ لینا ہے. جو سب تو وڈی گل سہنشیلتا، آپ بہت بار میں پچھے جے گل کیتی سی بھئی سب تو وڈا جڑا گن ہے وہ سہنشیلتا ہے ہر بندے دی زندگی وچ، چاہے کسی رشتے وچ ہوئیے، چاہے بچیاں نو پالن وچ ہووے، چاہے کم کار ہووے، جاب دی گل ہووے، گڈی چلاون دی گل ہووے، سہنشیلتا بڑی لازمی ہے. ہن ایس ویلے جیڑا سب تو وڈا بندے چ گن ہونا چاہیدا او سہنشیلتا ہونی چاہیدی. ایتھے پتا لگے گا جیڑے بندیاں نے اس گن نو ہے تے نیچرل ہے نا، ایک گن کوالٹی ہے بندے دی، قدرتی گن ہے، ہر چیز ہر ایک چ ہوندا ہے. کئیاں نے اینو پانی دے کے، خوراک دے کے اینا گناں نو پرگٹ کیتا، وڈیاں کر لیا. کئیاں نے اوگناں نو حاوی کر لیا اپنے اتے، پر کئیاں تے گن حاوی ہوندے نے. ہن جیڑے بندے نو سہنشیلتا جیہدے وچ پہلے ہی آلریڈی ہے، سہج وچ رہن دی برتی جیہدی ہے، او کتنا اج دے سمے وچ نہ او کالا پیندا ہے، ریلیکس رہنا جنو آؤں دا ہے، آج کنا کم آئے گا او دے ایک گون ہے جیڑا، اے جیڑی کوالٹی ہے کنا کم آئے گا. ایس ویلے سب تو ود جے لوڑ ہے، سب تو ود ایس ویلے لوڑ نہیں. جن نے کرانچ بیٹھے ہو نوٹ کرو، جندگی دے ویچ سب تو ود جے کسے کوالٹی دی لوڑ ہے اس سین شیلتا ہے. پہلے نمبر بچہ ویگڑ گیا، کئی کنے ہائپر ہو جاندے، پر ایک جو سہنشیلتا ہوندی ہے وچ چھڈ نہیں دینا، صحیح نہیں بننا، نہیں سدھرنا، تیری مرضی، میں کوشش کیتی ہے، پر سہنشیلتا. اور موت تک بھی جے موت بھی اچھا آنی ہے جی، آنی آئی جانی ہے، پھر کی ہویا، ایتھے بھی سہنشیلتا. بزرگ ہو رہے ہیں ہر چیز وچ بندہ، ایک کتنی وڈی کوالٹی ہے جنوں سانوں پرگٹ کرنا چاہیے. اسی تے بڑی چھیتی کالے پہ جانے ہیں، تتے ہو جانے ہیں، ہائپر ہو جانے ہیں. میں اج نوٹ کرتا سی جنے گھروں چ بیٹھے ہو، اجے ایک دن ہویا لاک ڈاؤن ہوئے دا. ویسے چلو پہلے تین چار دن بھی وچ ایڈ کر لو، پر جیڑا کل دا دن ایک دن ہویا کرفیو لگیا پنجاب دی گل جے میں کراں، اج دوجا دن لنگ رہا اجے، ہجے رہندے نہیں تین چار گھنٹے، ادو اگے حساب لاؤ بھی اجے 19 دن نے. جے پیشنٹ ودھ گئے، جے مریض ودھ گئے، اے نہیں پتا وہ ہور کہہ دین بھی 20 دن نو بند رکھو، حالاتاں دا کی پتا ہے. پر اس ویلے اوہی بندے شانت جاں ریلیکس رہ سکدے ہے جنہاں چ اے سہنشیلتا دا گن ہے، کوالٹی فلیکسیبل ہوندا ہے. میں تہانوں ہمیشہ اے گل کہی ہے، سچویشن نو ہینڈل کرنا آوے اے تیری کوالٹی ہے. اے نہ دس تیرے کولے راشن کنا ہے، اے دس بھی سبزی بنا لینا، راشن کیڑی چیز کنی کنی پاونی ہے، اے آوندی ہے. کئی بندیاں کول سٹور بھرے پئے ہوندے ہے، ساری ساری زندگی راشن ویچیا ہوندا انہاں نے، آپ ویکھدے کنا پنساری دی دکان، پتا نہیں کنا بوریاں دی کوانٹلاں دے کوانٹل سامان ویچیا ہوندا ہے، پر جے اونوں کوئی مونگی دی دال بنا کے وکھا اونوں آوندی نہیں. سچویشن نو ہینڈل کتنا کرنا ہے، حالاتاں دے نال لڑنا کتنا ہے، حالاتاں وچ اپنے آپ نو ٹکا وچ کتنا رکھنا ہے. پتا تے لگدا ہی ایتھوں ہے، تاں میں تہانوں کہندا ہوں بھی سمجھدار دا ارتھ ہے نا، او دا سمجھدار دا مطلب اے نہیں اینو گیتا سمجھ آ گئی ہے، اے سمجھدار ہے. اس بندے نو سارا گرو گرنتھ صاحب کنٹھ ہے، اے سمجھدا ہے، سمجھدار ہے. ساری گربانی دے ارتھ سمجھدا ہے، اے سمجھدار ہو گیا ہے. گربانی دے ارتھاں نو سمجھن تو ایک ادو اگے سٹیپ ہے، سمجھ کے گربانی دے ارتھاں نو ਹਾਲਾਤਾਂ ਨੂੰ ਸਮਝਣਾ ਆ ਗਿਆ ਇਹ ਸਮਝਦਾਰੀ ਹੈ। ਬਾਣੀ ਨੂੰ ਸਮਝ ਸਮਝ ਕੇ ਮੈਂ ਹਾਲਾਤਾਂ ਨੂੰ ਸਮਝਣਾ ਸਿੱਖ ਲਿਆ, ਇਹ ਹੈ ਸਮਝਦਾਰ। ਸਮਝਦਾਰ ਉਹਨੂੰ ਕਿਹਾ ਜਾਏਗਾ ਜਿਹੜਾ ਹਾਲਾਤਾਂ ਨੂੰ ਸਮਝ ਸਕੇ, ਸਿਚੁਏਸ਼ਨ ਕਿੱਦਾਂ ਦੀ ਹੈ, ਉਹਨੂੰ ਕਿਵੇਂ ਹੈਂਡਲ ਕਰਨਾ ਹੈ, ਮਸਲੇ ਦੇ ਨਾਲ ਲੜਨਾ ਕਿੱਦਾਂ ਹੈ। ਕਈ ਬੰਦਿਆਂ ਨੂੰ ਗਿਆਨ ਬਹੁਤ ਹੁੰਦਾ ਹੈ, ਇੰਨਾ ਗਿਆਨ, ਇੰਨੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ। ਹੁਣ ਘਰਾਂ ਦੇ ਵਿੱਚ ਕਈ ਬੈਠੇ ਹੋਣਗੇ, ਕਈ ਤੇ ਟਿਕ ਕੇ ਬੈਠੇ ਆ, ਕਈ ਬਹੁਤ ਪੜ੍ਹੇ ਲਿਖੇ ਆ, ਪਰ ਹਾਈਪਰ ਹੋਈ ਜਾਂਦੇ ਆ, ਕਾਲੇ ਪਈ ਜਾਂਦੇ ਆ। ਉਹਦਾ ਕਾਰਨ ਵੱਡਾ ਇਹ ਹੈ ਕਿ ਸਿਚੁਏਸ਼ਨ ਦੇ ਨਾਲ ਹੈਂਡਲ ਕਿਵੇਂ ਕਰੀਏ, ਹਾਲਾਤਾਂ ਦੇ ਨਾਲ ਅਸੀਂ ਕਿਵੇਂ ਚੱਲੀਏ, ਸਮਝਦਾਰ ਉਹਨੂੰ ਕਹਿੰਦੇ ਆ। ਤੇ ਜਿਸ ਪਿਤਾ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਕਹਿੰਦੇ ਆ, ਕਲਗੀਧਰ ਪਾਤਸ਼ਾਹ ਆਗੂ ਸਾਡੇ ਗੁਰੂ, ਕਿਉਂਕਿ ਸਾਡੇ ਇੱਕ ਤੇ ਨੋਟ ਕਰਨ ਵਾਲੀ ਗੱਲ ਹੈ ਵੀ ਸਤਿਗੁਰੂ ਇੱਕੋ ਹੀ ਹੈ, ਉਹ ਹੈ ਸੱਚਾ ਗਿਆਨ। ਸਾਰੀ ਦੁਨੀਆ ਦਾ ਸਤਿਗੁਰੂ, ਵਰਲਡ ਦਾ, ਸਭ ਦਾ ਸਤਿਗੁਰੂ ਸੱਚਾ ਗਿਆਨ, ਉਹ ਤੇ ਹੈ ਸਾਰਿਆਂ ਦਾ। ਭਾਰਤੀ ਸਭਿਅਤਾ ਦੇ ਵਿੱਚ ਆਗੂ ਨੂੰ, ਟੀਚਰ ਨੂੰ, ਸਮਝਾਉਣ ਵਾਲੇ ਨੂੰ, ਪ੍ਰੈਕਟੀਕਲ ਕਰਕੇ ਵਿਖਾਉਣ ਵਾਲੇ ਨੂੰ ਗੁਰੂ ਕਿਹਾ ਜਾਂਦਾ ਹੈ। ਸਤਿਗੁਰੂ ਤੇ ਇੱਕੋ ਹੀ ਹੈ, ਸਤਿਗੁਰੂ ਨਹੀਂ ਵੀ 50 ਸਤਿਗੁਰੂ ਨੇ ਫਲਾਣੇ ਥਾਂ ਤੇ, ਏਦਾਂ ਨਹੀਂ। ਸਤਿਗੁਰੂ ਇੱਕੋ ਹੀ ਹੈ, ਉਹ ਹੈ ਸਾਰਿਆਂ ਦਾ, ਜਿਹੜਾ ਦਸਾਂ ਪਾਤਸ਼ਾਹਾਂ ਦਾ ਵੀ ਸਤਿਗੁਰੂ ਹੈ, ਉਹ ਵੀ ਉਹਨਾਂ ਉਸੇ ਨੂੰ ਮੰਨਦੇ ਆ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਗਿਆਨ ਜਿਹੜਾ ਸ਼ਬਦ ਦੁਆਰਾ ਹੀ ਤੁਹਾਡੀ ਸੁਰਤ ਵਿੱਚ, ਸ਼ਬਦਾਂ ਦੁਆਰਾ ਹੀ ਪ੍ਰਗਟ ਹੁੰਦਾ ਹੈ, ਉਹ ਗਿਆਨ, ਉਹ ਸਤਿਗੁਰੂ ਜਿਹੜਾ ਸਾਰਿਆਂ ਦਾ ਹੈ। ਜਿਸ ਪਾਤਸ਼ਾਹ ਦੇ ਅਸੀਂ ਸਿੱਖ ਹਾਂ, ਇਹ ਕਹਿ ਲਵਾਂ ਜੇ ਆਪਾਂ ਕਹੀਏ ਵੀ ਸਾਡੇ ਆਗੂ ਸਾਡੇ ਦਸਮ ਪਿਤਾ, ਜੇ ਉਹਨਾਂ ਦੀ ਗੱਲ ਕਰੀਏ, ਹਾਲਾਤਾਂ ਨੂੰ ਸਮਝਣਾ ਜਿੰਨਾ ਉਹਨਾਂ ਨੂੰ ਆਉਂਦਾ, ਉਹਨਾਂ ਕਿਹਨੂੰ ਆ ਸਕਦਾ। ਜਿੰਨੇ ਘਰਾਂ 'ਚ ਬੈਠੇ ਹੋ ਨੋਟ ਕਰੋ, 21 ਦਿਨ ਦੀ ਗੱਲ ਹੈ ਇੱਥੇ, ਤੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਮੰਨਿਆ ਵੀ ਆਨੰਦਪੁਰ ਨੂੰ 9 ਮਹੀਨੇ ਘੇਰਾ ਪਾਈ ਰੱਖਿਆ। ਤਕਰੀਬਨ ਅੱਜ ਸਾਰੇ ਘਰਾਂ ਦੇ ਵਿੱਚ ਆਟਾ ਆਪਾਂ ਸਾਲ ਦਾ ਵੀ ਰੱਖ ਲਈਦਾ, ਥੋੜੇ ਘਰਾਂ ਨੂੰ ਛੱਡ ਕੇ ਸਾਲ ਦੀ ਕਣਕ ਢੋਲ ਵਿੱਚ ਬੰਦਾ ਪਾ ਕੇ ਰੱਖ ਲੈਂਦਾ ਵੀ 2 ਕੁਇੰਟਲ ਲੱਗਣੀ ਹੈ, 5 ਕੁਇੰਟਲ ਲੱਗਣੀ, ਵੱਡਾ ਪਰਿਵਾਰ ਹੁੰਦਾ 10 ਮਣ ਰੱਖਣੀ ਹੈ, 15 ਮਣ ਰੱਖਣੀ ਹੈ, ਵੱਡੇ ਜਿਵੇਂ ਹੁਣ ਲੰਗਰ ਚੱਲਦੇ ਨੇ ਸਾਡੇ, 100 ਮਣ ਰੱਖਣੀ ਹੈ, 200 ਮਣ ਰੱਖਣੀ ਹੈ, ਏਦਾਂ ਸੋਚਣਾ ਪੈਂਦਾ। ਮਤਲਬ ਕਣਕ ਹੈ ਜਿਹੜੀ ਸਾਡੇ ਘਰਾਂ 'ਚ ਹੈ, ਨਾ ਵੀ ਕੋਈ ਸਬਜ਼ੀ ਮਿਲੀ, ਨਾ ਵੀ ਦੁੱਧ ਮਿਲਿਆ, ਅਗਲਾ ਨਮਕ ਦੇ ਨਾਲ ਵੀ ਭਾਵੇਂ ਖਾਈ ਜੇ, ਸਾਡਾ ਕਣਕ ਰੋਟੀ ਖਾ ਕੇ ਗੁਜ਼ਾਰਾ ਹੋ ਜਾਂਦਾ। ਪਰ ਜਿਹੜੇ ਹਾਲਾਤ ਆਪਾਂ ਆਨੰਦਪੁਰ ਸਾਹਿਬ ਦੇ ਸੁਣਦੇ ਹਾਂ, ਉਸ ਵੇਲੇ ਤੇ 6 ਮਹੀਨੇ ਘੇਰੇ ਹੀ ਪਾਈ ਰੱਖਿਆ ਸੀ, ਨਾ ਕੋਈ ਚੀਜ਼ ਅੰਦਰ ਜਾਵੇ, ਨਾ ਕੁਝ ਬਾਹਰ ਜਾਵੇ। ਪਰ ਕਿੰਨੀ ਸਹਿਨਸ਼ੀਲਤਾ, ਕਿੰਨਾ ਟਕਾ ਹੋਣਾ ਗੁਰੂ ਗੋਬਿੰਦ ਸਿੰਘ ਵਿੱਚ, ਕਿੰਨਾ ਆਪਣੇ ਆਪ ਨੂੰ ਰਿਲੈਕਸ ਰੱਖਣਾ ਆਉਂਦਾ ਹੋਵੇਗਾ। ਕਿੰਨੇ ਪਰਿਵਾਰ ਸੀ ਨਾਲੇ ਇਕੱਠੇ, ਕਿੰਨੇ ਪਰਿਵਾਰ, ਸਾਰਿਆਂ ਦੇ ਸੁਭਾਅ ਵੀ ਇੱਕੋ ਜਿਹੇ ਨਹੀਂ ਹੁੰਦੇ। ਆ ਘਰਾਂ 'ਚ ਜਿਨ੍ਹਾਂ ਦੇ 5-5, 7-7 ਨਿਆਣੇ ਨੇ, ਕਈਆਂ ਦੇ ਫੋਨ ਆਉਂਦੇ ਨੇ ਕਹਿੰਦੇ ਤੜਫੇ ਪਏ ਆ, ਟਿਕਦੇ ਨਹੀਂ, ਟਕਾ ਨਹੀਂ, 5-4 ਨਿਆਣੇ ਨੇ, 2-3 ਭਰਾ ਨੇ, ਤੇ ਬੜਾ ਕਈਆਂ ਨੂੰ ਮੁਸ਼ਕਲ ਵੀ ਹੁੰਦੀ ਹੈ। ਇਹਨਾਂ ਨੂੰ ਰੋਕ ਰੋਕ ਰੱਖਦੇ ਆ, ਬਾਹਰ ਨੂੰ ਭੱਜਦੇ ਨੇ। ਉਸ ਵੇਲੇ ਉਸ ਆਗੂ ਦੇ ਉੱਤੇ ਕਿੱਦਾਂ ਦਾ ਸਮਾਂ ਹੋਣਾ, ਮਹਾਰਾਜ ਨੇ ਕਿੱਦਾਂ ਇਸ ਸਮੇਂ ਨੂੰ ਹੈਂਡਲ ਕੀਤਾ ਹੋਣਾ, ਇਹ ਸਮਝਦਾਰੀ ਹੈ। ਸਮਝਦਾਰੀ ਜਿਹੜੀ ਹੈ, ਇਹ ਜਿਵੇਂ ਅਗਲਾ ਕਹਿੰਦਾ ਨਾ, ਡਿੱਗ ਡਿੱਗ ਬੰਦਾ ਸਵਾਰ ਹੁੰਦਾ ਹੈ। ਬੜਾ ਕੁਝ ਹਾਲਾਤ ਜਿਹੜੇ ਹੈ ਉਹ ਸਾਨੂੰ ਸਿਖਾਉਂਦੇ ਹੈ, ਸਮਝਾਉਂਦੇ ਹੈ, ਤੇ ਅਸੀਂ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਹੁੰਦਾ ਹੈ, ਅਕਲ ਲੈਂਦੇ ਰਹਿਣਾ ਹੁੰਦਾ ਹੈ। ਸਾਰੀ ਜ਼ਿੰਦਗੀ ਇਹੋ ਜਿਹੇ ਸਿਚੁਏਸ਼ਨ ਦੇ ਵਿੱਚ ਸਾਡੀ ਪਤਾ ਨਹੀਂ ਕਿੰਨੀ ਵੱਡੀ ਪਰਖ ਹੋ ਜਾਣੀ, ਅਰਾਜਕਤਾ ਵੀ ਫੈਲ ਸਕਦੀ ਹੈ। ਇਹ ਹਾਲਾਤ ਇਦਾਂ ਦੇ ਨੇ ਵੀ ਅਰਾਜਕਤਾ ਫੈਲ ਸਕਦੀ ਹੈ, ਦੰਗੇ ਤੱਕ ਹੋ ਜਾਂਦੇ ਨੇ, ਲੁੱਟਾਂ ਖੋਹਾਂ ਤੱਕ ਹੋ ਸਕਦੀਆਂ ਨੇ। ਇਹੋ ਜਿਹੇ ਮੌਕੇ ਦੇ ਉੱਤੇ ਸਾਡੇ ਸਾਰਿਆਂ ਦੇ ਅੰਦਰ ਦੇ ਸਹਿਜ ਦਾ ਪਤਾ ਲੱਗਦਾ, ਆਪਣੇ ਆਪ ਤੇ ਕਾਬੂ ਕਿੰਨਾ ਪਾ ਸਕਦੇ ਹਾਂ, ਆਤਮ ਚਿੰਤਨ ਕਿੰਨਾ ਕਰ ਸਕਦੇ ਹਾਂ, ਆਪਣੇ ਆਪ ਤੇ ਕਾਬੂ ਕਿੰਨਾ ਕ ਹੈ, ਇਹਦਾ ਪਤਾ ਇਹੋ ਜਿਹੀ ਸਿਚੁਏਸ਼ਨ ਦੇ ਵੇਲੇ ਹੀ ਲੱਗਦਾ। ਇਹੋ ਜਿਹੇ ਹਾਲਾਤਾਂ 'ਚ ਹੀ ਪਤਾ ਲੱਗਦਾ। ਤਾਂ ਕਰਕੇ ਇਸ ਗੁਣ ਦੀ ਜਿਹੜਾ ਸਹਿਜ ਹੈ, ਜਿਹੜਾ ਟਿਕਾ ਹੈ, ਜਿਹੜੀ ਸਹਿਨਸ਼ੀਲਤਾ ਹੈ, ਇਹਦੀ ਅੱਜ ਸਭ ਤੋਂ ਵੱਡੀ ਲੋੜ ਹੈ। ਅਰਦਾਸ ਦਾ ਅਸਲ ਕਨਸੈਪਟ ਹੀ ਹੈ ਵੀ ਮੇਰੀ ਤਿਆਰੀ, ਆਪਣੇ ਆਪ ਨੂੰ ਰੈਡੀ ਕਰਨਾ ਅਰਦਾਸ ਹੈ। 100% ਆਪਣੇ ਆਪ ਨੂੰ ਮਨਾਉਣਾ ਅਰਦਾਸ ਹੈ। ਕਈ ਚੀਜ਼ਾਂ ਵਿੱਚ ਸਾਡਾ ਮਨ ਨਹੀਂ ਮੰਨਦਾ ਹੁੰਦਾ, ਕਈ ਚੀਜ਼ਾਂ 'ਚ ਅਸੀਂ ਥੋੜੇ ਜਿਹੇ ਕੱਚੇ ਜਿਹੇ ਹੁੰਦੇ ਹਾਂ ਵੀ ਕਰਾਂ ਮੈਂ ਨਾ ਕਰਾਂ, ਪਰ ਅਰਦਾਸ ਦਾ ਅਸਲ ਮਤਲਬ 100% ਆਪਣੇ ਆਪ ਨੂੰ ਕਨਵਿੰਸ ਕਰਨਾ ਹੀ ਹੈ। ਸਾਡੇ ਤੇ ਅਰਥ ਹੀ ਦੂਜੇ ਪਾਸੇ ਕੱਢੀ ਜਾਂਦੇ ਨੇ, ਅਰਦਾਸ ਪ੍ਰਾਰਥਨਾ ਦਾ ਅਰਥ ਹੀ ਦੂਜਾ ਕੱਢਦੇ ਨੇ। ਅੱਜ ਕੱਲ੍ਹ ਸੁਣਦੇ ਹਾਂ ਵੀਡੀਓ ਸਾਡੇ ਬਾਬਿਆਂ ਪੁਜਾਰੀ ਢਾਂਚਾ ਜਿਹੜਾ ਸਾਡਾ, ਕਹੀ ਜਾਂਦੇ ਹੈ ਰੱਬ ਕਿਰਪਾ ਕਰੂਗਾ, ਫਿਰ ਵਿਗਿਆਨੀਆਂ ਨੂੰ ਔੜਦੀ ਹੈ, ਫਿਰ ਉਹ ਨੁਕਤਾ ਆਊਗਾ ਉਹਨਾਂ ਦੇ ਦਿਮਾਗ ਵਿੱਚ, ਫਿਰ ਕੀ ਕਰਨਗੇ, ਫਿਰ ਉਹ ਦਵਾਈ ਬਣਾਉਣਗੇ। ਲੱਗੇ ਪਏ ਹੈ ਬੰਦੇ ਮੱਥਾ ਮਾਰ ਰਹੇ ਹੈ, ਦਿਮਾਗ ਲਾ ਰਹੇ ਹੈ, ਦਿਨ ਰਾਤ ਪਾਗਲਾਂ ਵਾਂਗੂ ਸੁੱਤੇ ਨਹੀਂ। ਤੇ ਇਹ ਕਹੀ ਜਾਂਦੇ ਹੈ ਅਸੀਂ ਰੱਬ ਨੂੰ ਕਵਾਂਗੇ, ਰੱਬ ਫਿਰ ਉਹਨਾਂ ਦੇ ਦਿਮਾਗ ਵਿੱਚ ਪਾਏਗਾ, ਉਹ ਫਿਰ ਇਲਾਜ ਕੱਢਣਗੇ ਵੀ ਮਰ ਜਾਓ ਤੁਸੀਂ, ਤੁਹਾਡੇ ਦਿਮਾਗ 'ਚ ਕਿਉਂ ਨਹੀਂ ਪਾਉਂਦਾ ਨੁਕਤਾ, ਉਹ ਡਾਕਟਰਾਂ ਦੇ ਦਿਮਾਗ ਵਿੱਚ ਜੋ ਨੁਕਤਾ ਪਾਏਗਾ ਤੁਹਾਡੇ ਦਿਮਾਗ 'ਚ ਪਾ ਦੇਵੇ, ਤੇ ਤੁਸੀਂ ਡਾਕਟਰਾਂ ਨੂੰ ਦੱਸੋ, ਪਤਾ ਤੇ ਲੱਗੇ ਭਗਤ ਰੱਬ ਕਿੰਨਾ ਵੱਲ ਖੜਦਾ। ਇਹਨੂੰ ਕਹਿੰਦੇ ਨੇ ਪਰਾਇਆ ਹੱਕ ਖਾਣਾ। ਇੱਕ ਪੰਗਤੀ ਪੜ੍ਹਦੇ ਨਾ ਆਪਾਂ, ਪੜੋ ਹੱਕ ਪਰਾਇਆ ਨਾਨਕ, ਬੜੇ ਹੁੱਬ ਹੁੱਬ ਕੇ ਸਾਡੇ ਵਰਗੇ ਪ੍ਰਚਾਰਕ ਕਥਾਵਾਚਕ ਤੇ ਇਹ ਕਹਿਣਗੇ ਪਰਾਇਆ ਹੱਕ ਨਹੀਂ ਖਾਣਾ। ਪਰਾਇਆ ਹੱਕ ਇਕੱਲਾ ਨਾ, ਇਹ ਨੋਟ ਕਰੋ, ਕੋਈ ਕਿਸੇ ਦੀ ਰੋਟੀ, ਜ਼ਮੀਨ, ਕੱਪੜਾ, ਪ੍ਰੋਪਰਟੀ, ਇਹਨਾਂ ਚੀਜ਼ਾਂ ਨੂੰ ਪਰਾਇਆ ਹੱਕ ਨਹੀਂ ਕਹਿੰਦੇ। ਨੋਟ ਕਰ ਲਓ, ਜਿੰਨਾ ਪਰਾਇਆ ਹੱਕ ਅੱਜ ਤੱਕ ਪੁਜਾਰੀ ਨੇ ਬਾਬਿਆਂ ਨੇ ਖਾਧਾ ਹੈ। ਪੁਜਾਰੀ ਦਾ ਮਤਲਬ ਧੋਤੀ ਬੋਦੀ ਵਾਲਾ ਵੀ ਹੋ ਸਕਦਾ, ਟੋਪੀ ਵਾਲਾ ਮੁਸਲਮਾਨ ਵੀ ਹੋ ਸਕਦਾ, ਤੇ ਸਿੱਖ ਪੱਗ ਵਾਲਾ ਵੀ ਹੋ ਸਕਦਾ। ਇਹ ਪੁਜਾਰੀ ਹੈ ਜਿਹੜਾ ਕਰਦਾ ਕੋਈ ਹੋਰ ਹੈ, ਖਾ ਆ ਜਾਂਦਾ। ਪਰਾਏ ਹੱਕ ਦੀ ਜਦੋਂ ਗੱਲ ਕਰਦੇ ਆ ਨਾ, ਵੇਖੋ ਜਦੋਂ ਹਿੰਦੂ ਕਹਿੰਦੇ ਆ ਜੀ ਅਸੀਂ ਗਾਂ ਨਹੀਂ ਖਾਂਦੇ, ਤੇ ਮੁਸਲਮਾਨ ਕਹਿੰਦੇ ਆ ਅਸੀਂ ਸੂਰ ਨਹੀਂ ਖਾਂਦੇ, ਪਰ ਪਾਤਸ਼ਾਹ ਕਹਿੰਦੇ ਵੀ ਜੇ ਤੂੰ ਪਰਾਇਆ ਹੱਕ ਖਾਂਦਾ ਉਹ ਹਿੰਦੂ ਆ, ਜੇ ਤੂੰ ਪਰਾਇਆ ਹੱਕ ਖਾਂਦਾ ਹੈ ਤੇ ਗਾਂ ਖਾ ਲਈ। ਕਈਆਂ ਨੇ ਰੇਟ ਕਿੰਨੇ ਵਧਾਏ ਪਏ ਹੈ, 10 ਰੁਪਈਆਂ ਦੀ ਚੀਜ਼ 100-100 ਦੀ ਮਿਲ ਰਹੀ, 100-100 ਵਾਲੀ 1000 ਦੀ ਕਰਤੀ ਇਹਨਾਂ ਨੇ। ਪਰਾਇਆ ਹੱਕ ਨਹੀਂ, ਇਹ ਗਾਂ ਖਾਣਾ। ਜੇ ਹਿੰਦੂ ਹੈ ਤੇ ਤੂੰ ਪਰਾਇਆ ਹੱਕ ਖਾਂਦਾ ਹੈ ਤੇ ਤੂੰ ਨਾ ਕਹਿ ਮੈਂ ਗਾਂ ਨਹੀਂ ਖਾਧੀ, ਤੂੰ ਗਾਂ ਦਾ ਮਾਸ ਖਾਂਦਾ। ਤੇ ਜੇ ਮੁਸਲਮਾਨ ਹੋ ਕੇ ਪਰਾਇਆ ਹੱਕ ਖਾਂਦਾ ਫਿਰ ਦਾਵਾ ਨਾ ਕਰ ਕਿ ਮੈਂ ਪਰਾਇਆ ਹੱਕ ਨਹੀਂ ਖਾਂਦਾ, ਤੂੰ ਸੂਰ ਖਾ ਲਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਹਨੇ ਸੂਰ ਖਾ ਲਿਆ, ਉਹਨੇ ਗਾਂ ਖਾ ਲਈ। ਹੁਣ ਇਹ ਵੈਜੀਟੇਰੀਅਨ ਹੋਣ ਦਾ ਪਖੰਡ ਨਾ ਕਰ। ਪਰਾਈਆਂ ਜ਼ਮੀਨਾਂ ਦੱਬ ਕੇ ਸਾਡੇ ਬਾਬੇ ਕਹਿੰਦੇ ਅਸੀਂ ਵੈਜੀਟੇਰੀਅਨ ਹੁੰਦੇ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਕਬਜ਼ੇ ਕੀਤੇ ਹੈ, ਲੁੱਟ ਕੇ ਗਰੀਬਾਂ ਨੂੰ ਖਾ ਕੇ। ਫਿਰ ਕਹਿਣਗੇ ਅਸੀਂ ਮਾਸ ਨਹੀਂ ਖਾਂਦੇ, ਤੂੰ ਤੇ ਲੋਕ ਬੰਦਿਆਂ ਦਾ ਮਾਸ ਖਾ ਗਿਆ, ਮਗਰ ਕੀ ਰਹਿ ਗਿਆ, ਪਿੱਛੇ ਕੀ ਰਹਿ ਗਿਆ। ਆ ਪੰਗਤੀ ਨੂੰ ਸੁਣੋ ਤੇ ਫਿਰ ਆਪਾਂ ਸਮਝਦੇ ਹਾਂ, ਪਹਿਲਾਂ ਨੋਟ ਕਰਿਓ।
ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਮਾ ਪਾਉ ਭਰੇ ਜਾ ਮੁਰਦਾਰ ਨਾ ਖਾਏ।
ਕਹਿੰਦੇ ਗੁਰੂ ਪੀਰ ਹਮਾ ਤਾਂ ਭਰਨ ਤੇਰੀ ਜੇ ਪਰਾਇਆ ਹੱਕ ਨਾ ਖਾਵੇ, ਤੇ ਜੇ ਪਰਾਇਆ ਹੱਕ ਖਾਣਾ ਫਿਰ ਤੇ ਤੂੰ ਪਰਾਇਆ ਹੱਕ ਖਾ ਲਿਆ ਤੇ ਗਾਂ ਵੀ ਖਾ ਲਈ ਤੇ ਮੁਸਲਮਾਨ ਨੇ ਸੂਰ ਵੀ ਖਾ ਲਿਆ। ਹੁਣ ਇੱਥੇ ਤੇ ਇਹ ਤੇ ਗੱਲ ਬੜੀ ਹੁੱਬ ਹੁੱਬ ਕੇ ਸੁਣਾਉਂਦੇ ਆ, ਪਰ ਜਦੋਂ ਮਿਹਨਤ ਕਰਦੇ ਨੇ ਸਾਇੰਟਿਸਟ ਫਿਰ ਅਸੀਂ ਕਹਿੰਦੇ ਹਾਂ ਅਸੀਂ ਰੱਬ ਨੂੰ ਕਿਹਾ, ਰੱਬ ਨੇ ਇਹਨਾਂ ਦੇ ਦਿਮਾਗ 'ਚ ਪਾਇਆ, ਮਤਲਬ ਅਸੀਂ ਫੇਰ ਉੱਤੇ ਹੋ ਗਏ। ਇਹ ਹੱਕ ਨਹੀਂ ਖਾਣਾ, ਮਿਹਨਤ ਕਰੇ ਕੋਈ ਤੇ ਖਾਓ ਤੁਸੀਂ। ਇਸ ਵੇਲੇ ਆ ਪੋਸਟਾਂ ਪੜ੍ਹਦੇ ਹਾਂ ਨਾ ਵੀ ਜਿਹੜੇ ਬਾਬੇ ਨੇ ਉਹ ਅੰਦਰ ਵੜੇ ਹੋਏ ਨੇ ਤੇ ਡਾਕਟਰ ਬਾਹਰ ਆਏ ਹੋਏ ਨੇ, ਸਾਇੰਟਿਸਟ ਹਾਜ਼ਰ ਨੇ, ਤੇ ਪਿਛਲੇ ਮਹੀਨੇ ਤੋਂ ਬਾਬੇ ਗੈਰ ਹਾਜ਼ਰ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰੇ ਬਾਬੇ ਗੈਰ ਹਾਜ਼ਰ ਨੇ ਕੋਈ ਨਹੀਂ ਲੱਭਦਾ ਕੋਈ ਨਹੀਂ ਦਿਸਦਾ ਜਿਹੜੇ ਦਾਵਾ ਕਰਦੇ ਹੁੰਦੇ ਸੀ ਵੀ ਆ ਜਾਓ ਜੀ ਠੀਕ ਕਰ ਦਿਆਂਗੇ ਜੀ ਤੁਹਾਨੂੰ ਗੱਲ ਬਣ ਜਾਣੀ ਇਹ ਕਰ ਦਿਆਂਗੇ ਕਰ ਦਿਆਂਗੇ ਕਿੱਧਰ ਗਏ ਜਿੰਨੇ ਤਰੀਕੇ ਦੱਸਦੇ ਨੇ ਤੁਹਾਡੇ ਦੁੱਖ ਦੂਰ ਕਰਾਂਗੇ ਭਾਵੇਂ ਕੋਈ ਇਤਿਹਾਸਕ ਸਥਾਨ ਹੈ ਭਾਵੇਂ ਕੋਈ ਧਰਮ ਸਥਾਨ ਹੈ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਬੜੀ ਵਾਰੀ ਇਹ ਗੱਲ ਕਰ ਚੁੱਕੇ ਹਾਂ ਵੀ ਗਿਆਨ ਦੇ ਕੇਂਦਰ ਕਹੋ ਇਹ ਗਿਆਨ ਲੈਣ ਦੀ ਸਮਝ ਲੈਣ ਲਈ ਉੱਥੇ ਸਿਸਟਮ ਬਣਾਓ ਤੇ ਗਿਆਨ ਲਵੇ ਅਗਲਾ ਅਕਲ ਲਵੇ ਜ਼ਿੰਦਗੀ ਜਿਉਣ ਦਾ ਚੱਜ ਆਵੇ ਗਿਆਨ ਦੇ ਕੇਂਦਰ ਸਮਝ ਦੇ ਕੇਂਦਰ ਕਹੋ ਲੰਗਰਾਂ ਨੂੰ ਸਾਂਝੇ ਚੁੱਲ੍ਹੇ ਹੈ ਜੀ ਅੱਜ ਜਿਵੇਂ ਲੋੜ ਪੈ ਗਈ ਤੇ ਸਾਂਝਾ ਚੁੱਲ੍ਹਾ ਬਲਦਾ ਉੱਥੇ ਲੋਕਾਂ ਨੂੰ ਲੋੜਵੰਦਾਂ ਨੂੰ ਪ੍ਰਸ਼ਾਦਾ ਦੇ ਦਿਓ ਪਹੁੰਚਾ ਦਿਓ ਚਲੋ ਗੱਲ ਕੋਈ ਖਾਨੇ ਪੈਂਦੀ ਹੈ ਪਰ ਜਿੰਨੇ ਦਾਅਵੇ ਕਰਦੇ ਹੈ ਜਿੰਨੀਆਂ ਇਹ ਗੱਲਾਂ ਕਰਦੇ ਹੈ ਕਿਹੜੇ ਅੱਜ ਸਾਡੇ ਧਾਰਮਿਕ ਆਗੂਆਂ ਨੇ ਕਿੰਨਿਆਂ ਨੇ ਬਿਆਨ ਦਿੱਤੇ ਹੈ ਕਿਹੜਾ ਬਿਆਨ ਦੇ ਰਿਹਾ ਜਿਹੜੇ ਡੁੱਬਰ ਗਲਦੇ ਹੈ ਇਹਨਾਂ ਦੀ ਆਪਣੀ ਕਿੱਥੇ ਸਟੇਜ ਲੈਂਦੀ ਇਹਨਾਂ ਅੱਗੇ ਜਿਵੇਂ ਦੁੱਖ ਦੂਰ ਕਰਨ ਵਾਸਤੇ ਗੱਲਾਂ ਕਰਦੇ ਹੈ ਹੁਣ ਸੇਮ ਗੱਲ ਸੁਣਾਉਂਦੇ ਆ ਵੀ ਡਾਕਟਰ ਕਹਿੰਦਾ ਜੀ ਹੱਥ ਸੁੱਚੇ ਕਰਵੋ ਆ ਸਾਬਣ ਨਾਲ ਹੱਥ ਧੋਵੋ ਉਹਦੇ ਵਿੱਚ ਅਲਕੋਹਲ ਵੀ 80% ਪੈਂਦੀ ਹੈ ਉਹ ਵੀ ਹੱਥ ਧੋਵੋ ਚੰਗੀ ਤਰ੍ਹਾਂ ਇੱਥੇ ਤੱਕ ਹੱਥ ਧੋਵੋ ਇਹ ਗੱਲਾਂ ਤੇ ਡਾਕਟਰ ਦੱਸਦੇ ਆ ਤੁਹਾਡੇ ਕੋਲ ਕੀ ਹੈ ਇਹ ਤੇ ਸਾਇੰਟਿਸਟ ਵੀ ਦੱਸ ਰਹੇ ਆ ਅੱਜ ਉਹਦੀ ਕਾਪੀ ਕਰ ਰਹੇ ਆ ਤੁਹਾਡਾ ਆਪਣਾ ਗਿਆਨ ਕਿੱਥੇ ਹੈ ਇਹ ਤੇ ਡਾਕਟਰਾਂ ਦਾ ਵਿਦ ਉਹਨਾਂ ਨੇ ਖੋਜ ਕੱਢੀ ਹੈ ਉਹਨਾਂ ਨੇ ਦੱਸਿਆ ਵੀ ਨੇੜੇ ਜਾਓਗੇ ਤੇ ਛੂਤ ਦੀ ਬਿਮਾਰੀ ਹੈ ਤੁਹਾਡੇ ਉਹ ਹੋਲੇ ਮਹੱਲੇ ਤੇ ਗਿਆ ਬਾਬਾ ਬਲਦੇਵ ਸਿੰਘ ਉਹਨੂੰ ਕਿਸੇ ਧਾਰਮਿਕ ਬੰਦੇ ਨੇ ਬਾਂਹ ਫੜ ਕੇ ਨਹੀਂ ਦੱਸਿਆ ਵੀ ਛੂਤ ਦੀ ਬਿਮਾਰੀ ਹੈ ਇਹ ਤੇ ਹੁਣ ਡਾਕਟਰਾਂ ਨੇ ਦੱਸਿਆ ਵੀ ਛੂਤ ਦੀ ਬਿਮਾਰੀ ਹੈ ਅਹੇ ਇਹ ਤੇ ਛੂਤ ਦੀ ਬਿਮਾਰੀ ਹੈ ਕਿਸੇ ਬਾਬੇ ਨੇ ਕਿਸੇ ਧਾਰਮਿਕ ਨੇ ਕਿਸੇ ਆਗੂ ਨੇ ਆਗੂ ਤੇ ਸਾਡੇ ਸਟੇਟਮੈਂਟਾਂ ਦਿੰਦੇ ਸੀ ਖਾਲਸੇ ਦੇ ਡਰ ਹਾਵੀ ਨਹੀਂ ਹੋਇਆ ਜੀ ਵੇਖੋ ਸਾਡੇ ਵੇਖੋ ਜੀ ਡਰਦਾ ਹੀ ਨਹੀਂ ਖਾਲਸਾ ਸਾਡੇ ਤਾਂ ਇੱਦਾਂ ਦੇ ਸਟੇਟਮੈਂਟਾਂ ਦੇ ਰਹੇ ਸੀ ਅੱਜ ਸੀਲ ਹੋਇਆ ਪਿਆ ਸਾਰਾ ਕੁਝ ਇਹ ਛੂਤ ਦੀ ਬਿਮਾਰੀ ਹੈ ਇਹ ਵੀ ਸਾਇੰਸ ਨੇ ਦੱਸਿਆ ਇਹ ਰੋਗ ਹੈ ਤਾਂ ਹੀ ਤੇ ਰੌਲਾ ਪਾਉਂਦਾ ਮੈਨੂੰ ਪਿਛਲੇ ਦੋ ਢਾਈ ਸਾਲ ਤੋਂ ਵੈਸੇ ਤੇ 6-7 ਸਾਲ ਹੋ ਗਏ ਚਲੋ ਪਰ 2 ਕੁ ਸਾਲ ਤੋਂ ਮੈਂ ਕਿੰਨਾ ਰੌਲਾ ਪਾਇਆ ਵੀ ਕੁਦਰਤੀ ਨਿਯਮ ਸਾਰਿਆਂ ਲਈ ਇੱਕ ਨੇ ਬਲਦੇਵ ਸਿੰਘ ਦੀ ਵੀਡੀਓ ਨਹੀਂ ਆਈ ਉਹ ਬਾਬੇ ਦੇ ਨਾਲ ਨਹੀਂ ਫਿਰ ਤਾਂ ਪਿੱਛੇ ਗੜਬਈ ਬਣਿਆ ਚੋਲਾ ਪਾਇਆ ਹੋਇਆ ਪੱਠ ਹੀ ਰਿਹਾ ਸਾਰੀ ਜ਼ਿੰਦਗੀ ਪਾਠ ਕਰਦਾ ਰਿਹਾ ਪਰ ਕੁਦਰਤ ਦੇ ਨਿਯਮ ਨਹੀਂ ਵੇਖਦੇ ਤੇ ਚੋਲਾ ਪਾਇਆ ਉਹ ਨਹੀਂ ਵੇਖਦੇ ਤੂੰ ਦਾੜੀ ਰੱਖੀ ਉਹ ਨਹੀਂ ਵੇਖਦੇ ਤੂੰ ਪੱਠੀ ਹੈ ਕੁਦਰਤ ਦਾ ਕਾਨੂੰਨ ਥੋੜਾ ਵੇਖਦਾ ਇਹਦਾ ਮਾਰਦੇ ਨੇ ਗੱਲਾਂ ਸੌ ਸੌ ਅਗੇ ਜਿਹੜੇ ਪਾਪੀ ਨੇ ਉਹਨਾਂ ਨੂੰ ਹੁੰਦਾ ਉਹ ਕੁਦਰਤ ਦਾ ਕਾਨੂੰਨ ਸਾਰਿਆਂ ਲਈ ਇੱਕ ਹੈ ਡਾਕਟਰਾਂ ਨੂੰ ਵੀ ਹੋ ਜਾਂਦਾ ਹੈ ਦਰਦ ਬਾਬਿਆਂ ਨੂੰ ਵੀ ਹੋਣਾ ਹੈ ਜੇ ਮੈਂ ਮਿੱਠਾ ਖਾਣਾ ਤੇ ਸ਼ੂਗਰ ਹੋਣੀ ਹੈ ਮੈਨੂੰ 3 ਸਾਲ ਹੋ ਗਏ ਰੌਲਾ ਪਾਉਂਦੇ ਨੂੰ ਕੁਦਰਤ ਦਾ ਵਿਧਾਨ ਸਮਝੋ ਇਹ ਧਰਮ ਹੈ ਕੁਦਰਤ ਦੇ ਵਿੱਚ ਜ਼ਿੰਦਗੀ ਜਿਉਣੀ ਕਿੱਦਾਂ ਹੈ ਇਹ ਸਮਝਾਓ ਆ ਰੱਬ ਸਾਰੇ ਪਾਸੇ ਹੀ ਹੈ ਰੱਬ ਕਿਤੇ ਥਾਂ ਤਾਂ ਨਹੀਂ ਬੈਠਾ ਚੜ ਕੇ ਰੱਬ ਦਾ ਸਾਰੇ ਪਾਸੇ ਫੈਲਿਆ ਹੋਇਆ ਰੱਬ ਹੀ ਰੱਬ ਤੇ ਹੈ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਤੇ ਹੈ ਕਿੱਥੇ ਚੜ ਕੇ ਬੈਠਾ ਉਹਨੂੰ ਸਮਝਣਾ ਤੇ ਸਾਇੰਸ ਵਿਗਿਆਨ ਜਿਹੜਾ ਉਹਨੂੰ ਸਮਝ ਰਿਹਾ ਮੈਂ ਗੱਲ ਇਹ ਦੱਸਦਾ ਹੁੰਦਾ ਵੀ ਗੁਰੂ ਨਾਨਕ ਦੇ ਦੱਸੇ ਹੋਏ ਰੱਬ ਦਾ ਵਿਗਿਆਨ ਵਿਗਿਆਨੀ ਜਿਹੜੇ ਨੇ ਵਲੰਟੀਅਰ ਨੇ ਗੁਰੂ ਨਾਨਕ ਨੇ ਕੁਦਰਤ ਦੇ ਨਿਯਮਾਂ ਨੂੰ ਰੱਬ ਦੱਸਿਆ ਉਹਨਾਂ ਨੇ ਕਿਹਾ ਸੀ ਸਾਰੇ ਪਾਸੇ ਮੈਨੂੰ ਤੇ ਹਰ ਜਰਰੇ ਜਰਰੇ ਵਿੱਚ ਪਰਮਾਤਮਾ ਦਿਸਦਾ ਫਿਰ ਸਾਰੇ ਪਾਸੇ ਕੀ ਹੋਇਆ ਪਰਮਾਤਮਾ ਉੱਤੇ ਥੋੜਾ ਬੈਠਾ ਕਿਤੇ
ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉ ਨਿਧ ਉਤਰੇ ਪਾਰ
ਘਟ ਘਟ ਚ ਵਸਿਆ ਹਰੇਕ ਜਰਰੇ ਵਿੱਚ ਤੇ ਜਦੋਂ ਹਰ ਕੁਦਰਤ ਦੇ ਹਰੇਕ ਜਰਰੇ ਦੇ ਵਿੱਚ ਹੈ ਤੇ ਆਲੇ ਦੁਆਲੇ ਕੁਦਰਤ ਹੈ ਤੇ ਫਿਰ ਪਰਮਾਤਮਾ ਵੀ ਤੇ ਹੈ ਹੀ ਹੈ ਲੱਭਣਾ ਕਿਉਂ ਹੈ, ਪ੍ਰਗਟ ਕਿਹਨੂੰ ਕਰਨਾ ਹੈ? ਇਹਨਾਂ ਨੇ ਲੋਕਾਂ ਨੂੰ ਪਾਗਲ ਕਰ ਰੱਖਿਆ, ਇੰਨੇ ਵਜੇ ਉੱਠ ਕੇ ਰੱਬ ਨੂੰ ਲੱਭ, ਇੰਨੇ ਵਜੇ ਰੱਬ ਨੂੰ ਲੱਭ, ਲੱਭਣਾ ਕੀ ਹੈ? ਲੱਭੇ ਹੋਏ ਨੂੰ ਸਮਝ ਲੈ, ਜਾਣ ਲੈ, ਹੈਗਾ ਤੇ ਸਾਹਮਣੇ ਹੀ ਹੈ ਕੁਦਰਤ ਦਾ ਨਿਯਮ, ਕੁਦਰਤ ਦਾ ਵਿਧਾਨ। ਤੇ ਲੋਕ ਕਹਿੰਦੇ ਨੇ ਧਰਮ ਤੇ ਸਾਇੰਸ ਵਿੱਚ ਕੀ ਫਰਕ ਹੈ? ਭਾਈ, ਜਿਹੜਾ ਧਰਮ ਗੁਰੂ ਨਾਨਕ ਨੇ ਦੱਸਿਆ ਹੈ ਉਸ ਧਰਮ ਨੂੰ ਸਾਇੰਸ ਖੋਜ ਰਹੀ ਹੈ। ਸਾਇੰਸ ਅਸਲੀ ਜਿਹੜਾ ਕੁਦਰਤ ਦੇ ਕਾਨੂੰਨ ਨੇ ਉਹਦੀ ਵਲੰਟੀਅਰ ਹੈ। ਇਹ ਵੀ ਕਹਿੰਦੇ ਬੇਅੰਤ ਹੈ ਤੇ ਸਾਡਾ ਬਾਬਾ ਵੀ ਕਹਿੰਦਾ ਬੇਅੰਤ ਹੈ। ਕੁਦਰਤ ਦੇ ਨਿਯਮ ਵਿੱਚ ਰਹਿ ਜੇ ਸਹੀ ਰਹਿਣਾ ਚਾਹੁੰਦਾ ਹੈ। ਪਤਾ ਨੀ ਤੂੰ ਕੌਣ ਹੈ, ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਕਾਲਾ ਹੈ, ਤੂੰ ਗੋਰਾ ਹੈ, ਤੂੰ ਜਪਾਨੀ ਹੈ, ਤੂੰ ਜਰਮਨੀ ਦਾ ਹੈ, ਤੂੰ ਇਟਾਲੀਅਨ ਬੰਦਾ ਹੈ, ਅਮੈਰੀਕਨ ਹੈ, ਕੈਨੇਡੀਅਨ ਹੈ, ਕਿਤੋਂ ਦਾ ਵੀ ਹੈ, ਕੁਦਰਤ ਦੇ ਨਿਯਮਾਂ ਵਿੱਚ ਚੱਲੇਗਾ ਤੇ ਬਚੇਗਾ, ਨਹੀਂ ਤੇ ਨਹੀਂ ਬਚ ਸਕਦਾ। ਚਾਹੇ ਤੂੰ ਬਣਿਆ ਫਿਰ ਬਾਬਾ, ਤੇ ਪਤਾ ਸਾਰਿਆਂ ਨੂੰ ਹੀ ਹੈ, ਡਰਦੇ ਫਿਰਦੇ ਨੇ ਸਾਰੇ, ਅੱਜ ਸਾਰੇ ਹੱਥ ਲੁਕਾਉਂਦੇ ਫਿਰਦੇ, ਨੇੜੇ ਨਾ ਲੱਗ ਜੀ। ਅਗਲਾ ਕਹਿੰਦਾ ਬਾਬਾ ਜੀ ਅੱਜ ਹੱਥ ਤੇ ਬੁਲਾ ਲੈਣ ਦਿਓ, ਅੱਜ ਤੇ ਮੈਨੂੰ ਲੱਗਦਾ ਬਾਬਿਆਂ ਨੇ ਮੱਥਾ ਵੀ ਨਹੀਂ ਟੇਕਣ ਦੇਣਾ, ਉਹਨਾਂ ਨੇ ਕਹਿਣਾ ਤੂੰ ਮੇਰੇ ਪੈਰ ਨਾ ਹੀ ਟੱਚ ਕਰ, ਕਹਿਣਗੇ ਹੁਣ ਮੈਂ ਵੀ ਕਹਿੰਦੇ ਫਤਿਹ ਖਾਲਸਾ ਕਹਿੰਦੇ ਹੀ ਆਪਾਂ, ਆਪਾਂ ਵੀ ਸਾਰੇ ਜਿੱਦਾਂ ਫਤਿਹ ਬੁਲਾਉਂਦੇ ਤੇ ਸਾਰੇ ਬਾਬੇ ਹੁਣ ਇੱਦਾਂ ਹੀ ਕਰਦੇ ਹੋ। ਅਗਲਾ ਕਹਿੰਦਾ ਮੱਥਾ ਟੇਕ ਲਾ ਹੁਣ ਤੂੰ ਮੈਨੂੰ ਆਖ, ਮੈਂ ਕਹਿੰਦਾ ਟੇਕੀਏ ਜਾ, ਘਸਾ ਕੇ ਆਈਏ ਮੱਥਾ, ਪਤਾ ਤੇ ਲੱਗੇ ਕਿਹੜਾ ਖੜਦਾ ਜੀ ਇੱਥੇ। ਛੜੱਪਾ ਮਾਰ ਕੇ ਆ ਜਾਣਗੇ ਜਿੱਦਣ ਇਲਾਜ ਲੱਭ ਗਿਆ, ਕ੍ਰੈਡਿਟ ਖਾਣ ਆ ਜਾਣਗੇ, ਕਹਿਣਗੇ ਅਸੀਂ ਰੱਬ ਨੂੰ ਕਿਹਾ ਸੀ, ਰੱਬ ਨੇ ਫਿਰ ਤੇਰੇ ਤੈਨੂੰ ਕਿਹਾ, ਤਾਂ ਤੈਨੂੰ ਸਮਝ ਆਈ ਹੈ, ਅਸੀਂ ਕਿਹਾ ਸੀ, ਪ੍ਰਾਰਥਨਾ ਕੀਤੀ ਸੀ ਅਸੀਂ, ਇਹਨਾਂ ਨੇ ਕ੍ਰੈਡਿਟ ਖਾਣ ਆ ਜਾਣਾ। ਜਿੱਦਣ ਲੱਭ ਗਿਆ ਇਲਾਜ, ਇਹ ਸੂਤ ਦੀ ਬਿਮਾਰੀ ਆਈ ਹੈ, ਮੈਂ ਜਿਹੜੀਆਂ ਗੱਲਾਂ ਕਹਿੰਦਾ ਰਿਹਾ ਉਹਦੇ ਤੇ ਮੋਹਰ ਹੈ, ਇਹ ਮੋਹਰ ਲੱਗ ਲੱਗੀ। ਮੈਂ ਪਿਛਲੇ 3 ਸਾਲ ਤੋਂ ਕਹਿ ਰਿਹਾ ਸੀ ਵੀ ਨਹੀਂ, ਕੁਦਰਤ ਦੇ ਨਿਯਮ ਸਭ ਤੋਂ ਸਮਝਣ ਵਾਲੇ ਹੈ, ਉਹਦੇ ਲਈ ਕੋਈ ਸਭ ਬਰਾਬਰ ਹੈ, ਝੂਠ ਬੋਲਦੇ ਹੈ, ਬਕਵਾਸ ਕਰਦੇ ਹੈ, ਜਿਹੜੀ ਇਹ ਵਿਆਖਿਆ ਕਰਦੇ ਹੈ ਗਲਤ ਹੈ, ਤੇ ਮੋਹਰ ਲੱਗ ਰਹੀ ਹੈ, ਮੱਖੀ ਨਹੀਂ ਉੱਡਦੀ ਜੋ ਮਰਜ਼ੀ ਗਈ ਜਾਣ, ਮੂੰਹ ਤੋਂ ਮੱਖੀ ਨਹੀਂ ਉੱਡਦੀ, ਘੁੱਗਣੀਆਂ ਪੈ ਗਈਆਂ ਮੂੰਹ ਵਿੱਚ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਅੱਜ ਰੌਲਾ ਨਹੀਂ ਪਾਉਂਦੇ, ਆ ਜਾਓ ਇੱਥੇ। ਅਗਲਾ ਕਹਿੰਦਾ ਪਰੇ ਰਹਿ, ਠੀਕ ਹੈ ਤੈਨੂੰ ਅੰਦਰ ਵੜਨ ਦਿਆਂਗੇ, ਨਹੀਂ ਤਾਂ ਚੱਲ ਬਾਹਰ, ਹੈ ਨਾ ਸ਼ਰਮ ਵਾਲੀ ਗੱਲ, ਚੱਲ ਬਾਹਰ। ਅਗਲਾ ਚੈੱਕ ਕਰਾ ਪਹਿਲਾਂ, ਅਗਲਾ ਕਹਿੰਦਾ ਲੋੜ ਤੇ ਬਿਮਾਰ ਨੂੰ ਹੈ, ਚੰਗਾ ਭਲਾ ਤੇ ਚੰਗਾ ਭਲਾ ਹੈ ਹੀ, ਜਿਹੜਾ ਬੰਦਾ ਠੀਕ ਹੈ ਉਹ ਤੇ ਪਹਿਲਾਂ ਹੀ ਠੀਕ ਹੈ, ਲੋੜ ਤੇ ਰੋਗੀ ਨੂੰ ਹੁੰਦੀ ਹੈ, ਲੋੜ ਤੇ ਬਿਮਾਰ ਨੂੰ ਹੁੰਦੀ ਹੈ, ਉਹਦੇ ਵਾਰੀ ਹੱਥ ਖੜੇ ਕਰਕੇ, ਹੱਥ ਨਹੀਂ ਟੱਚ ਨਹੀਂ ਕਰਨਾ ਇਹਨਾਂ ਨੇ। ਤੇ ਜਿੱਦਣ ਇਲਾਜ ਲੱਭ ਗਿਆ ਉਦੋਂ ਨੇ ਕ੍ਰੈਡਿਟ ਵੇਖਿਓ ਕਿੱਦਾਂ ਖਾਂਦੇ, ਉਦਣ ਇਹਨਾਂ ਨੇ ਆਖਣਾ ਜੀ ਅਸੀਂ ਬਸ, ਸਾਡੇ ਬਾਬਾ ਜੀ ਤੇ ਪਹਿਲਾਂ ਹੀ ਦੱਸਦਾ ਸੀ, ਸਾਡੇ ਨਹੀਂ ਏਦਾਂ ਹੋ ਸਕਣਾ। ਆ ਬਾਬੇ ਦੱਸਦੇ ਅਸੀਂ ਲੜੀਆਂ ਲਾਤੀਆਂ ਨੇ ਜੀ, ਹੁਣ ਇਹ ਨੀ ਪਤਾ ਉਹਦਾ, ਉਹਦੇ ਤੇ ਬਿਜ਼ਨਸ ਕਰਨਗੇ ਵੀ ਅਸੀਂ 50 ਪਾਠ ਕੀਤੇ, ਤੂੰ ਵੀ ਕਰਾ, ਤੂੰ ਵੀ ਕਰਾ, ਤੂੰ ਵੀ ਕਰਾ, ਇਹਦੇ ਤੇ ਬਿਜ਼ਨਸ ਕਰਨਗੇ, ਮੁੜ ਕੇ ਜਦੋਂ ਠੀਕ ਹੋ ਜਾਣਗੇ ਲੋਕ ਫਿਰ ਕਹਿਣਗੇ ਅਸੀਂ ਤੇ ਲੜੀਆਂ ਲਾਤੀਆਂ ਸੀ, ਠੀਕ ਹੀ ਅਸੀਂ ਕੀਤਾ, ਏਦਾਂ ਹੀ ਕਹਿਣਾ ਹੈ। ਤਾਂ ਕਰਕੇ ਭਾਈ ਉਹਨਾਂ ਲਈ ਨੀ, ਅਗਲਾ ਕੁਦਰਤ ਦਾ ਕਾਨੂੰਨ ਏਦਾਂ ਦਾ ਨੀ ਹੈ ਵੀ ਤੂੰ ਬਾਬਾ ਹੈ, ਤੂੰ ਸਾਰੀ ਜ਼ਿੰਦਗੀ ਚੋਲਾ ਪਾਇਆ, ਵੀਰੋ ਜੇ ਮੈਂ ਮਿੱਠਾ ਖਾਣਾ ਤੇ ਸ਼ੂਗਰ ਮੈਨੂੰ ਵੀ ਹੋਣੀ, ਤੇ ਕੋਈ ਵੀ ਗਲਤ ਕੰਮ ਕਰੇਗਾ ਕੁਦਰਤ ਦਾ ਕਾਨੂੰਨ ਜਿੰਨੇ ਤੋੜਨਾ ਹੈ ਨੁਕਸਾਨ ਹੋਣਾ ਹੀ ਹੋਣਾ, ਨਾ ਕੋਈ ਬਚ ਸਕਿਆ ਤੇ ਨਾ ਬਚ ਸਕਦਾ, ਤੱਤੀ ਵਾਹ ਨਹੀਂ ਲੱਗਣੀ ਜੇ ਕੁਦਰਤ ਦੇ ਕਾਨੂੰਨ ਦੇ ਵਿੱਚ ਰਵੇਗਾ, ਤੱਤੀ ਵਾਹ ਨਾ ਲੱਗਈ, ਨਹੀਂ ਲੱਗਣੀ ਤੱਤੀ ਵਾਹ, ਕਦੋਂ? ਪਾਰ ਬ੍ਰਹਮ, ਤੇ ਪਾਰ ਬ੍ਰਹਮ ਕਿੱਥੇ ਹੈ? ਇੱਕ ਥਾਂ ਤੇ ਉੱਤੇ ਕਿਤੇ ਬੈਠਾ ਕਿ ਸਾਰੇ ਪਾਸੇ ਹੀ ਹੈ? ਸਾਰੇ ਪਾਸੇ, ਜੇ ਕੁਦਰਤ ਦੇ ਹਰੇਕ ਜਰਰੇ ਚ ਰੱਬ ਹੈ ਫਿਰ ਸਾਰੇ ਪਾਸੇ ਰੱਬ ਹੀ ਰੱਬ ਤੇ ਹੈਗਾ, ਪ੍ਰਗਟ ਕਿਹਨੂੰ ਕਰਨਾ ਤੁਸੀਂ, ਲੱਭਣਾ ਕਿਹਨੂੰ, ਕਿਤੇ ਵੱਖਰਾ ਥੋੜਾ ਬੈਠਾ, ਤੇ ਕੁਦਰਤ ਦੇ ਕਾਨੂੰਨ ਦੇ ਵਿੱਚ ਰਹਿ ਤੈਨੂੰ ਤੱਤੀ ਵਾਹ ਨਹੀਂ ਲੱਗ ਸਕਦੀ, ਤੇ ਕੁਦਰਤ ਦਾ ਕਾਨੂੰਨ ਤੋੜਨ ਵਾਲਿਆ ਭਾਵੇਂ ਤੂੰ ਕੋਈ ਹੋਵੇ ਫਿਰ ਨਹੀਂ ਬਚ ਸਕਦਾ। ਸ਼ਬਦ ਆਪਾਂ ਸਾਰਿਆਂ ਨੂੰ ਆਉਂਦਾ ਹੈ, ਘਰ ਘਰ ਪੜਿਆ ਜਾਂਦਾ, ਸਾਰਿਆਂ ਨੂੰ ਯਾਦ ਵੀ ਹੈ, ਲੋ ਪੜੋ, ਤਾਤੀ ਵਾਹ ਨਾ ਲੱਗਈ,
ਤਾਤੀ ਵਾਹ ਨਾ ਲੱਗਈ, पार ब्रह्म शरणाई। ततीवा न लगई पार ब्रह्म शरणाई। ततीवा न लगई पार ब्रह्म शरणाई। जाओ गिरद हमारे राम का,
गिरद हमारे राम का,
जाओ गिरद हमारे राम का,
दुख लगे पाई, दुख लगे ना पाई।
ततीवा न लगई पार ब्रह्म शरणाई।
ततीवा न लगई पार ब्रह्म शरणाई।
सतगुर पूरा पिन्या,
सतगुर पूरा पिन्या,
जिन बणत बनाई,
जिन बणत बनाई,
राम नाम यो कद दिया,
राम नाम ओ कद दिया,
एकाने बुलाई,
एकाने बुलाई,
एकाने बुलाई,
एकाने बुलाई।
ततीवा न लगई पार ब्रह्म शरणाई।
सारे पढ़ो।
ततीवा न लगई पार ब्रह्म शरणाई।
जाओ गिरद हमारे राम का,
गिरद हमारे राम का,
दुख लगे ना भाई हाँ,
दुख लगे ना ततीवा न लगई पार ब्रह्म शरणाई।
ततीवा
न लगई पार ब्रह्म शरणाई।
राख लिए दिन रखना,
राख लिए दिन रखना,
साधु ब्याद मिटा, رب بھے سہائی
رب بھے سہائی
رب بھے سہائی
رب بھے سہائی
اتیوا
نل گئی پار برہم شرنا اتیوا نل گئی پار برہم شرنا
جیتا تیوا
سارے پاسے ہے ایک جرے جرے وچ ہے تے کیدی شرط وچ رہن دی لوڑ آ قدرت دے وچ ہی ہے تے قدرت نو سمجھو ایدے شرط وچ رہو الٹ چلو گے تتی وا لگے گی ہی لگے گی تے جے دے انڈر چلاں گے تے بچے رہاں گے بس اینو سمجھن دی اینو جانن دی لوڑ ہے اسے کر کے بار بار کہہ رہا قدرت دے سسٹم نو سمجھن واسطے گردوارہ گیان دا کیندر ہووے دھارمک ستھان اکل لین واسطے جائیے پر او قدرت دے نجماں نو سمجھاؤن پر ساڈی دھارمک سکھیا سانو قدرت دے نجماں دے وچ رہن دی بجائے سانو ساریاں گلاں ہی او سناؤندے نے جڑے قدرت دے وچ آؤندیاں ہی نہیں قدرت دے نجماں نو توڑن دیاں گلاں سناؤندے اے کرو گے اے ہو جانا اے کرو گے اے ہو جانا پچھے جے میں بابے دی سپیچ سندا سی کہندے اسی تے ہتھ پہلے ہی بہت سچمتا رکھدے ہاں او سچمتا پکھنڈ ہے کسے دا ہتھ نہ لگ جائے پٹے نہ جائیے او سچمتا ہور ہے برہمن واد ہے او سچمتا نہیں اکھے اسی تے پہلے ہی کردے ہاں سانو تے مہاراج پہلے ہی کہہ گئے سی مہاراج نہیں کہہ گئے گئے او تے صفائی دا کانسیپٹ تے ٹھیک ہے صفائی تے ہن وی آپاں رکھ رہے ہاں صفائی تے سچمتا دے وچ فرق ہے اے آکھن گے وی سانو تے جی ایداں کہہ کے گئے سی پھر جینی کہن گے جینی او کہن گے ساڈے منہ دے اُتے پٹی تے پھر بہت چیر پہلے دی بنا دی کھڑو گے کتھے مطلب جینی کہن گے بھی جے تہاڈے بابا جی نے کہا سی بھی ہاتھ سچے رکھنے نے بھی سچمتا مطلب صاف سچی تے کوئی چیز ہو ہی نہیں سکتی پانی بھی جھوٹا آیا مٹی بھی جھوٹھی ہے سچی کوئی چیز ہوندی ہی نہیں ڈڈواں دا مچھیاں دا پانی جھوٹا کیتا ہویا جے تسی اے دعویٰ کرو گے کہ سانو مہاراج ایدا کہہ کے گئے ہے جینی کہن گے سانو تے پھر سب تو ودھ ہی سمجھا کے گئے ہے سانو تے منہ تے پٹی ہے سانو تے بہت چار پہلے ہی دس کے گئے مطلب انہاں نقطیاں نو سمجھنا ضرور ہوتا ہے اسی او دے شرن وچ رہاں گے بھاویں کوئی بھی ہے ایک گل چیتا رکھو گھراں چ بہن والے او نوٹ کر لو اے ہن نہیں کسکنے جدن علاج لب گیا پھر ساری چھڑپا مار کے آ جان گے انہاں نے کہنا ساڈیاں پرارتھناواں وچ شکتی ہے میں پرسوں مودی دا نریندر مودی دا جڑے کے ساڈے پرائم منسٹر ہن میں انہاں دی سٹیٹمنٹ سن رہا سی ਟੀਵੀ ਚ ਆਇਆ ਜਦੋਂ ਕਿਹਾ ਵੀ ਇਹ 21 ਦਿਨ ਲਈ ਲੋਕਡਾਊਨ ਕਰਨ ਲੱਗੇ ਆ, ਉੱਥੇ ਅੱਜ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਹ ਨਹੀਂ ਕਹਿ ਰਹੇ ਕਿ ਮੈਨੂੰ ਪੁਜਾਰੀ ਨੇ ਦੱਸਿਆ ਜਾਂ ਸਲਾਹ ਦਿੱਤੀ ਹੈ ਜਾਂ ਮੇਰੇ ਗੁਰੂ ਜੀ ਨੇ ਦੱਸਿਆ। ਉਹ ਕਹਿੰਦੇ ਨੇ ਤੁਹਾਨੂੰ ਉਹ ਦੱਸ ਰਿਹਾ ਜੋ ਮੈਨੂੰ ਡਾਕਟਰਾਂ ਨੇ ਦੱਸਿਆ, ਵਿਸ਼ੇਸ਼ਜ ਸਾਡੇ ਜਿਹੜੇ ਵਿਗਿਆਨੀ ਨੇ ਜਾਣਕਾਰ ਨੇ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਹੈ। ਜਿੰਨੀ ਸਪੀਚ ਮੈਂ 45 ਮਿੰਟ ਸੁਣੀ, 45 ਮਿੰਟ ਵਿੱਚ ਵਿਗਿਆਨੀਆਂ ਨੇ ਆ ਕਿਹਾ, ਉਹਨਾਂ ਨੇ ਮੈਨੂੰ ਲੋਕਡਾਊਨ ਜੇ ਕੀਤਾ ਇਹਨਾਂ ਦੇ ਕਹਿਣ ਤੇ ਕੀਤਾ, ਇਹਨਾਂ ਨੇ ਦੱਸਿਆ ਖਤਰਾ ਹੈ, ਪਰ ਇਹ ਨਹੀਂ ਕਿਹਾ ਵੀ ਮੈਨੂੰ ਕਿਸੇ ਧਾਰਮਿਕ ਬੰਦੇ ਨੇ ਦੱਸਿਆ ਵੀ ਖਤਰਾ ਹੈ। ਜਿਵੇਂ ਆਪਾਂ ਗੱਲ ਕੀਤੀ ਵੀ ਬਲਦੇਵ ਸਿੰਘ ਨੂੰ ਕਿਸੇ ਨੇ ਹੋਲੇ ਮਹੱਲੇ ਚ ਨਹੀਂ ਦੱਸਿਆ ਵੀ ਤੂੰ ਛੂਤ ਲਈ ਫਿਰਦਾ, ਤੇ ਅੱਜ ਤੇ ਰੌਲਾ ਪੈ ਗਿਆ। ਮੈਂ ਵੇਖਿਆ ਭਾਈ ਭਾਗ ਸਿੰਘ ਦੇ ਘਰ ਸਿਹਤ ਵਾਲੇ ਵੀ ਆ ਗਏ ਪਟਿਆਲੇ ਵਾਲੇ, ਉਹ ਕਹਿੰਦੇ ਜੀ ਇਹ ਚੈੱਕ ਕਰਨਾ ਪਰਮੇਸ਼ਰ ਦੁਆਰ ਜਾ ਕੇ ਆਇਆ। ਮੈਂ ਕਿਹਾ ਦੁਨੀਆ ਅਜੇ ਕਿਹੜੇ ਜੱਬਾਂ ਚ ਪਈ ਹੈ, ਤੇ ਟਕਸਾਲੀ ਜਿਹੜੇ ਨੇ ਅਜੇ ਵੀ ਨਹੀਂ ਹਟਦੇ, ਇਹ ਕੀ ਕਰਦੇ ਨੇ? ਉਹਦੀ ਭਾਗ ਸਿੰਘ ਦੇ ਨਾਲ ਫੋਟੋ ਪਾਤੀ ਬਲਦੇਵ ਸਿੰਘ ਪਠਵਾਲੇ ਵਾਲੇ, ਅਖੇ ਜੀ ਇਹ ਪਰਮੇਸ਼ਰ ਦੁਆਰ ਜਾ ਕੇ ਆਇਆ। ਤੇ ਸਾਡੇ ਵਾਲੇ ਵਿੱਚ ਕਈ ਡਰ ਗਏ ਵੀ ਖਰੇ ਸਾਨੂੰ ਹੀ ਨਾ ਲਾ ਗਿਆ ਹੋਵੇ ਰੋਗ। ਮਤਲਬ ਹਰ ਜਗ੍ਹਾ ਉਹ, ਜੇ ਅੱਜ ਸਾਇੰਸ ਦੀ ਗੱਲ ਕਰਦੇ ਸਾਇੰਸ ਕੀ ਕਹਿੰਦੀ ਹੈ, ਤੇ ਮੈਂ ਫਿਰ ਕਹਿ ਰਿਹਾ ਕੁਦਰਤ ਦੇ ਨਿਯਮਾਂ ਨੂੰ ਸਾਇੰਸ ਸਮਝ ਰਹੀ ਹੈ, ਰੱਬ ਕੁਦਰਤ ਦੇ ਵਿੱਚ ਹੈ, ਇਹ ਗੁਰੂ ਸਾਹਿਬ ਨੇ ਇਹਨੂੰ ਮੰਨਿਆ, ਕੁਦਰਤ ਦੇ ਨਿਯਮਾਂ ਨੂੰ ਮੰਨਿਆ, ਤੇ ਜਿਹੜਾ ਇਹਦੇ ਅੰਡਰ ਰਹੇਗਾ ਬਸ। ਹੁਣ ਪੋਲੀਓ ਕਿੱਥੇ, ਆਪਾਂ ਕਿੰਨੀ ਵਾਰੀ ਗੱਲ ਕੀਤੀ, ਕਿਸੇ ਨੇ ਕੱਢਿਆ ਕਿ ਨਹੀਂ ਇਲਾਜ? ਅਹੇ ਜੀ ਆ ਮਰ ਜਾਂਦੇ ਸੀ ਕਿੰਨੇ ਬੰਦੇ ਬਿਲਡਿੰਗਾਂ ਦੇ, ਆ ਜਿਹੜਾ ਜਦੋਂ ਬਿਜਲੀ ਡਿੱਗਦੀ ਸੀ ਆਪਣੇ ਕਹਿੰਦੇ ਬਿਜਲੀ ਡਿੱਗੀ ਹੈ, ਮਾਮਾ ਭਾਣਜਾ ਇਕੱਠੇ ਨਾ ਹੋਵੋ ਜੀ, ਤੇ ਉਹਦੇ ਨਾਲ ਸਾਖੀਆਂ ਜੋੜ ਲਈਆਂ ਪੁਜਾਰੀ ਨੇ। ਜਦੋਂ ਅਖੇ ਜੀ ਕੰਸ ਮਾਮਾ ਸੀ ਤੇ ਕ੍ਰਿਸ਼ਨ ਸੀ, ਉਹਦੀ ਜਗ੍ਹਾ ਇੱਕ ਲੜਕੀ ਰੱਖ ਦਿੱਤੀ ਗਈ ਸੀ, ਉਹ ਲੜਕੀ ਨੂੰ ਜਦੋਂ ਮਾਰਨ ਲੱਗਿਆ ਉੱਪਰ ਉੱਡ ਗਈ ਤੇ ਉਹ ਬਿਜਲੀ ਬਣ ਗਈ, ਉਹ ਉੱਤੇ ਫਿਰਦੀ ਹੈ, ਜਿੱਦਣ ਮਾਮਾ ਭਾਣਜਾ ਇਕੱਠੇ ਹੁੰਦੇ ਹੈ ਉਦਣ ਉਹ ਉੱਤੇ ਡਿੱਗ ਪੈਂਦੀ ਆ। ਮਤਲਬ ਇਹੀ ਕਹਿੰਦੇ ਸੀ ਵੀ ਮਾਮੇ ਭਾਣਜੇ ਇਕੱਠੇ ਨਾ ਹੋਵੋ, ਪਰ ਕਿਸੇ ਬੰਦੇ ਨੇ ਦਿਮਾਗ ਵਰਤਿਆ, ਅੱਜ 1800 ਫੁੱਟ ਉੱਚੀਆਂ ਬਿਲਡਿੰਗਾਂ ਬਣਾਤੀਆਂ, 2000 ਫੁੱਟ ਉੱਚੀਆਂ, 3000 ਫੁੱਟ ਉੱਚੀ ਬਿਲਡਿੰਗ, 1 ਕਿਲੋਮੀਟਰ ਉੱਚੀ, 1 ਕਿਲੋਮੀਟਰ ਉੱਚੀ ਬਣ ਰਹੀ ਹੈ ਬਿਲਡਿੰਗ, 3000 ਫੁੱਟ, ਕਿਲੋਮੀਟਰ ਵੇਖੋ ਕਿੱਡਾ ਲੰਬਾ ਹੁੰਦਾ, ਐਡੀ ਉੱਚੀ ਬਿਲਡਿੰਗ ਬਣਾ ਰਹੇ ਹੈ। ਪਰ ਹੁਣ ਖਤਰਾ ਕਿਉਂ ਨਹੀਂ? ਉਹਨਾਂ ਨੇ ਅਰਥ ਦੇ ਦਿੱਤਾ, ਉਹਨਾਂ ਨੇ ਨਿਯਮ ਨੂੰ, ਕੁਦਰਤ ਦੇ ਨਿਯਮ ਨੂੰ ਸਮਝਿਆ। ਇਹ ਮਾਮੇ ਭਾਣ ਜੀ ਕਰਦੇ ਰਹੇ ਵੀ ਮਾਮਾ ਭਾਣ ਜਾ ਕੱਟਾ, ਕਿੰਨੇ ਬੰਦੇ ਬਿਜਲੀਆਂ ਨਾਲ ਮਰ ਗਏ ਤੇ ਉਹਨਾਂ ਨੇ ਇਲਾਜ ਕੱਢ ਦਿੱਤਾ। ਮਤਲਬ ਇਹੋ ਹੀ ਸਮਝਣ ਵਾਲਾ ਹੈ ਵੀ ਇਹ ਬੰਦੇ ਦਿੱਤਾ ਨਹੀਂ ਕੁਛ, ਪਰਾਇਆ ਹੱਕ ਖਾਦਾ। ਇਹਨਾਂ ਨੇ ਜਦੋਂ ਨਿਬੜ ਗਿਆ ਫਿਰ ਹੱਕ, ਵਡਿਆਈ ਕਿਸੇ ਦੀ ਹੈ? ਮੈਂ ਫਿਰ ਸ਼ੁਰੂ ਵਾਲੀ ਗੱਲ ਕਰਦਾ ਵੀ ਵਡਿਆਈ ਕਿਸੇ ਦੀ ਹੈ, ਮਿਹਨਤ ਕਿਸੇ ਦੀ ਹੈ। ਹਲਕ ਦੀ ਬਿਮਾਰੀ ਹੁੰਦੀ ਸੀ, ਹਲਕ ਨਹੀਂ ਸੀ ਜਾਂਦੇ ਹੁੰਦੇ, ਜੇ ਕੋਈ ਕੁੱਤਾ ਵੱਢ ਜਾਂਦਾ ਸੀ। ਮੈਂ ਆਪਣੇ ਪਿੰਡ ਦੇ ਵਿੱਚ ਇੱਕ ਬੰਦਾ ਹਲਕਿਆ ਵੇਖਿਆ, ਜਦੋਂ ਉਹਨੂੰ ਹਲਕ ਚੜਿਆ ਤੇ ਉਹ ਕੰਧਾਂ ਨਾਲ ਟੱਕਰਾਂ ਮਾਰਦਾ ਸੀ, ਉਹਦੇ ਉੱਤੇ ਪਾਣੀ ਪਾਉਂਦੇ ਸੀ ਜਾ ਕੇ। ਮੈਂ ਸਾਡੀ ਇੱਕ ਮੱਝ ਹਲਕੀ ਵੇਖੀ, ਉਹ ਮੱਝ ਨੂੰ ਹਲਕ ਚੜਿਆ, ਕੁੱਤਾ ਕੱਤਾ ਵੱਢ ਗਿਆ ਹੋਣਾ ਕੋਈ, ਮਤਲਬ ਉਹ ਮੱਝ ਦੇ ਪਾਣੀ ਉੱਤੇ ਪਾਈ ਗਏ, ਅਸੀਂ ਖੁਦ ਏਦਾਂ ਦੂਰੋਂ ਸਿੱਟਦੇ ਸੀ ਪਾਣੀ, ਤੇ ਤੜਫ ਤੜਫ ਕੇ 4-5 ਦਿਨਾਂ ਬਾਅਦ ਉਹ ਮੱਝ ਮਰੀ, ਤੇ ਅਸੀਂ ਸਾਰਿਆਂ ਨੇ 18-18 ਟੀਕੇ ਧੁੰਦੀ ਚ ਲਵਾਏ, ਸਾਰੇ ਟੱਬਰ ਨੂੰ ਲਵਾਉਣੇ ਪਏ, ਕਿਉਂਕਿ ਉਹ ਮੱਝ ਦਾ ਦੁੱਧ ਪੀਤਾ ਸੀ ਕਿਤੇ ਹੋਰ ਨਾ ਕੋਈ ਹਲਕ ਜਾਏ। ਹੁਣ ਜਿਹੜਾ ਜੇ ਟੀਕੇ ਨਾ ਲੱਗਣ ਹਲਕਾ ਕੁੱਤਾ ਵੱਢ ਜਾਏ, ਹਲਕ ਕੇ ਕਰੋੜਾਂ ਬੰਦਾ ਮਰਦਾ ਸੀ ਪਹਿਲਾਂ, ਅੱਜ ਤੋਂ 100 ਸਾਲ ਪਹਿਲਾਂ ਹਲਕ ਕੇ ਕਰੋੜਾਂ ਹੀ ਬੰਦੇ ਮਰ ਜਾਂਦੇ ਸੀ। ਤੇ ਮੈਂ ਅੱਜ ਵੇਖਦਾ ਸੀ ਇੱਕ ਬੜਾ ਤਕੜਾ ਵਿਗਿਆਨਕ ਹੋਇਆ ਸਾਇੰਟਿਸਟ, ਉਹਦਾ ਨਾਂ ਸੀ ਲੂਈ ਪੋਸਚਰ, ਲੂਈ ਪੋਸਚਰ ਉਹਦਾ ਨਾਂ ਸੀ ਤੇ ਤਕਰੀਬਨ 1822 ਵਿੱਚ ਜੰਮਿਆ 1822 ਤਕਰੀਬਨ 200 ਸਾਲ ਹੋ ਗਿਆ 1822 ਹੁਣ 1922 ਆਇਆ ਹੁਣ 2022 ਆ ਗਿਆ ਮਤਲਬ 200 ਸਾਲ ਪਹਿਲਾਂ ਜੰਮਿਆ ਉਹ ਆਪਣੇ ਫਰਾਂਸ ਦੇ ਵਿੱਚ ਸੀ ਤੇ ਆਪਣੇ ਘਰ ਦੇ ਵਿੱਚ ਹੈ ਉਹਦਾ ਪਿਓ ਬੜਾ ਗਰੀਬ ਜਿਹਾ ਬੰਦਾ ਸੀ ਠੀਕ ਠੀਕ ਸੀ ਮਸਾਂ ਆਪਣਾ ਟਾਈਮ ਪਾਸ ਕਰਦਾ ਸੀ ਗੁਜ਼ਾਰਾ ਕਰਦਾ ਸੀ ਤੇ ਉਹਨੇ ਉਹਦੇ ਪਿੰਡ ਦੇ ਵਿੱਚ ਚਾਰ ਜਣਿਆਂ ਨੂੰ ਇੱਕ ਭੇੜੀਆ ਜੰਗਲ ਚੋਂ ਆ ਕੇ ਭੇੜੀਆ ਕੱਟ ਗਿਆ ਹੁਣ ਜਾਨਵਰ ਖੁੱਲੇ ਹੁੰਦੇ ਸੀ ਜੰਗਲ ਹੁੰਦੇ ਸੀ ਤੇ ਮਰ ਜਾਂਦੇ ਸੀ ਬੰਦੇ ਜਦੋਂ ਕੋਈ ਹਲਕਾ ਕੋਈ ਭੇੜੀਆ ਕੁਛ ਕੱਟ ਕੁੱਟ ਜਾਂਦਾ ਤੇ ਮੌਤ ਹੋ ਜਾਂਦੀ ਸੀ ਉੱਥੇ ਭੇੜੀਆ ਆਇਆ ਚਾਰ ਜਣਿਆਂ ਨੂੰ ਕੱਟ ਗਿਆ ਤੇ ਮੌਤ ਹੋ ਗਈ ਉਹ ਬੱਚਾ ਪੁੱਛਦਾ ਹੈ ਆਪਣੇ ਪਿਤਾ ਨੂੰ ਵੀ ਇਹ ਮਰੇ ਕਿਉਂ ਤੜਫ ਤੜਫ ਕੇ ਮਰਦਾ ਬੰਦਾ ਚਾਰ ਪੰਜ ਦਿਨ ਲੱਗ ਜਾਂਦੇ ਆ ਹਲਕ ਕੇ ਜਦੋਂ ਮਰਦਾ ਬੰਦਾ ਬੜਾ ਔਖਾ ਹੋ ਕੇ ਜਾਨ ਨਿਕਲਦੀ ਤੇ ਉਹ ਕਹਿੰਦਾ ਮਰੇ ਕਿਉਂ ਕਹਿੰਦੇ ਇਹਦਾ ਇਲਾਜ ਕੋਈ ਨਹੀਂ ਇਹ ਬਿਮਾਰੀ ਲਾ ਇਲਾਜ ਹੈ ਹਲਕ ਇਹ ਲਾ ਇਲਾਜ ਬਿਮਾਰੀ ਹੈ ਉਦੋਂ ਫਿਰ ਉਹ ਕਹਿੰਦਾ ਵੀ ਇਹਦਾ ਇਲਾਜ ਲੱਭਣਾ ਚਾਹੀਦਾ ਤੇ ਉਹਨੇ ਪਿਓ ਦੇ ਨੇ ਕਿਹਾ ਕਹਿੰਦਾ ਬੇਟਾ ਜੇ ਤੈਨੂੰ ਲੱਗਦਾ ਵੀ ਇਹਦਾ ਇਲਾਜ ਲੱਭਣਾ ਚਾਹੀਦਾ ਫਿਰ ਤੂੰ ਆਪ ਹੀ ਲੱਭੀ ਮੈਂ ਤੈਨੂੰ ਪੜ੍ਹਾਵਾਂਗਾ ਜਿੰਨਾ ਮੇਰਾ ਜ਼ੋਰ ਲੱਗੇਗਾ ਭਾਵੇਂ ਔਖਾ ਹੋਵਾਂ ਸੌਖਾ ਹੋਵਾਂ ਮੈਂ ਤੈਨੂੰ ਪੜ੍ਹਾਵਾਂਗਾ ਤੇ ਤੂੰ ਇਹਦਾ ਇਲਾਜ ਲੱਭੀ ਤੇ ਉਸ ਸਾਇੰਟਿਸਟ ਨੇ ਲੂਈ ਪੋਸਚਰ ਜਿਹੜਾ ਸੀ ਉਹਨੇ ਪੜ੍ਹਾਈ ਕੀਤੀ ਪੜ੍ਹਾਈ ਚ ਪਹਿਲਾਂ ਕਮਜ਼ੋਰ ਸੀ ਫਿਰ ਹੌਲੀ ਹੌਲੀ ਜਦੋਂ ਜਿੱਦਣ ਆ ਘਟਨਾ ਵਾਪਰੀ ਪਹਿਲਾਂ ਘੱਟ ਪੜ੍ਹਦਾ ਸੀ ਕਮਜ਼ੋਰ ਸੀ ਜਿੱਦਣ ਹਲਕਾ ਕੁੱਤੇ ਚਾਰ ਬੰਦੇ ਮਰੇ ਉਸ ਤੋਂ ਬਾਅਦ ਉਹਨੇ ਇੰਨਾ ਪੜ੍ਹਿਆ ਇੰਨੀ ਮਿਹਨਤ ਕੀਤੀ ਪੈਰਿਸ ਦੇ ਵਿੱਚ ਭੇਜਿਆ ਪੜ੍ਹਿਆ ਪ੍ਰੋਫੈਸਰ ਬਣਿਆ ਪੜ੍ਹਾਉਣ ਲੱਗ ਗਿਆ ਪਰ ਪੜ੍ਹਾਉਣ ਦੇ ਵੇਲੇ ਬੜੇ ਬੰਦੇ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਜੋਬ ਲੱਗਣੀ ਸੀ ਲੱਗ ਗਈ ਚਲੋ ਹੁਣ ਅਸੀਂ ਮਿਹਨਤ ਕਰਨੀ ਛੱਡ ਦਈਏ ਕਈ ਬੰਦੇ ਜੋਬ ਤੋਂ ਬਾਅਦ ਮਿਹਨਤ ਕਰਨੀ ਛੱਡ ਦਿੰਦੇ ਸਰਕਾਰੀ ਨੌਕਰੀ ਮਿਲ ਗਈ ਪੜ੍ਹਾਉਂਦੇ ਆ ਬਸ ਮੁੜ ਕੇ ਅੱਗੇ ਨਹੀਂ ਤਰੱਕੀ ਕਰਦੇ ਖੋਜਾਂ ਨਹੀਂ ਕਰਦੇ ਪਰ ਉਸ ਬੰਦੇ ਨੇ ਦਿਨ ਰਾਤ ਮਿਹਨਤ ਕੀਤੀ ਖੋਜਦਾ ਰਿਹਾ ਖੋਜਦਾ ਰਿਹਾ ਖੋਜਦਾ ਰਿਹਾ ਆਖਰਕਾਰ ਉਹਨੇ ਜਰਮ ਹੁੰਦੇ ਨੇ ਜਿਹੜੇ ਜਰਮ ਉਹਦੀ ਖੋਜ ਕੀਤੀ ਉਹ ਕਹਿੰਦਾ ਵੀ ਸਬਜ਼ੀ ਖਰਾਬ ਕਿਉਂ ਹੁੰਦੀ ਹੈ ਦੁੱਧ ਖਰਾਬ ਕਿਉਂ ਹੁੰਦਾ ਉਹਦੀ ਖੋਜ ਸੀ ਇਹ ਵੀ ਇਹਦੇ ਵਿੱਚ ਬਰੀਕ ਬਰੀਕ ਜਰਮ ਹੁੰਦੇ ਨੇ ਦੁੱਧ ਖਰਾਬ ਹੋ ਜਾਂਦਾ ਉਹਨੇ ਦੁੱਧ ਨੂੰ ਗਰਮ ਕਰਕੇ ਠੰਡਾ ਕਰਕੇ ਰੱਖਿਆ ਤੇ ਫਿਰ ਖਰਾਬ ਨਹੀਂ ਹੋਇਆ ਉੱਥੋਂ ਦਾ ਆਈਡੀਆ ਲੱਗਦਾ ਨਿੱਕੀ ਨਿੱਕੀ ਚੀਜ਼ ਦਾ ਉਹਨੇ ਫਿਰ ਆਖਰ ਸੋਚਿਆ ਵੀ ਇਹਦੇ 'ਚ ਨਿੱਕੇ ਨਿੱਕੇ ਜਰਮ ਨੇ ਉਹਨੇ ਫਿਰ ਉਹਦਾ ਇਲਾਜ ਲੱਭਣਾ ਸ਼ੁਰੂ ਕੀਤਾ ਵੀ ਬੰਦੇ ਦੀ ਬੋਡੀ 'ਚ ਵੀ ਹੋ ਸਕਦੇ ਨੇ ਐਕਸਪੈਰੀਮੈਂਟ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਹੁਣ ਇੱਕ ਚੀਜ਼ ਐਸੀ ਵੀ ਹੈ ਜਿਹੜੇ ਗਲਤ ਜਰਮ ਜਿਹੜੇ ਨੇ ਖਤਮ ਹੋ ਜਾਂਦੇ ਨੇ ਬੋਡੀ ਆਪਣੇ ਆਪ ਜਿਹੜੇ ਸਾਡੇ ਅੰਦਰ ਗਲਤ ਇਦਾਂ ਦੇ ਜਰਮ ਪੈਦਾ ਹੋ ਜਾਂਦੇ ਨੇ ਬੋਡੀ ਆਪਣੇ ਆਪ ਹੀ ਉਹਦੇ ਨਾਲ ਲੜ ਲੈਂਦੀ ਹੈ ਜਿਵੇਂ ਸਾਡੇ ਤੇ ਦਵਾਈਆਂ ਦਿੰਦੇ ਨੇ ਬਾਹਰਲੇ ਦੇਸ਼ਾਂ ਦਾ ਜ਼ੁਕਾਮ ਦੀ ਵੀ ਦਵਾਈ ਨਹੀਂ ਕੋਈ ਦਿੰਦਾ ਬਿਮਾਰ ਅਗਲਾ ਕਹਿੰਦਾ ਬੁਖਾਰ ਚੜਿਆ ਕਹਿੰਦੇ ਚੜਿਆ ਰਵੇ ਦਵਾਈ ਨਹੀਂ ਦਿੰਦੇ ਆਪੇ ਤੇਰਾ ਸਰੀਰ ਲੜੇਗਾ ਤੇਰਾ ਇਮਿਊਨ ਸਿਸਟਮ ਹੈ ਜਿਹੜਾ ਆਪੇ ਕੰਮ ਕਰੇਗਾ ਇਮਿਊਨਿਟੀ ਜਿਹੜੀ ਹੈ ਤੇਰੀ ਆਪੇ ਕੰਮ ਕਰੇਗੀ ਇੱਕ ਗੱਲ ਹੋਰ ਮੈਂ ਦੱਸਾਂ ਸਾਡੇ ਭਾਰਤੀ ਲੋਕਾਂ ਦੀ ਇਮਿਊਨਿਟੀ ਬਹੁਤ ਤਕੜੀ ਹੈ ਗੋਰਿਆਂ ਨਾਲ ਪਤਾ ਕਿਉਂ ਕਿਉਂਕਿ ਉਹ ਜਿਹੜੇ ਗੋਰੇ ਹੈ ਉਹ ਸਾਫ਼ ਸੁਥਰੀਆਂ ਥਾਵਾਂ ਦੇ ਵਿੱਚ ਬੱਚੇ ਪਲੇ ਆ ਉਹਨਾਂ ਦੇ ਐ ਮੈਟ ਘਰਾਂ ਚ ਕਾਰਪੇਟ ਹੈ ਉੱਥੇ ਖੇਡਦੇ ਆ ਬਾਹਰ ਖੇਡਦੇ ਆ ਡਸਟ ਕੋਈ ਨਹੀਂ ਤੇ ਜਿਹੜੀ ਇਮਿਊਨਿਟੀ ਹੈ ਇਮਿਊਨ ਸਿਸਟਮ ਉਹ ਸਾਡੇ ਨਾਲੋਂ ਉਹਨਾਂ ਦਾ ਕਮਜ਼ੋਰ ਹੈ ਕਿਵੇਂ ਗੋਰੇ ਦੇ ਜੇ ਭਰਿੰਡ ਲੜ ਜੇ ਉਹਨੂੰ ਹਸਪੀਟਲ ਲਿਜਾਣਾ ਪੈਂਦਾ ਮਰ ਵੀ ਸਕਦਾ ਉਹਦੇ ਅੰਦਰ ਪਾਣੀ ਪੈ ਜਾਂਦਾ ਫੇਫੜਿਆਂ 'ਚ ਤੇ ਗੋਰਾ ਮਰ ਵੀ ਸਕਦਾ ਸਾਡੇ ਵਾਲਿਆਂ ਦੇ ਭਾਵੇਂ 10 ਪਿੰਡਾਂ ਲੜ ਜਾਣ ਆਪਣੇ ਵਾਲਿਆਂ ਨੂੰ ਥੋੜਾ ਕੁਝ ਹੁੰਦਾ ਕਿਉਂਕਿ ਆਪਾਂ ਨੂੰ ਸ਼ੁਰੂ ਤੋਂ ਭਰਿੰਡਾਂ ਮੱਖੀਆਂ ਆਪਣੇ ਤੇ ਕਦੇ ਮੱਖੀ ਵੱਢ ਗਈ ਕਦੇ ਕੀੜਾ ਵੱਢ ਗਿਆ ਸਾਡੇ ਤੇ ਕੀੜੇ ਤੁਰੇ ਫਿਰਦੇ ਨੇ ਮਤਲਬ ਜਦੋਂ ਤੁਹਾਡੀ ਬੋਡੀ ਨੂੰ ਕਦੇ ਕੀੜਾ ਵੱਢੇਗਾ ਕਦੇ ਭਰਿੰਡ ਵੱਢੇਗੀ ਕਦੇ ਮਖਿਆਲ ਵਾਲੀਆਂ ਮੱਖੀਆਂ ਲੜਦੀਆਂ ਨੇ ਤੁਹਾਡੀ ਬੋਡੀ ਉਹਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੀ ਹੈ ਆਪਾਂ ਬਚਪਨ ਤੋਂ ਕੀੜੀਆਂ ਲੜਾਉਂਦੇ ਹੀ ਰਹੇ ਹਾਂ ਕਦੇ ਕੁਛ ਲੜਦਾ ਕਦੇ ਕੁਛ ਲੜਦਾ ਲੋਕਾਂ ਨੂੰ ਸੱਪ ਲੜ ਜਾਂਦੇ ਨੇ ਤੇ ਅੱਛਾ ਸਾਡਾ ਇਮਿਊਨ ਸਿਸਟਮ ਆ ਡਸਟ ਮਿੱਟੀ ਦੇ ਵਿੱਚ ਰਹੇ ਆ ਰੂੜੀਆਂ ਤੇ ਖੇਡਦਾ ਅਗਲਾ ਕਿੱਥੇ ਅੰਦਰ ਖੇਡਣਾ ਕਿਤੇ ਰੂੜੀਆਂ ਤੇ ਖੇਡਣਾ ਮਿੱਟੀ ਚ ਖੇਡਣਾ ਉਹ ਮਿੱਟੀ ਚ ਖੇਡ ਖੇਡ ਕੇ ਘੱਟੇ ਮਿੱਟੀ ਚ ਰੂੜੀਆਂ ਤੇ ਖੇਡ ਖੇਡ ਕੇ ਸਾਡੀ ਇਮਿਊਨਿਟੀ ਜਿਹੜੀ ਹੈ ਉਹ ਉਹਨਾਂ ਨਾਲੋਂ ਤਕੜੀ ਹੈ ਉਸ ਬੰਦੇ ਨੇ ਸੋਚਿਆ ਵੀ ਇਹਦਾ ਇਲਾਜ ਕੀ ਹੈ ਇਹ ਜਨਮ ਜਦੋਂ ਉਹਦੀ ਜਿਹੜੀ ਵੱਢਦਾ ਹੈ ਨਾ ਕੋਈ ਹਲਕਾ ਕੁੱਤਾ ਉਹਦੀ ਰਾਲ ਦੇ ਵਿੱਚ ਉਹ ਜਰਮ ਸਾਡੀ ਬੋਡੀ ਚ ਆ ਜਾਂਦੇ ਨੇ ਸਰੀਰ ਚ ਜਾ ਕੇ ਤੇ ਉਹ ਬੰਦਾ ਥੋੜੇ ਚਿਰ ਬਾਅਦ ਥੋੜੇ ਦਿਨਾਂ ਬਾਅਦ ਉਹ ਹਲਕ ਜਾਂਦਾ ਉਸ ਬੰਦੇ ਨੇ ਮਿਹਨਤ ਕਰਕੇ ਉਹਦਾ ਇਲਾਜ ਲੱਭਿਆ ਕਹਿੰਦਾ ਇਹ ਜਰਮ ਨੇ ਨਾ ਜਿਹੜੇ ਇਮਿਊਨ ਸਿਸਟਮ ਲੜਦਾ ਨਹੀਂ ਉਹਦੇ ਨਾਲ ਉਹਨੇ ਫਿਰ ਉਹ ਦਵਾਈ ਬਣਾਈ ਇੰਜੈਕਸ਼ਨ ਬਣਾਏ ਵੀ ਜਦੋਂ ਬੰਦੇ ਨੂੰ ਹਲਕਾ ਕੁੱਤਾ ਲੜੇ ਵੱਡੇ ਉਹਨੂੰ ਦੇਣੀ ਹੈ ਦਵਾਈ ਉਹਦਾ ਇਮਿਊਨ ਸਿਸਟਮ ਇੰਨਾ ਤਕੜਾ ਕਰ ਦੇਣਾ ਕਿ ਬੋਡੀ ਆਪਣੇ ਆਪ ਉਹ ਜਿੰਨੇ ਅੰਦਰ ਉਹਦੇ ਜਰਮ ਆਏ ਹੈ ਹਲਕੇ ਕੁੱਤੇ ਚੋਂ ਉਹ ਖਤਮ ਹੋ ਜਾਣ ਆਪੇ ਲੜਦੀ ਹੈ ਬੋਡੀ ਸਰੀਰ ਆਪੇ ਲੜਦਾ ਹੈ ਤੇ ਮੈਂ ਜਿਹੜੀ ਗੱਲ ਕਹਿਣੀ ਹੈ ਉਹਨੂੰ ਖਾਣ ਦਾ ਟਾਈਮ ਨਹੀਂ ਸੀ ਸੁੱਤਾ ਨਹੀਂ ਉਹਦਾ ਘਰ ਨਾਰਾਜ਼ ਹੋ ਗਿਆ ਟੱਬਰ ਇੱਥੇ ਤੱਕ ਵੀ ਦੱਸਿਆ ਵੀ ਉਹਦੇ ਬੱਚਿਆਂ ਨੂੰ ਕੈਂਸਰ ਹੋ ਕੇ ਉਹਦਾ ਇੱਕ ਬੱਚੇ ਦੀ ਮੌਤ ਹੋਈ ਦੂਜੇ ਦੀ ਯਾਨੀ ਕਿ ਉਹਦੇ ਬਾਰੀ ਫੈਮਿਲੀ ਉਹਦੀ ਸਾਰੀ ਡਿਸਟਰਬ ਹੋ ਗਈ ਪਰ ਉਹਦੇ ਅੰਦਰ ਇੱਕ ਜਨੂਨ ਸੀ ਕਹਿੰਦਾ ਜਿੱਦਾਂ ਚਾਰ ਮਰੇ ਹੈ ਇੱਦਾਂ ਲੋਕਾਂ ਦੇ ਮਰਨੇ ਨਹੀਂ ਚਾਹੀਦੇ ਹੁਣ ਸੋਚ ਕੇ ਵੇਖੋ ਵੀ ਹਲਕੇ ਕੁੱਤੇ ਹੁਣ ਵੀ ਕਿਤੇ ਥੋੜੇ ਨੇ ਜਿਹੜੇ ਇੰਡੀਆ 'ਚ ਲੋਕਾਂ ਨੂੰ ਵੱਢਦੇ ਨੇ ਅਗਲਾ ਉਹਦੇ ਟੀਕੇ ਲਵਾ ਲੈਂਦਾ ਤੇ ਖਤਰਾ ਹੀ ਘੱਟ ਲੱਗਿਆ ਆ ਜਿੰਨੇ ਨਿੱਕੇ ਨਿੱਕੇ ਕੁੱਤੇ ਆਪਾਂ ਵੀ ਰੱਖਦੇ ਹਾਂ ਇਹਨਾਂ ਨੂੰ ਟੀਕੇ ਨਹੀਂ ਲਵਾ ਕੇ ਲਿਆਉਂਦੇ ਇਹਨਾਂ ਨੂੰ ਬਿਮਾਰੀ ਨਾ ਪੈ ਜੇ ਹਲਕ ਨਾ ਹੋ ਜੇ ਕੁਛ ਹੋਰ ਨਾ ਹੋ ਜੇ ਲੈ ਹੁਣ ਕਦੇ ਖਤਰਾ ਰਹਿੰਦਾ ਭਾਵੇਂ ਗੋਦੀ 'ਚ ਖਟਾਈ ਜਾਓ ਜਾਨਵਰਾਂ ਦਾ ਖਤਰਾ ਹੀ ਖਤਮ ਹੋ ਗਿਆ ਮਤਲਬ ਉਸ ਬੰਦੇ ਨੇ ਉਹਦੀ ਮਿਹਨਤ ਕੀਤੀ ਘਰ ਵੀ ਭਾਵੇਂ ਖਿਲਰ ਗਿਆ ਸਭ ਕੁਝ ਖਿਲਰ ਗਿਆ ਪਰ ਇੱਕ ਨਾ ਇੱਕ ਦਿਨ ਉਹਦਾ ਇਲਾਜ ਉਸ ਬੰਦੇ ਨੇ ਲੱਭਿਆ ਤੇ ਸਾਡੇ ਵਾਲੇ ਉਹਦਾ ਨਾਮ ਹੀ ਨਹੀਂ ਜਾਣਦੇ ਦੁਨੀਆਂ ਦੇ ਵਿੱਚ ਉਹਦਾ ਪਤਾ ਹੀ ਨਹੀਂ ਚਲੋ ਕੁਛ ਬੰਦਿਆਂ ਨੂੰ ਛੱਡ ਕੇ ਬਾਕੀਆਂ ਨੂੰ ਤੇ ਪਤਾ ਹੀ ਨਹੀਂ ਇੰਨੀ ਦੁਨੀਆਂ ਦੀ ਜਾਨ ਬਚਾ ਗਿਆ ਤੇ ਸਾਡੇ ਵਾਲੇ ਪਤਾ ਕੀ ਕਹਿੰਦੇ ਨੇ ਪ੍ਰਾਰਥਨਾਵਾਂ ਅਸੀਂ ਕਰਦੇ ਹਾਂ ਫਿਰ ਕਹਿੰਦੇ ਉਹਦੇ ਦਿਮਾਗ 'ਚ ਔੜਦੀ ਹੈ ਇਹੀ ਕਹਿੰਦੇ ਹੱਕ ਮਤਲਬ ਹੱਕ ਕਿਸੇ ਦਾ ਵਡਿਆਈ ਦਾ ਹੱਕ ਕਿਹਨੂੰ ਹੋਣਾ ਚਾਹੀਦਾ ਸੀ ਬੋਲੋ ਸਾਇੰਟਿਸਟਾਂ ਨੂੰ ਹੋਣਾ ਚਾਹੀਦਾ ਸੀ ਤੇ ਵਡਿਆਈ ਮਿਲ ਕਿਹਦੀ ਨੂੰ ਕਿਹਨੂੰ ਰਹੀ ਹੈ ਸਾਡੇ ਵਰਗੇ ਬ੍ਰਹਮਗਿਆਨੀਆਂ ਦੀ ਜਿਨ੍ਹਾਂ ਨੂੰ ਅਦਾਲਤਾਂ ਬਲਾਤਕਾਰੀ ਵੀ ਦੱਸ ਦਿੰਦੀਆਂ ਉਹ ਵਡਿਆਈ ਖਾਂਦੇ ਆ ਉਹ ਕਹਿੰਦੇ ਆ ਅਸੀਂ ਠੀਕ ਕੀਤਾ ਇਹ ਹੈ ਧਾਰਮਿਕ ਕਰਪਟ ਢਾਂਚਾ ਗੁਰੂ ਅਰਜਨ ਦੇਵ ਜੀ ਨੇ ਐਡਾ ਵੱਡਾ ਪਿੰਗਲਵਾੜਾ ਬਣਾਇਆ ਹੋਇਆ ਸੀ ਕੋੜੀਆਂ ਲਈ ਕੋੜੀ ਠੀਕ ਹੁੰਦੇ ਸੀ ਇਲਾਜ ਹੁੰਦਾ ਸੀ ਤੇ ਕੋੜੀਆਂ ਨੂੰ ਠੀਕ ਕਰਦੇ ਹੋਣਗੇ ਵੈਦਾਂ ਨੂੰ ਉਹਨਾਂ ਨੇ ਦਵਾਈਆਂ ਰਗੜਨੀਆਂ ਜੜੀਆਂ ਬੂਟੀਆਂ ਰਗੜਨੀਆਂ ਤੇ ਏਦਾਂ ਕ੍ਰੈਡਿਟ ਖਾਂਦੇ ਹੋਣਗੇ ਵੀ ਮੈਂ ਠੀਕ ਕੀਤਾ ਉਹ ਕਹਿਣਾ ਨਹੀਂ ਯਾਰ ਗਿਆਨ ਹੈ ਸਮਝ ਹੈ ਇਹ ਗਿਆਨ ਦੀ ਖੇਡ ਹੈ ਸਾਰੀ ਗਿਆਨ ਤੋਂ ਹੀ ਵਿਗਿਆਨ ਹੈ ਬਸ ਗਿਆਨ ਤੋਂ ਹੀ ਨਿਕਲਿਆ ਵਿਗਿਆਨ ਕਹਿ ਲਓ ਇੱਕੋ ਹੀ ਗੱਲ ਹੈ ਓਪਨ ਮਾਈਂਡਡ ਕਰੋ ਓਪਨ ਮਾਈਂਡਡ ਹੋਵੋ ਦਿਮਾਗ ਖੋਲੋ ਜਿੱਥੇ ਮਰਜ਼ੀ ਜਾਓ ਕਾਢਾਂ ਕੱਢ ਲਓ ਜਿਹੜੀਆਂ ਕੱਢਣੀਆਂ ਨੇ ਪਰ ਸਾਡੇ ਵਰਗੇ ਸਿਰ ਤੇ ਬਹਿ ਜਾਂਦੇ ਆ ਕੇ ਨਹੀਂ 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 ਇਹ ਤੇ ਐਵੇਂ ਹੀ ਨੇ ਜੀ ਇਹ ਤੇ ਪਾਪੀ ਨੇ ਮੈਨੂੰ ਦੱਸਦੇ ਕਈ ਇਹ ਤੇ ਗੋਰੇ ਤੇ ਪਾਪੀ ਲੋਕ ਹੁੰਦੇ ਨੇ ਏਦਾਂ ਕਹੀ ਜਾਂਦੇ ਆ ਪਰ ਠੀਕ ਹੈ ਸਾਡਾ ਆਪਣਾ ਸਿਸਟਮ ਹੈ ਉਹਨਾਂ ਦਾ ਆਪਣਾ ਕਲਚਰ ਹੋ ਸਕਦਾ ਹੈ ਪਰ ਸਹੀ ਨੂੰ ਤੇ ਸਹੀ ਦਈਏ ਜਿਹੜੀ ਜਿਹੜੀ ਚੰਗੀ ਹੈ ਉਹਨੂੰ ਤੇ ਚੰਗੀ ਕਹੋ ਉਹਨੂੰ ਤੇ ਗਲਤ ਨਾ ਕਹੋ ਹੁਣ ਵੇਖੋ ਕੈਂਸਰ ਪਤਾ ਵੀ ਛੂਤ ਦੀ ਬਿਮਾਰੀ ਨਹੀਂ ਨਾ ਕੈਂਸਰ ਛੂ ਕੇ ਨਹੀਂ ਲੱਗਦਾ ਕੈਂਸਰ ਵਾਲੇ ਦੇ ਸਿਰ ਤੇ ਬਾਬਾ ਜੀ ਹੱਥ ਰੱਖ ਸਕਦੇ ਨੇ, ਕੈਂਸਰ ਵਾਲਾ ਧਾਰਮਿਕ ਸਥਾਨਾਂ ਦੇ ਅੰਦਰ ਆ ਸਕਦਾ, ਕੈਂਸਰ ਛੂਤ ਦੀ ਬਿਮਾਰੀ। ਪਰ ਆਹ ਜਿਹੜਾ ਹੈ ਨਾ ਰੋਗ ਜਿਹੜਾ ਹੁਣ ਆਇਆ ਨਵਾਂ, ਇਹ ਛੂਤ ਦਾ ਰੋਗ ਹੈ। ਤੇ ਹੁਣ ਉਹ ਕਹਿੰਦੇ ਨੇ ਪ੍ਰਸ਼ਾਦ ਬਾਅਦ ਚ ਦਿਆਂਗੇ, ਪਹਿਲਾਂ ਉਹ ਕੀ ਕੀ ਕਹਿੰਦੇ ਨੇ ਸੈਨੀਟਾਈਜ਼ਰ, ਉਹਨੂੰ ਪਹਿਲਾਂ ਵਰਤ ਲੈ, ਪਹਿਲਾਂ ਉਹ ਪਾ ਹੱਥਾਂ ਤੇ ਫਿਰ ਦਿਆਂਗੇ। ਉਹ ਇੱਕ ਅੱਜ ਦੱਸਦਾ ਸੀ ਕਹਿੰਦੇ ਜਿਹੜਾ ਬਲਦੇਵ ਸਿੰਘ ਚੜ੍ਹਾਈ ਨਹੀਂ ਕੀਤਾ, ਕਹਿੰਦੇ ਗੁਰਦੁਆਰੇ ਵਿੱਚ ਕਹਿੰਦੇ ਇਹਨੇ ਪ੍ਰਸ਼ਾਦ ਵੀ ਵੰਡਿਆ ਸੀ, ਹੁਣ ਕਿਤੇ ਕੋਰੋਨਾ ਵੀ ਨਾਲ ਨਾ ਵੰਡ ਗਿਆ ਹੋਵੇ, ਕੀ ਪਤਾ। ਅਗਲੇ ਡਰੇ ਪਏ ਹੈ। ਪਰ ਠੀਕ ਹੈ, ਇੱਕ ਗੱਲ ਮੈਂ ਹੋਰ ਵੀ ਕਹਿ ਦਿਆਂ ਬਲਦੇਵ ਸਿੰਘ ਬਾਰੇ ਵੀ, ਹਾਂ ਉਹ ਬੰਦਾ ਹੈ, ਉਹਨੂੰ ਗਾਲਾਂ ਵੀ ਕੱਢਦੇ ਨੇ, ਏਦਾਂ ਵੀ ਨਾ ਕਰੋ। ਕਿਉਂਕਿ ਵੇਖੋ ਜੇ ਉਹਨੂੰ, ਇਹ ਤੇ ਗਲਤੀ ਹੈ ਉਹਦੀ ਵੀ ਉਹਨੂੰ ਇਲਾਜ ਕਰਾਉਣਾ ਚਾਹੀਦਾ ਸੀ, ਇਹ ਤੇ ਗਲਤੀ ਹੈ। ਪਰ ਜੇ ਉਹਨੂੰ ਇੰਨਾ ਪਤਾ ਹੁੰਦਾ ਵੀ ਏਡੀ ਭੈੜੀ ਬਿਮਾਰੀ, ਫਿਰ ਆਪਣੇ ਪੋਤੇ ਨੂੰ ਕਿਉਂ ਲੱਗਦੀ ਉਹਦੇ। ਜਿਹੜੇ ਬਾਬੇ ਦਾ ਗੜਬਈ ਸੀ ਕਹਿੰਦੇ, ਉਹ ਬਾਬਾ ਵੀ ਕਹਿੰਦੇ ਹੁਣ ਉਹਨੂੰ ਵੀ ਹੋ ਗਿਆ। ਮਤਲਬ ਕਿੰਨੇ ਬੰਦੇ ਇਫੈਕਟਡ ਹੋਏ ਹੈ, ਜਿੰਨਾ ਤੇ ਅਸਰ ਹੋਇਆ ਇਹਨਾਂ ਚੀਜ਼ਾਂ ਦਾ। ਪਰ ਇਸ ਕਰਕੇ ਜਿਹੜੀ ਖੇਡ ਹੈ ਨਾ ਸਾਰੀ, ਉਹ ਦਿਮਾਗ ਦੀ ਅਕਲ ਦੀ ਹੈ, ਤੇ ਹੱਕ ਕਿਸੇ ਹੋਰ ਦਾ ਹੈ ਤੇ ਉਹਦਾ ਕ੍ਰੈਡਿਟ ਕੋਈ ਹੋਰ ਖਾਂਦਾ। ਇਹ ਹੱਕ ਪਰਾਇਆ ਹੈ। ਆ ਜਿੰਨੇ ਬਾਬੇ ਸੁਣ ਰਹੇ ਨੇ ਲਾਈਵ ਮੇਰੀ ਗੱਲਾਂ, ਆ ਦੇਖਿਓ ਸੀ ਇਹਨਾਂ ਸਾਰਿਆਂ ਨੇ ਪਰਾਇਆ ਹੱਕ ਖਾਣਾ। ਇਹਨਾਂ ਨੇ ਕਹਿਣਾ, ਇੱਕ ਮੈਂ ਸੁਣਿਆ ਸਾਡਾ ਇੱਕ ਬਾਬਾ, ਉਹ ਕਵੇ ਰੱਬ ਜੇ ਚਾਹੇਗਾ ਤੇ ਫਿਰ ਉਹ ਵਿਗਿਆਨੀਆਂ ਨੂੰ ਮੁਕਤਾ ਦੇਗਾ, ਫਿਰ ਉਹ ਇਲਾਜ ਲੱਭ ਲੈਣਗੇ। ਤੇ ਮੈਨੂੰ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਚੀਨ ਚ ਜਾ ਕੇ ਇਹ ਸਟੇਟਮੈਂਟ ਦੇ, ਇਟਲੀ ਚ ਦੇ ਸਟੇਟਮੈਂਟ, ਅਗਲਾ ਕਹੇਗਾ ਤੇਰਾ ਰੱਬ ਜੇ ਚਾਹੇਗਾ, ਮਤਲਬ ਉਹ ਚਾਹੁੰਦਾ ਕਿਉਂ ਨੀ, ਕਦੋਂ ਚਾਹੇਗਾ ਬਈ, ਏਦਾਂ ਹੀ ਕਹਿਣਾ ਅਗਲੇ ਨੇ। ਐਡੀਆਂ ਗਲਤ ਸਟੇਟਮੈਂਟਾਂ ਦਿਓਗੇ, ਅਗਲੇ ਨੇ ਕਹਿਣਾ ਕਿਉਂ ਨੀ ਚਾਹੁੰਦਾ। ਫਿਰ ਫਿਰ ਪਤਾ ਇਹ ਉਦੋਂ ਪਿੱਛੇ ਅਗਲਾ ਜਵਾਬ ਕੀ ਕਰਨਗੇ, ਇਹਨਾਂ ਦੇ ਪਿਛਲੇ ਕਰਮਾਂ ਦੇ ਫਲ ਸੀ, ਇਹ ਤਾਂ ਹੋ ਗਿਆ ਸੀ, ਇਹ ਐ ਹੋ ਗਿਆ ਸੀ, ਫਿਰ ਹੋਰ ਫਿਲਾਸਫੀ ਕੱਢ ਲੈਣਗੇ ਵੀ ਰੱਬ ਜੇ ਚਾਹੇਗਾ ਤੇ ਐ ਕਰ ਦੇਗਾ। ਮਤਲਬ ਪਤਾ ਨੀ ਕਿੱਦਾਂ ਇਹ ਸੋਚਦੇ ਆ। ਉਹਨੇ ਚਾਹਿਆ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਰੱਬ ਚਾਹੁੰਦਾ, ਉਹ ਚਾਹੁੰਦਾ ਸੀ ਵੀ ਸਾਹਿਬਜ਼ਾਦੇ ਸ਼ਹੀਦ ਹੋਣ, ਰੱਬ ਚਾਹੁੰਦਾ ਸੀ ਵੀ ਇੰਨੇ ਬੰਦੇ ਮਰਨੇ ਚਾਹੀਦੇ। ਮਤਲਬ ਕੁਦਰਤ ਦਾ ਸਿਸਟਮ ਹੈ, ਪਰਮਾਤਮਾ ਸਾਰੇ ਪਾਸੇ ਹੀ ਹੈ, ਉਹਦੇ ਵਿੱਚ ਕੋਈ ਖਿਲਵਾੜ ਹੋਇਆ, ਕੋਈ ਸਮੂਹਿਕ ਗਲਤੀ ਹੋਈ ਹੈ, ਸਮੂਹਿਕ ਵੱਡੀ ਗਲਤੀ। ਇਹ ਤੇ ਆਪਾਂ ਫਿਰ ਗੱਲ ਕਰ ਲਾਂਗੇ, ਚਲੋ ਕੱਲ ਕਰ ਲਾਂਗੇ ਵੀ ਸਮੂਹਿਕ ਗਲਤੀਆਂ ਜਿਹੜੀਆਂ ਹੁੰਦੀਆਂ ਨਾ, ਕਈ ਵਾਰੀ ਉਹਦਾ ਖਮਿਆਜਾ ਵੀ ਭੁਗਤਣਾ ਪੈ ਜਾਂਦਾ। ਸੱਚੀ ਗਲਤੀ ਉਹਦਾ ਵੀ ਫਲ ਹੋਏਗਾ। ਕੋਈ ਇਹਦੇ ਵਿੱਚ ਕੋਈ ਛੇੜਛਾੜ ਕੀਤੀ ਐਸੀ ਤੇ ਆਹ ਮਿਲ ਗਿਆ, ਹੁਣ ਇਹਦੇ ਨਾਲ ਇਹਦੇ ਚੋਂ ਲੱਭ ਲਈਏ ਤੇ ਸਾਨੂੰ ਇਹਦਾ ਇਲਾਜ ਵੀ ਲੱਭ ਜਾਵੇ। ਬਸ ਸਭ ਤੋਂ ਜ਼ਰੂਰੀ ਹੈ ਅਕਲ ਲੈਣੀ, ਗਿਆਨ। ਇੱਕ ਸ਼ਬਦ ਹੋਰ ਸੀ, ਤੀਸਰਾ, ਹਾਂ ਡਿੱਠਾ ਸਭ ਸੰਸਾਰ ਸੁਖ ਦਾ ਨਾਮ। ਨਾਮ ਦਾ ਅਰਥ ਗਿਆਨ, ਨਾਮ ਦਾ ਅਰਥ ਗਿਆਨ, ਸਮਝ, ਅਕਲ। ਆ ਹੁਣ ਜਿੰਨੇ ਆ ਅੱਜ ਸਾਨੂੰ ਅਕਲ ਦੀ ਲੋੜ ਹੈ, ਸਮਝ ਦੀ ਲੋੜ ਹੈ। ਜੇ ਘਰਾਂ 'ਚ ਰਹਿਣਾ ਤੇ ਕੌਣ ਰਹਿਣਗੇ? ਅਕਲ ਵਾਲੇ। ਸ਼ਾਂਤ ਕੌਣ ਰਹਿਣਗੇ? ਅਕਲ ਵਾਲੇ। ਪਰ ਚਲੋ ਇੱਕ ਗੱਲ ਮੈਂ ਸੋਚਦਾ ਸੀ, ਮੈਂ ਕਿਹਾ ਸਭ ਤੋਂ ਵੱਡਾ ਪਿੱਟ ਸਿਆਪਾ ਅਮਲੀਆਂ ਨੂੰ ਪਿਆ। ਹੁਣ ਅੱਗੇ ਤੇ ਅਗਲਾ ਕਾਰਡ ਕੂਡ ਮਿਲ ਜਾਂਦਾ, ਖਾਣ ਖੂਣ ਨੂੰ ਭੁੱਕੀ ਦਾ ਕਾਰਡ ਮਿਲ ਗਿਆ, ਕਿਤੇ ਕੋਈ ਗੋਲੀ ਗਾਲੀ ਮਿਲ ਗਈ, ਤੇ ਹੁਣ ਮਿਲ ਨਹੀਂ ਰਿਹਾ ਤੇ 21 ਦਿਨ ਮਿਲਦਾ। ਇੰਨਾ ਤੇ ਅਗਲੇ ਨੇ ਸਾਂਭ ਕੇ ਵੀ ਨਹੀਂ ਨਾ ਰੱਖਿਆ ਹੁੰਦਾ ਵੀ ਅੰਦਰ ਕੋਈ ਵੀ ਵਾਹਵਾ ਰੱਖਿਆ ਸਾਂਭ ਕੇ। ਹੁਣ ਅਮਲੀ ਸਭ ਤੋਂ ਵੱਧ ਔਖੇ ਹੋ ਗਏ, ਤੋ ਸਭ ਤੋਂ ਵੱਧ ਦੁਖੀ ਨੇ ਵੀ ਹੁਣ ਇਹਦਾ ਹੱਲ ਕੀ ਕਰੀਏ। ਤੇ ਸ਼ਰਾਬ ਵਾਲੇ ਠੇਕੇ ਖੁੱਲੇ ਆ ਭਲਾ, ਉਹ ਵੀ ਬੰਦ ਨੇ। ਪਰ ਇੱਕ ਗੱਲ ਮੇਰੀ ਸੁਣੋ, ਲਾਈਵ ਸੁਣਨ ਵਾਲਿਓ, ਮੈਨੂੰ ਆ ਦੱਸਿਆ ਕਹਿੰਦੇ 20,000 ਸੁਣ ਰਹੇ ਆ ਜਿਹੜੇ ਸੁਣਨ ਵਾਲੇ ਘਰਾਂ ਚ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਸ਼ਰਾਬ ਪੀਣ ਵਾਲੇ ਹੋ, ਜੇ ਤੁਹਾਨੂੰ ਮਿਲਣੀ ਨਾ ਰਹੀ ਤੇ ਹੁਣ ਕੋਸ਼ਿਸ਼ ਕਰੋ ਵੀ ਛੱਡ ਹੀ ਦਿਓ, ਆਦਤ ਪੈ ਜੇ ਵੀ ਹੁਣ 20 ਦਿਨ ਕੱਟ ਲੈ। ਜੇ ਤੁਸੀਂ 20-25 ਦਿਨ ਕੱਟ ਜੋ ਨਾ ਪੀਓ, ਔਖੇ ਸੌਖੇ ਤੋੜ ਤਾੜ ਲੱਗਣੀ ਹੈ, ਤੁਹਾਡੇ 20 ਦਿਨਾਂ ਚ ਲੰਘ ਲੁੰਘ ਜਾਣਾ, ਉਦੋਂ ਬਾਅਦ ਛੱਡ ਹੀ ਦਿਓ, ਨਸ਼ੇ ਦੀਆਂ ਗੋਲੀਆਂ ਗਾਲੀਆਂ ਖਾਣੇ ਛੱਡ ਦਿਓ, ਹੋਰ ਕੋਈ ਪੁੱਠਾ ਸਿੱਧਾ ਨਸ਼ਾ ਕਰਦੇ ਛੱਡ ਦਿਓ। ਕੋਸ਼ਿਸ਼ ਕਰੋ ਕਿ ਹੁਣ ਜੇ ਸਭ ਤੋਂ ਔਖਾ ਤੇ ਉਹਨਾਂ ਲੋਕਾਂ ਨੂੰ ਹੋਇਆ ਜਿਹਨਾਂ ਨੂੰ ਨਸ਼ੇ ਦੀ ਤਲਬ ਹੈ, ਰੋਟੀ ਵਾਲਿਆਂ ਨਾਲੋਂ ਵੱਧ ਨਸ਼ੇ ਵਾਲਿਆਂ ਨੂੰ ਤਲਬ ਹੈ। ਪਰ ਹਰ ਚੀਜ਼ ਤੇ ਕਾਬੂ ਪੈ ਗਿਆ ਕਿ ਨਹੀਂ ਪੈ ਗਿਆ? ਇੱਕ ਗੱਲ ਹੈ, ਜੇ ਸਰਕਾਰ ਚਾਹੇ ਸਦਾ ਲਈ ਨਸ਼ਿਆਂ ਤੇ ਕਾਬੂ ਤੇ ਪਾ ਸਕਦੀ ਹੈ, ਇੱਥੋਂ ਪਤਾ ਨਹੀਂ ਲੱਗਦਾ। ਬੜੀ ਤਾਕਤ ਹੁੰਦੀ ਹੈ, ਪਰ ਜੇ ਤਾਕਤ ਵਰਤ ਲੈ, ਇਹਨਾਂ 'ਚ ਤਾਕਤ ਬਹੁਤ ਹੁੰਦੀ ਹੈ ਪਰ ਵਰਤ ਲੈਣ ਦੇ, ਤੇ ਜੇ ਹੋ ਰਿਹਾ ਸਾਰਾ ਕੁਝ ਇਹਦਾ ਮਤਲਬ ਵਰਤਦੇ ਨਹੀਂ। ਆ ਜੇ ਚਾਹੁਣ ਇਹ ਕਰ ਸਕਦੇ, ਜੇ ਚਾਹੁਣ ਬੰਦੇ ਨੇ ਨਾ ਸਿਸਟਮ ਹੈ, ਇਹਨਾਂ ਨੇ ਕਰਨਾ ਹੈ, ਪਰ ਉਹ ਵੇਖਦੇ ਆ ਆਪਾਂ ਵੀ ਉਹ ਕਰਨਾ ਨਹੀਂ ਚਾਹੁੰਦੇ। ਸੋ ਇਸ ਕਰਕੇ ਆਓ, ਜਿੱਥੇ ਮਰਜ਼ੀ ਫਿਰ ਲਓ, ਜੋ ਮਰਜ਼ੀ ਕਰ ਲਓ, ਜਿੱਥੇ ਮਰਜ਼ੀ ਨਹਾ ਲਓ, ਜੋ ਮਰਜ਼ੀ ਕਰ ਲਓ। ਅਸਲ ਸੁੱਖ ਹੈ ਨਾ ਜਿਹੜਾ, ਉਹ ਗਿਆਨ ਚ ਹੈ, ਨਾਮ ਚ ਹੈ, ਸਮਝ ਚ ਹੈ। ਹਾਂ,
ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, 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 ਜੀਵਨ ਪਦ ਨਿਰਵਾਣ ਇੱਕੋ ਸਿਮਰੀਏ, ਦੂਜੀ ਨਾਹੀ ਜਾਏ ਕਿਨ ਬਿਦ ਧੀਰੀਏ, ਦੂਜੀ ਨਾਹੀ ਜਾਏ ਕਿਨ ਬਿਦ ਧੀਰੀਏ, ਡਿੱਠਾ ਸਭ ਸੰਸਾਰ ਸੁਖ ਨਾ ਨਾਮ, ਡਿੱਠਾ ਸਭ ਸੰਸਾਰ ਸੁਖ ਨਾ ਨਾਮ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, 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 ਧਨ ਧਨ ਹੋ ਸੀ ਸ਼ਾਲ ਜਾਣੇ ਕੋਏ ਜਨ, ਧਨ ਧਨ ਹੋ ਸੀ ਸ਼ਾਲ ਜਾਣੇ ਕੋਏ ਜਨ, ਡਿੱਠਾ ਸਭ ਸੰਸਾਰ ਸੁਖ ਨਾ ਨਾਮ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਸਭ ਸੰਸਾਰ ਸੁਖ ਨਾ ਨਾਮ ਬਿਨ, ਡਿੱਠਾ ਸਭ ਸੰਸਾਰ ਸੁਖ ਨਾਨਾ ਦੇਨ ਦਿੱਠਾ ਸਭ ਸੰਸਾਰ ਸੁਖ ਨਾਨਾ
ਇੱਥੋਂ ਸੇਧ ਲੈਣੀ ਅਕਲ ਬਿਨਾ ਨਾਮ ਬਿਨਾ ਸੁਖ ਨਹੀਂ ਗਿਆਨ ਦੀ ਲੋੜ ਸਮਝ ਦੀ ਲੋੜ ਜੋ ਮਰਜ਼ੀ ਕੋਈ ਦਾਵਾ ਕਰੀ ਜਾਵੇ ਨਾਨਕ ਕੇ ਘਰ ਕੇਵਲ ਨਾਮ ਇੱਥੇ ਨਾਮ ਗਿਆਨ ਦੀ ਗੱਲ ਹੈ ਗਿਆਨ ਦੀ ਸਮਝ ਦੀ ਹਾਂ
ਰੰਗ ਰੂਪ ਰਸ ਬਾਜ ਕੇ ਕਰੇ ਪਰਾਣੀਆਂ ਜਿਸ ਆਪ ਬੁਲਾਏ ਕੋਲ ਨਹੀਂ ਜਾਣੀਆਂ ਜਿਸ ਆਪ ਬੁਲਾਏ ਆਪ ਇਸ ਕੋਲ ਨਹੀਂ ਜਾਣੀਆਂ ਦਿੱਤਾ ਸਭ ਸੰਸਾਰ ਸੁਖ ਨਾਨਾ ਦਿੱਤਾ ਸਭ ਸੰਸਾਰ ਸੁਖ ਨਾਨਾ ਜੀ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਮਨ ਰੰਗ ਰੰਗੇ ਨਿਰਵਾਣ ਸੱਚਾ ਗਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ ਦਿੱਠਾ ਸਭ ਸੰਸਾਰ ਸੁਖ ਨਾਨਾ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਦਿੱਠਾ ਸਭ ਸੰਸਾਰ ਸੁਖ ਨਾਨਾ ਸੁਖ ਨਾਨਾ ਸੁਖ ਦਿੱਠਾ ਸਭ ਸੰਸਾਰ ਸੁਖ ਨਾਨਾ ਜੀ ਦਿੱਠ ਸਭ ਸੰਸਾਰ ਸੁਖ ਨਾਨਾ ਬਿਨ ਦਿੱਠਾ ਸਭ ਸੰਸਾਰ ਸੁਖ ਨਾਨਾ ਬਿਨ
ਗਿਆਨ ਬਿਨਾ ਸੁਖ ਨਹੀਂ ਅਸਲੀ ਜੇ ਸੁਖ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਦੁੱਖਾਂ ਨੂੰ ਖਤਮ ਕਰਨ ਵਾਲਾ ਗਿਆਨ ਹੈ ਸਮਝ ਹੈ ਪਰ ਜਿਹੜੀ ਇੰਟਰਪ੍ਰੀਟੇਸ਼ਨ ਜਿਹੜੀ ਧਰਮ ਦੀ ਵਿਆਖਿਆ ਜਿਹੜੀ ਰੱਬ ਦੀ ਵਿਆਖਿਆ ਪੁਜਾਰੀ ਕਰਦਾ ਸਾਡੇ ਅੱਜ ਦੇ ਪ੍ਰਚਾਰਕ ਕਰਦੇ ਹੈ ਇਹੋ ਜਿਹੇ ਹਾਲਾਤਾਂ ਵਿੱਚ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ ਜਿਹੜੇ ਲੋਕੀ ਨਿਸ਼ਰਧਕ ਹੁੰਦੇ ਆ ਉਹਦੇ ਵਿੱਚ ਜ਼ਿੰਮੇਵਾਰ ਸਾਡੇ ਧਾਰਮਿਕ ਆਗੂ ਹੈ ਨਿਸ਼ਰਧਕ ਹੋਣਗੇ ਕਿਉਂਕਿ ਰੱਬ ਦੀ ਵਿਆਖਿਆ ਕਰਦੇ ਆ ਰੱਬ ਐ ਕਰਦਾ ਰੱਬ ਐ ਕਰਦਾ ਇਹੋ ਜਿਹੇ ਵੇਲੇ ਤੇ ਅਗਲਾ ਕਹਿੰਦਾ ਹੁਣ ਕਿਉਂ ਨਹੀਂ ਆਉਂਦਾ ਲੋਕੀ ਟੁੱਟਦੇ ਕਿਉਂ ਹੈ? ਇਹਨਾਂ ਦੇ ਕਰਕੇ, ਇਹਨਾਂ ਨੇ ਵਿਆਖਿਆ ਗਲਤ ਕੀਤੀ ਰੱਬ ਦੀ। ਚੀਨ ਵਿੱਚ ਜਾ ਕੇ ਕਹਿਣ ਹਾਂ ਸਾਡਾ ਰੱਬ ਇੱਦਾਂ ਕਰਦਾ ਇੱਦਾਂ ਕਰਦਾ, ਉਹ ਕਹਿਣਗੇ ਤੂੰ ਲੈ ਜਾ ਯਾਰ ਛੱਡ ਪਰੇ ਝੂਠ ਬੋਲਦਾ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਵਾਲਾ ਦੱਸਿਆ ਰੱਬ ਨਹੀਂ ਦੱਸਿਆ, ਫਰੀਦਾ ਖਾਲਕ
ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੋ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ।
ਜੇ ਦੱਸਦੇ ਵੀ ਸਾਰਾ ਕੁਛ ਪਰਮਾਤਮਾ ਰੱਬ ਕੁਦਰਤ ਦੇ ਵਿੱਚ ਹੀ ਹੈ, ਕੁਦਰਤ ਫੈਲਿਆ ਹੋਇਆ ਰੱਬ ਹੀ ਹੈ, ਸਾਰੇ ਪਾਸੇ ਫੈਲ ਗਿਆ ਰੱਬ ਹੀ ਹੈ, ਇਹਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ, ਤੇ ਲੋਕੀ ਸਦਾ ਲਈ ਗੁਰੂ ਨਾਨਕ ਦੇ ਆਸ਼ਕ ਬਣ ਜਾਂਦੇ, ਕਬੀਰ ਜੀ ਦੇ ਆਸ਼ਕ ਬਣ ਜਾਂਦੇ। ਲੋਕਾਂ ਨੇ ਕਹਿਣਾ ਸੀ ਯਾਰ ਆਗੂ ਹੋਵੇ ਤੇ ਇਹੋ ਜਿਹਾ ਹੋਵੇ, ਇੰਟਰਪ੍ਰੀਟੇਸ਼ਨ ਦੇਵੇ ਤੇ ਇੱਦਾਂ ਦੀ ਦੇਵੇ, ਵਿਆਖਿਆ ਕਰੇ ਤੇ ਇੱਦਾਂ ਦੀ ਕਰੇ। ਉਹ ਰੱਬ ਜਿਹਦੇ ਤੋਂ ਕੋਈ ਮੁਨਕਰ ਹੋ ਹੀ ਨਹੀਂ ਸਕਦਾ, ਕੁਦਰਤ ਦਾ ਨਿਯਮ, ਕੁਦਰਤ ਦਾ ਵਿਧਾਨ। ਪਰ ਬੇੜਾ ਇਹ ਬਹਿ ਗਿਆ ਅਖੇ ਜੀ ਉੱਤੇ ਬੈਠਾ ਕਿ ਕੁਦਰਤ ਦੇ ਵਿੱਚ ਵੀ ਹੈ ਉੱਤੇ ਵੀ ਲੱਦੋ, ਇੱਕ ਤੇ ਕਹਿੰਦੇ ਉੱਤੇ ਬੈਠਾ ਇੱਕ ਸਾਰੇ, ਮਤਲਬ ਯਾਰ ਡਬਲ ਸੋਚੋ ਤੇ ਸਹੀ ਕੁਛ ਇਹ ਸਟੇਟਮੈਂਟ ਦੇਣ ਲੱਗੇ। ਤੇ ਬਾਰ ਬਾਰ ਆਪਾਂ ਇਹ ਗੱਲ ਕੀਤੀ ਹੈ ਮਾਧਵੇ ਕਿਆ ਕਹੀਏ, ਪਰ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ, ਭੁਲੇਖਾ ਪੈ ਗਿਆ। ਜਿੱਦਾਂ ਅਸੀਂ ਮੰਨੀ ਬੈਠੇ ਹਾਂ ਵੀ ਉਹ ਕਿਤੇ ਵੱਖ ਹੈ, ਉਹ ਕਿਤੇ ਦੂਰ ਹੈ, ਉਹ ਗੱਲ ਹੈ ਨਹੀਂ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਕਾਰਨ ਕੀ ਹੈ? ਰੱਬ ਜਿਹੜਾ ਸਾਡੇ ਵਿੱਚ ਹੈ,
ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। 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 ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ।
ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ।
ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ।
ਉਹਦੇ ਵਿੱਚ ਦੂਰ ਨਹੀਂ,
ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨਹੀਂ। ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨਹੀਂ, ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨਹੀਂ। ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨਹੀਂ, ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨਹੀਂ।
ਰੱਬ ਤੇ ਤੋਂ ਦੂਰ ਨਹੀਂ, ਤੇਰਾ ਵੀ ਕਸੂਰ। ਰੱਬ ਤੇ ਤੋਂ ਦੂਰ ਨਹੀਂ, ਤੇਰਾ ਵੀ ਕਸੂਰ।
ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ।
رب تیتھوں دور نہیں تیرا بھی قصور نہیں رب تیتھوں دور نہیں تیرا بھی قصور نہیں
سانو تے ساڈے گرو صاحب نے سمجھایا سی ساجنڑا میرا ساجنڑا نکٹ کھلوئڑا میرا ساجنڑا او تے نیڑے کھلا سی ساڈے کول ہی سی سانو تے اے سمجھایا سی پاشا پر ویاخیاکاراں نے دو دستے ایک اتنے بھی کتنے بیٹھا ہے ایک کٹ کٹ چ بھی بیٹھا ہے ایداں دیاں گلاں کرتے جس کر کے تانی الجھ گئی سو اج پرماتما سارے پاسے ہے اینو سمجھنا ہی رب نو سمجھنا ہے قدرت نو سمجھنا ہی رب نو سمجھنا ہے قدرت نو جاننا ہی رب نو جاننا تے سائنٹسٹ لگے ہوئے ہیں کرونا ورگی بماری آئی ہے تے علاج دا لب بھی جا اج لب جائے پاویں کل لب جائے باقی ہن گھراں چ رہن والےاں نوں بینتی ہے ساڈیاں ناں گھراں ساڈیاں پنڈاں چ تے پتہ ہی ہے شہریاں چ تے چلو بیبیاں باہر اندر جاندیاں نے ماڑا موٹا اوپن مائنڈڈ ہوندے ساڈے والے اجے ہو رہے پر ساڈے پنڈاں والے اجے وی کہن گے وی توں دس اگلی کہے نا میں ماڑا جا کے آونا وی توں بیٹھی رہ کر ٹکے رہ کر گھروں باہر نہیں جان دینا تے اج کتنے بندیاں نوں پتہ لگا ہونا وی گھر بج کے بہنا کنا اوکھا ہے بیبیاں دے جگرے دا پتہ لگدا ہے وی کڈا دل ہونا انہاں دا ایک تھان تے بجے رہنا اکو ہی کام روز روز کری جانا اکو ہی تھان تے لگے رہنا اتھے ہی کدا انہاں نے اپنے آپ نوں کیویں انہاں نے رکھیا مطلب اج سمجھ آؤندی ہے وی کڈا دل کرنا کڈنا پیندا وی اک تھان تے بندہ کہہ دی رہے ਤਾਂ ਕਰਕੇ ਹੁਣ ਚਲੋ ਮੌਕਾ ਮਿਲਿਆ ਸਾਰਿਆਂ ਨੂੰ ਘਰਾਂ 'ਚ ਬੈਠੇ ਆ ਤੁਸੀਂ ਸਾਰੇ ਤੇ ਕੋਸ਼ਿਸ਼ ਕਰੋ 20 ਦਿਨ ਅਜੇ ਹੋਰ ਹੈ ਸਵੇਰੇ ਘਰ ਵਾਲੀ ਸਬਜ਼ੀ ਬਣਾਉਂਦੀ ਹੈ ਕੋਲ ਖੜਾ ਰਿਹਾ ਕਰ ਸਬਜ਼ੀਆਂ ਬਣਾਉਣੀਆਂ ਸਿੱਖ ਲਓ ਸਾਰੇ ਮਤਲਬ ਕਦੇ ਲੋੜ ਹੀ ਪੈ ਜਾਂਦੀ ਹੈ ਬੰਦੇ ਨੂੰ ਪਤਾ ਲੱਗ ਜਾਏ ਨਿੱਕੀਆਂ ਨਿੱਕੀਆਂ ਚੀਜ਼ਾਂ ਸਫਾਈ ਕਰਨੀ ਕੱਲ੍ਹ ਇੱਕ ਪੁਲਿਸ ਵਾਲਾ ਅਨਾਊਂਸਮੈਂਟ ਕਰਦਾ ਸੀ ਕਹਿੰਦਾ ਬੀਬੀਓ ਬੰਦਿਆਂ ਤੋਂ ਝਾੜੂ ਲਵਾਓ ਇਹਨਾਂ ਤੋਂ ਪੋਚੇ ਫਰਾਓ ਇਹਨਾਂ ਤੋਂ ਜਾੜੇ ਲਵਾਓ ਇਹਨਾਂ ਤੋਂ ਛੱਤਾਂ ਸਾਫ਼ ਕਰਾ ਚਲੋ ਤਾਂ ਘਰਾਂ 'ਚ ਬੱਜੇ ਹੈ ਭਾਈ ਹੁਣ ਜਿਹਨਾਂ ਨੂੰ ਫਰੌਂਤਲ ਬਾਹਰ ਫੇਰਨ ਦੀ ਆਦਤ ਆ ਔਖਾ ਤੇ ਬੜਾ ਲੱਗਦਾ ਬਾਕੀ ਸਟ੍ਰਿਕਟ ਵੀ ਪੁਲਿਸ ਵਾਲੇ ਵੀ ਬਹੁਤ ਸਟ੍ਰਿਕਟ ਪ੍ਰਸ਼ਾਸਨ ਹੋਇਆ ਇਹ ਵੀ ਬੇਨਤੀ ਕਰਾਂਗਾ ਵੀ ਸਟ੍ਰਿਕਟ ਹੋਣਾ ਵੀ ਜ਼ਰੂਰੀ ਹੈ ਪਰ ਇਹ ਨਾ ਹੋਵੇ ਕੋਈ ਨਜਾਇਜ਼ ਹੀ ਕੁੱਟਿਆ ਜਾਏ ਮਤਲਬ ਜੇ ਕਈ ਮੈਂ ਵੇਖ ਰਿਹਾ ਕਈ ਜਗ੍ਹਾ ਲੋੜ ਤੋਂ ਵੱਧ ਵੀ ਹੋ ਜਾਂਦਾ ਬੈਲੈਂਸ ਬੜਾ ਜ਼ਰੂਰੀ ਜਿੱਥੇ ਆਮ ਲੋਕ ਬਾਹਰ ਨਿਕਲਣ ਦੀ ਗਲਤੀ ਕਰਦੇ ਹੈ ਉੱਥੇ ਫਿਰ ਜੇ ਲੋੜ ਤੋਂ ਵੱਧ ਧੱਕਾ ਕਰਾਂਗੇ ਉਹ ਵੀ ਫਿਰ ਗਲਤ ਹੋ ਜਾਣਾ ਧੱਕਾ ਮਤਲਬ ਜੇ ਅਸੀਂ ਕਹੀਏ ਵੀ ਝਿੜਕ ਪੁਲਿਸ ਵਾਲਿਆਂ ਦਾ ਤੇ ਝਿੜਕੀ ਬੜੀ ਹੁੰਦੀ ਜਦੋਂ ਸਖਤੀ ਨਾਲ ਕਹਿੰਦਾ ਨਾ ਬਣ ਬੰਦਾ ਵੈਸੇ ਹੀ ਅਗਲਾ ਡਰ ਜਾਂਦਾ ਇਸ ਕਰਕੇ ਇੱਦਾਂ ਨਹੀਂ ਬਹੁਤਾ ਨਾ ਹੋਵੇ ਕਿਤੇ ਉਹਦਾ ਰੂਪ ਹੈ ਨਾ ਜਿਹੜਾ ਉਹ ਹੋਰ ਹੀ ਬਣ ਉਹਦਾ ਰੂਪ ਹਾਸੇ ਹਾਸੇ ਤੋਂ ਕਿਤੇ ਦੂਜੇ ਪਾਸੇ ਨੂੰ ਚੱਲ ਪੈਣ ਕਿਉਂਕਿ ਇਰੀਟੇਟ ਤੇ ਲੋਕ ਪਹਿਲਾਂ ਹੀ ਗੁੱਸਾ ਤੇ ਪਹਿਲਾਂ ਹੀ ਬਹੁਤ ਚੜਿਆ ਪਿਆ ਮੁੜ ਕੇ ਕਿਤੇ ਪੁਲਿਸ ਵਾਲਿਆਂ ਦੇ ਮਗਰ ਪੈ ਜਾਣ ਕਿਤੇ ਕੀ ਪਤਾ ਲੱਗਦਾ ਕਿੱਦਾਂ ਦਾ ਸਮਾਂ ਆ ਜਾਂਦਾ ਤਾਂ ਕਰਕੇ ਸਾਰੇ ਹੀ ਆਪਾਂ ਧਿਆਨ ਰੱਖੀਏ ਘਰਾਂ 'ਚ ਰਹਿਣ ਦਾ ਆਦਤ ਪਾ ਲਓ ਸੁਭਾਅ ਪਾ ਲਓ ਸਹਿਨਸ਼ੀਲਤਾ ਵਧਾ ਲਓ ਆਪਣੀ ਤੇ ਅਸੀਂ ਆ ਪਰਮੇਸ਼ੁਰ ਦੁਆਰਾ ਆਪਾਂ ਤੇ ਚਲੋ ਮਹੀਨਾ ਪਹਿਲਾਂ ਹੀ ਵਿਹਲੇ ਸੀ ਦੁਆਨ ਆਪਾਂ ਬੰਦ ਕਰ ਦਿੱਤੇ ਸੀ ਸਾਡੇ ਬੰਦ ਕਰਾਉਂਦੇ ਜੇ ਆਪਾਂ ਬਾਬੇ ਹੁੰਦੇ ਇੱਦਾਂ ਕਹਿਣਾ ਸੀ ਨਾ ਵੀ ਰੱਬ ਤੇ ਫਿਰ ਸਾਡੇ ਵੱਲ ਹੈ ਭਗਤਾਂ ਦੀ ਪੈਜ ਰੱਖਦਾ ਮਤਲਬ ਸਾਡੀ ਰੱਖੀ ਹੈ ਇੱਦਾਂ ਹੀ ਕਹਿਣਾ ਸੀ ਆਪਾਂ ਜੇ ਆਪਾਂ ਬਾਬਿਆਂ 'ਚ ਹੁੰਦੇ ਲੈ ਲਓ ਸਵਾਦ ਅਸੀਂ ਤੇ ਫਿਰ ਵੀ ਮੈਨੂੰ ਆ 20-21,000 ਲਾਈਵ ਚੱਲ ਸੁਣ ਰਿਹਾ 20-21,000 ਸਾਡਾ ਤੇ ਫਿਰ ਵੀ ਲੱਗੀ ਜਾਂਦਾ ਆਹ ਸਟੇਜ ਇੰਟਰਨੈਟ ਵਾਲੀ ਹੈਗੀ ਹੈ ਇੱਥੇ ਤੇ ਨਹੀਂ ਨਾ ਕੋਈ ਆ ਕੇ ਧਰਨਾ ਲਾਉਣ ਲੱਗਾ ਇਹ ਤੇ ਹੈਗਾ ਹੀ ਹੈ ਇਹ ਤੇ ਚੱਲੀ ਜਾਂਦਾ ਤਾਂ ਕਰਕੇ ਭਾਈ ਆਪਾਂ ਇਹ 20 ਦਿਨ ਤੋਂ ਮਹੀਨਾ ਕੁ ਪਹਿਲਾਂ ਹੀ ਆਪਾਂ ਚਲੋ ਇੱਥੇ ਬੰਦ ਸੀ ਤੇ ਹੁਣ ਅੱਗੇ ਵੀ ਚਲੋ ਹੁਣ ਹੋਰ ਲੰਘ ਜਾਣਾ ਟਾਈਮ ਕੋਈ ਬਹੁਤਾ ਫਰਕ ਨਹੀਂ ਪੈਂਦਾ ਆਪਣੇ ਆਪ ਨੂੰ ਬਿਜ਼ੀ ਰੱਖੋ ਜਿੰਨੇ ਸੁਣਨ ਵਾਲਿਓ ਸ਼ਡਿਊਲ ਬਣਾਓ ਟਾਈਮ ਟੇਬਲ ਬਣਾ ਲਓ ਵੀ ਇੰਨੇ ਵਜੇ ਆਹ ਕਰਨਾ ਇੰਨੇ ਵਜੇ ਆਹ ਕੰਮ ਕਰਨਾ ਨਿੱਕੇ ਨਿੱਕੇ ਕੰਮ ਕਰੋ ਕਈਆਂ ਨੂੰ ਕਈ ਕਹਿੰਦੇ ਸੀ ਟਾਈਮ ਨਹੀਂ ਲੱਗਦਾ ਘਰ 'ਚ ਨਹੀਂ ਰਹਿੰਦਾ ਵਿਹਲਾ ਹੋ ਗਿਆ ਕਈ ਏਦਾਂ ਵੀ ਕਹਿੰਦੇ ਸੀ ਵੀ ਅੱਜ ਤੱਕ ਵਿਹਲ ਹੀ ਨਹੀਂ ਮਿਲਦੀ ਅਸੀਂ ਵਿਹਲੇ ਨਹੀਂ ਹੁੰਦੇ ਹੁਣ 4 ਦਿਨਾਂ 'ਚ ਕਹਿਣ ਲੱਗ ਗਏ ਅਸੀਂ ਵਿਹਲੇ ਕਿਉਂ ਹਾਂ ਹੁਣ ਦੂਜੇ ਪਾਸੇ ਹੋ ਗਏ ਮਤਲਬ ਹੁਣ ਤੁਹਾਡੇ ਕੋਲ ਵੇਲ ਹੈ, ਇੱਕ ਦੂਜੇ ਨੂੰ ਜਾਣੋ, ਰਿਸ਼ਤੇ ਦੇ ਵਿੱਚ ਮਿਠਾਸ ਆਵੇ। ਜਿਨ੍ਹਾਂ ਦੀ ਬਣਦੀ ਹੈ ਉਹ ਤੇ ਹੋਰ ਬਣਨ ਲੱਗ ਜਾਏਗੀ, ਤੇ ਜਿਨ੍ਹਾਂ ਦੀ ਖੜਕਦੀ ਹੈ ਉਹ ਹੋਰ ਖੜਕ, ਉਹਨਾਂ ਲਈ ਤੇ ਅੰਦਰ ਵੀ ਡੰਡਾ ਹੈ ਬਾਹਰ ਵੀ ਡੰਡਾ। ਉਹ ਕਿੱਧਰ ਜਾਣਗੇ ਜਿਨ੍ਹਾਂ ਦੀ ਬਣਦੀ ਨੀ? ਉਧਰੋਂ ਘਰ ਵਾਲੀ ਅੱਖਾਂ ਕੱਢਦੀ, ਆ ਜਾ ਫਿਰ ਇੱਧਰ, ਉਧਰੋਂ ਬਾਹਰ ਨਿਕਲਦਾ ਤੋ ਖਾਕੀ ਵਰਦੀ ਵਾਲੇ ਖੜੇ, ਉਹਨਾਂ ਲਈ ਹੋਰ ਔਖਾ ਹੋ ਜਾ। ਬਾਕੀ ਬੇਨਤੀ ਹੈ ਵੀ ਪ੍ਰਸ਼ਾਦਾ ਪਾਣੀ ਲੋਕਲ ਵੇਖ ਲਓ, ਜਿਹੜੇ ਬੰਦੇ ਆ ਤੁਸੀਂ ਨੇੜੇ ਨੇੜੇ ਆਪਣੇ ਪਿੰਡ ਪਿੰਡ ਚ ਹੀ ਦੇਖਦੇ, ਸ਼ਹਿਰ ਵਾਲੇ ਸ਼ਹਿਰ ਚ ਵੇਖਣ, ਪਿੰਡਾਂ ਵਾਲੇ ਪਿੰਡਾਂ ਚ ਵੇਖਣ। ਆਂਢੀ ਗੁਆਂਢੀ ਕੋਈ ਗਰੀਬ ਹੈ, ਰੋਟੀ ਤੋਂ ਨਾਵਾਜਾਰ ਹੋਏ ਬੰਦਾ, ਬਾਕੀ ਤੇ ਚਲੋ ਚੱਲ ਜਾਂਦਾ, ਘੱਟ ਤੋਂ ਘੱਟ ਰੋਟੀ ਮਿਲ ਜਾਏ। ਜਿਹੜੇ ਤੁਹਾਡੇ ਪਿੰਡਾਂ ਚ ਪਤਾ ਹੈ ਵੀ ਮੇਰੇ ਗੁਆਂਢ ਚ ਬੰਦਾ ਹੈ ਗਰੀਬ ਹੈ, ਉਹਦੇ ਕੋਲ ਔਖਾ ਹੈ, ਆਪਣੇ ਪ੍ਰਸ਼ਾਦੇ ਪਕਾਉਂਦੇ ਆ 10 ਤੇ 5-10 ਪ੍ਰਸ਼ਾਦੇ ਉਹਨਾਂ ਨੂੰ ਪਕਾ ਕੇ ਦੇ ਆਇਆ ਕਰੋ, ਇਹ ਕਰ ਲਿਆ ਕਰੋ ਨਾਲ ਥੋੜਾ ਥੋੜਾ ਕੰਮ। ਦੁੱਧ ਵਗੈਰਾ ਦਾ ਹੁੰਦਾ ਜਿਹਨਾਂ ਕੋਲ ਵਾਧੂ ਹੈ, ਅੱਜ ਕੱਲ੍ਹ ਵਿਕਦਾ ਨੀ, ਬੜਾ ਚੱਕਰ ਪਿਆ, ਉਹ ਵੀ ਸਾਰੇ ਜਿਹੜੇ ਨੇ। ਤੇ ਬਾਕੀ ਭਾਈ ਖਿਆਲ ਰੱਖੋ, ਆਲੇ ਦੁਆਲੇ ਧਿਆਨ ਰੱਖੋ, ਤੇ ਹੁਣ ਵਕਤ ਵਿਚਾਰਨ ਦੀ ਲੋੜ ਹੈ। ਇਹ ਸਮਾਂ ਹੈ ਜਦੋਂ ਸਾਡੀ ਸਹਿਨਸ਼ੀਲਤਾ ਦਾ, ਸਾਡੇ ਸਹਿਜ ਦਾ, ਸਾਡੇ ਟਕਾਅ ਦਾ ਪਤਾ ਲੱਗਣਾ। ਜਿਨ੍ਹਾਂ ਨੇ ਇਹ ਗੁਣ ਨੂੰ ਪ੍ਰਗਟ ਕੀਤਾ ਹੋਇਆ ਉਹ ਤੇ ਐ ਰਿਲੈਕਸ ਬੈਠੇ, ਕੋਈ ਨੀ। ਜੇ ਕਲਗੀਆਂ ਵਾਲੇ ਤੋਂ ਸਿੱਖੇ ਆ ਵੀ ਜੇ ਮਹਿਲ ਚ ਰਹਿਣਾ ਪਵੇ ਤਾਂ ਵੀ ਮੌਜਾ ਹੀ ਮੌਜਾ, ਤੇ ਜੇ ਕੰਡਿਆਂ ਤੇ ਪੈਣਾ ਪਵੇ ਤਾਂ ਵੀ ਮੌਜਾ ਹੀ ਮੌਜਾ। ਅਸੀਂ ਤੇ ਖੁਸ਼ ਰਹਿਣਾ ਸਿੱਖ ਗਏ। ਹਜੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ, ਗਮਾਂ ਦੇ ਭਾਵੇਂ ਹਜੂਮ ਵੀ ਆ ਜਾਣ, ਮੇਰਾ ਸੁਭਾਅ ਨਹੀਂ ਕਹਿੰਦੇ ਬਦਲ ਸਕਦੇ। ਹਜੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ, ਮੈਂ ਕਿਆ ਕਰੂੰ ਮੇਰੀ ਆਦਤ ਹੈ ਮੁਸਕੁਰਾਉਣੀ। ਜਿਨ੍ਹਾਂ ਨੂੰ ਜਿਉਣਾ ਆਉਂਦਾ ਭਾਈ ਉਹ ਤੇ 21 ਦਿਨ ਕੀ 21 ਸਾਲ ਵੀ ਕੱਢ ਲੈਂਦੇ, ਉਮਰਾਂ ਕੱਢ ਲੈਂਦੇ ਆ। ਜਿਹਨੂੰ ਸਮਝ ਹੈ, ਜਿਹੜਾ ਸਮਝਦਾਰ ਹੋ ਗਿਆ, ਕਾਮਨ ਸੈਂਸ ਜਿਹਦੀ ਡਿਵੈਲਪ ਹੋ ਗਈ, ਜਿਹਦਾ ਦਿਮਾਗ ਕੰਮ ਕਰਨ ਲੱਗ ਪਿਆ, ਉਹਨੇ ਤੇ ਲੱਗਿਆ ਹੀ ਰਹਿਣਾ। ਸੋ ਸਾਰੇ ਜਣੇ ਆਪਾਂ, ਇਹ ਹੁਣ ਮੌਕਾ ਹੈ, ਟਾਈਮ ਹੈ, ਤੇ ਜਿਹਨਾਂ ਕੋਲ ਸਹਿਜ ਪਾਠ ਕਰਨ ਦਾ ਟਾਈਮ ਹੈ ਸਹਿਜ ਪਾਠ ਕਰ ਲਓ, 1 ਘੰਟਾ ਰੋਜ਼, 2 ਘੰਟੇ ਲਾ ਲਓ, 21 ਦਿਨਾਂ 'ਚ ਸਹਿਜ ਪਾਠ ਵੀ ਹੋ ਜਾਣਾ, 2 ਘੰਟੇ ਰੋਜ਼ ਲਾਓ। ਥੱਲੇ ਨਹੀਂ ਬਹਿ ਸਕਦੇ, ਕੁਰਸੀ ਤੇ ਬਹਿ ਜਾਓ, ਪੋਥੀਆਂ ਰੱਖੋ ਘਰੇ, ਤੇ 2 ਭਾਗ ਲੈ ਆਓ, ਨਹੀਂ ਮਿਲਦੇ ਹੋਣਗੇ ਆਂਢੀ ਗੁਆਂਢੀ ਜਾਂ ਕਿਤੇ ਕਿਤੋਂ ਨਾ ਕਿਤੋਂ, ਏਦਾਂ ਲੈ ਆਓ। ਫੋਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੂਰੀ ਬਾਣੀ ਹੈਗੀ ਹੈ। ਘਰ ਆਪਣਾ ਆਪਣਾ ਸਹਿਜ ਪਾਠ ਰੱਖ ਲਓ, ਤੇ ਅਕਲ ਲੈਣ ਲਈ ਅਸੀਂ ਪਾਠ ਕਰ ਰਹੇ ਹਾਂ, ਗਿਆਨ ਲੈਣ ਲਈ, ਅਕਲ ਲੈਣ ਲਈ, ਸਮਝ ਲੈਣ ਲਈ। ਇਹ ਧਰਮ ਧੰਦਾ ਨਾ ਬਣੇ, ਬਸ ਧੰਦਾ ਬਣ ਜਾਂਦਾ ਫਿਰ ਮਸਲਾ ਖੜਾ ਹੋ ਜਾਂਦਾ। ਆ ਲੋਕੀ ਦੁਖੀ ਨੇ, ਜਿੰਨੇ ਜ਼ਿਆਦਾ ਦੁਖੀ ਨੇ ਉਹਨੇ, ਇਹ ਤੇ ਬਾਬਿਆਂ ਦੇ ਗਾਹਕ ਨੇ, ਉਹਨਾਂ ਨੂੰ ਤੇ ਮੌਜਾਂ ਲੱਗੀਆਂ। ਹੁਣ ਸਾਰੇ ਡਿਊਟੀ ਤੋਂ ਗੈਰ ਹਾਜ਼ਰ ਨੇ, ਸਾਰੇ ਡਿਊਟੀ ਤੋਂ ਗੈਰ ਹਾਜ਼ਰ ਨੇ ਸਾਰੇ ਬਾਬੇ। ਜਿਹੜੇ ਡਿਊਟੀ ਨਹੀਂ ਕਰਦੇ, ਸੁੱਖ ਦਿੰਦੇ ਆ, ਅਸੀਂ ਪ੍ਰਾਰਥਨਾਵਾਂ ਕਰਦੇ ਹਾਂ ਤੁਹਾਡੇ ਦੁੱਖ ਦੂਰ ਹੋਣਗੇ, ਹੁਣ ਡਿਊਟੀ ਤੋਂ ਸਾਰੇ ਗੈਰ ਹਾਜ਼ਰ। ਹਾਜ਼ਰ ਕੌਣ? ਡਾਕਟਰ। ਬੂਹੇ ਕਿੰਨਾ ਦੇ ਖੁੱਲੇ ਆ? ਗਿਆਨ ਵਾਲਿਆਂ ਦੇ। ਤੇ ਗੁਰੂ ਸਾਹਿਬ ਨੇ ਕੀ ਕਿਹਾ ਸੀ? ਕੀ ਲੈਣਾ? ਗਿਆਨ ਲੈਣਾ, ਸਮਝ ਲੈਣਾ। ਡਾਕਟਰ ਅਜੇ ਜਾਗਦੇ ਆ, ਸਭ ਸੌ ਗਏ ਆ, ਖੁੱਡਾਂ ਚ ਵੜ ਗਏ, ਤੇ ਜਿੱਦਣ ਇਲਾਜ ਲੱਭ ਗਿਆ ਛੜੱਪ ਦੇਣੇ ਵੇਖਿਓ ਬਾਹਰ ਆਉਂਦੇ। ਅਸੀਂ ਰੱਬ ਨੂੰ ਕਹਿੰਦੇ ਹਾਂ, ਕਹਿੰਦੇ ਫਿਰ ਰੱਬ ਤੁਹਾਡੇ ਦਿਮਾਗ ਚ ਪੈਂਦਾ, ਫਿਰ ਅਸੀਂ ਅੱਗੇ ਆਪਣੇ ਆਪ ਨੂੰ ਰੱਖਦੇ। ਸੋ ਹੁਣ ਦਿਮਾਗ ਵਰਤਣ ਦੀ ਲੋੜ ਹੈ, ਤੇ ਪਰਾਇਆ ਹੱਕ ਨਾ ਖਾਇਓ ਵੀਰੋ, ਸਮਝ ਜਿਓ। ਇੰਨਾ ਕੁ ਹੁਣ ਦਿਮਾਗ ਚਲਾਇਓ ਵੀ ਜਦੋਂ ਇਹਨਾਂ ਨੇ ਕਹਿਣਾ ਨਾ ਵੀ ਐ ਠੀਕ ਹੋ ਜਾਂਦਾ, ਐ ਠੀਕ ਹੋ ਜਾਂਦਾ, ਉਦੋਂ ਕਹਿਣਾ ਕੋਰੋਨਾ ਵੇਲੇ ਕਿੱਥੇ ਬੜਿਆ ਸੀ ਤੂੰ? ਏਦਾਂ ਪੁੱਛਣ। ਉਹ ਤੇ ਸਵਾਲ ਹੋਣਗੇ, ਬਚ ਨਹੀਂ ਸਕਦੇ ਭਾਵੇਂ ਜੋ ਮਰਜ਼ੀ ਕਰੀ ਜਾਣ। ਤਾਂ ਹੀ ਤੇ ਮੂੰਹ ਤੋਂ, ਮੈਂ ਕਿਹਾ ਵੀ ਮੂੰਹ ਤੋਂ ਮੱਖੀ ਨਹੀਂ ਉੱਡਦੀ, ਸਿੱਕਰੀ ਆ ਜਾਣੀ ਬੁੱਲਾਂ ਤੇ। ਹੁਣ ਇਹ ਨਹੀਂ ਹੋਣਾ ਵੀ ਆ ਜਾਓ, ਅਗਲਾ ਕਹਿੰਦਾ ਤੂੰ ਕਿੱਥੇ ਲੈ ਆਵੇ, ਲੈ ਕੇ ਜਾ ਬਾਹਰ। ਕੋਈ ਨੀ, ਹੁਣ ਦਾਵਾ ਦਾਵੇ, ਤਾਂ ਹੀ ਮੈਂ ਕਹਿੰਦਾ ਵੀ ਓਨੇ ਦਾਵੇ ਕਰੋ ਜਿੰਨੇ ਪੂਰੇ ਕਰ ਸਕੋ। ਸਿਆਣੇ ਕਹਿੰਦੇ ਆ ਨਿਆਣੇ ਨੂੰ ਵੀ ਲਾਰਾ ਨਹੀਂ ਲਾਈਦਾ, ਛੋਟੇ ਬੱਚੇ ਨੂੰ ਕਦੀ ਵੀ ਐਂ ਲੱਗੋ ਵੀ ਤੈਨੂੰ ਆਹ ਕਰਕੇ ਦਿਆਂਗੇ, ਜਦੋਂ ਤੁਸੀਂ ਉਹ ਪੂਰਾ ਨਹੀਂ ਕਰਦੇ ਤੇ ਬੱਚਾ ਮੁੜ ਕੇ ਵਿਸ਼ਵਾਸ ਹੀ ਉੱਠ ਜਾਂਦਾ ਉਹਦਾ, ਲੋਕਾਂ ਦੀਆਂ ਗੱਲਾਂ ਤੋਂ ਭਰੋਸਾ ਹੀ ਉੱਠ ਜਾਂਦਾ। ਛੋਟੇ ਜਿਹੇ ਬੱਚੇ ਨੂੰ ਤੁਸੀਂ ਰੋਜ਼ ਕਹੀ ਜਾਂਦੇ ਆ ਵੀ ਬੇਟਾ ਆਪਾਂ ਚੱਲਾਂਗੇ, ਜਾਓ ਹੈ ਨਾ, ਬੇਟਾ ਮੈਂ ਤੈਨੂੰ ਖਵਾ ਕੇ ਲਿਆਉ ਲਿਆਓ ਹੈ ਨਾ ਮੈਂ ਤੈਨੂੰ ਖਿਡਾਉਣਾ ਖਿਡਾਉਣਾ ਦਵਾਉ ਝੂਠੀ ਤਸੱਲੀ ਨਿਆਣੇ ਨੂੰ ਨਾ ਦਿਓ ਉਹਦਾ ਲੋਕਾਂ ਤੋਂ ਵਿਸ਼ਵਾਸ ਹੀ ਉੱਠ ਜਾਂਦਾ ਕਿਸੇ ਤੇ ਫਿਰ ਭਰੋਸਾ ਹੀ ਨਹੀਂ ਕਰਦਾ ਇਹ ਤੇ ਗੱਲ ਠੀਕ ਹੈ ਪਰ ਧਰਮ ਦੇ ਵਿੱਚ ਵੀ ਤੁਸੀਂ ਝੂਠੀਆਂ ਤਸੱਲੀਆਂ ਨਾ ਦਿਓ ਉਹ ਗੱਲ ਕਰੋ ਜਿਹੜੀ ਠੀਕ ਹੈ ਆਹ ਗਿਆਨ ਦਾ ਸਾਡਾ ਸੈਂਟਰ ਹੈ ਲੋਕ ਹੁਣ ਮਜਬੂਰੀ ਬਣੀ ਹੈ ਤੇ ਗੇਟ ਬੰਦ ਪਿਆ ਸਾਂਝਾ ਚੁੱਲ੍ਹਾ ਬਾਲਦੇ ਆ ਸਾਰਿਆਂ ਨੂੰ ਰੋਟੀ ਪਾਣੀ ਦਿੰਦੇ ਆ ਹੁਣ ਲੋੜ ਹੈ ਤੇ ਹੁਣ ਵੀ ਦੇ ਸਕਦੇ ਆ ਸਿੱਧੀ ਸਿੱਧੀ ਗੱਲ ਜਦੋਂ ਐਂ ਕਰੋਗੇ ਵੀ ਅਸੀਂ ਸਾਰੀ ਦੁਨੀਆਂ ਦੇ ਰੋਗ ਠੀਕ ਕਰ ਦਿੰਦੇ ਹਾਂ ਤੇ ਹੁਣ ਤੁਸੀਂ ਗੇਟ ਬੰਦ ਕਰ ਹੁਣ ਵੜਨ ਨਹੀਂ ਦਿੰਦੇ ਹੁਣ ਉਹ ਖਤਰਾ ਪੈ ਗਿਆ ਤਾਂ ਕਰਕੇ ਉਹਨਾਂ ਦਾਅਵਾ ਕਰੋ ਜਿੰਨੇ ਦਾਅਵੇ ਤੇ ਪੂਰੇ ਉਤਰ ਸਕਦੇ ਚਲੋ ਆਓ ਮੇਰਾ ਖਿਆਲ 7 ਵੱਜ ਗਏ ਆ ਤੇ 2 ਘੰਟੇ ਲੰਘ ਗਏ ਬੜੇ ਟਕਾ ਨਾਲ ਬੈਠੇ ਰਹੇ ਆ ਤੇ ਸਾਰੇ ਜਿੰਨੇ ਘਰਾਂ 'ਚ ਬਹਿ ਕੇ ਸੁਣ ਰਹੇ ਸੀ 2 ਘੰਟੇ ਤੁਹਾਡਾ ਟਾਈਮ ਨਿਕਲ ਗਿਆ ਕੱਲ ਨੂੰ ਫੇਰ ਆਪਾਂ ਕਰਾਂਗੇ ਕੋਸ਼ਿਸ਼ ਜੇ ਬਰਸਾਤ ਨਾ ਹੋਈ ਤੇ ਬਾਹਰ ਕਰਾਂਗੇ ਨਹੀਂ ਤੇ ਇੱਥੇ ਹਾਲ ਦੇ ਵਿੱਚ ਆ ਜਿੰਨੇ ਕੁ ਬੰਦੇ ਹੈ ਇਹ ਅੰਦਰ ਵਾਲਾ ਹੀ ਪਰਿਵਾਰ ਹੈ ਹੁਣ ਫੈਮਿਲੀ ਦੇ ਵਿੱਚ ਜੀ ਹੁਣ 15-20-50 ਹੋਣ ਤੇ ਫਿਰ ਉਹ ਤੇ ਹੋਣਗੇ ਆ ਜਿੰਨੇ ਕੁ ਆਪਣੇ ਆ ਬਾਕੀ ਤੇ ਲੰਗਰ 'ਚ ਲੱਗੇ ਆ ਡਿਊਟੀਆਂ ਲੱਗੀਆਂ ਪ੍ਰਸ਼ਾਦਾ ਪਾਣੀ ਬਾਹਰਲੇ ਪਾਸੇ ਲੈ ਕੇ ਜਾਂਦੇ ਆਉਂਦੇ ਜਾਂਦੇ ਰਾਹੀਆਂ ਵਾਸਤੇ ਕਰਦੇ ਆ ਪਰ ਫਿਰ ਵੀ ਜਿੰਨੇ ਕੁ ਆਪਣੇ ਹੈ ਆ ਇਹ ਤੇ ਅੰਦਰ ਹੀ ਰਹਿਣ ਵਾਲੇ ਨੇ ਬਾਹਰ ਕਿਸੇ ਕੋਲ ਜਾਂਦੇ ਨਹੀਂ ਕਿਸੇ ਨੂੰ ਮਿਲਦੇ ਨਹੀਂ ਤੇ ਆਪਾਂ ਫਿਰ ਕੱਲ ਨੂੰ ਵੀ ਪ੍ਰੋਗਰਾਮ ਕਰਾਂਗੇ ਸ਼ੁੱਕਰਵਾਰ 5 ਤੋਂ ਲੈ ਕੇ 7 ਤੇ ਸ਼ਨੀਵਾਰ ਵੀ ਕਰਾਂਗੇ 5 ਤੋਂ ਲੈ ਕੇ 7 ਤੇ ਐਤਵਾਰ ਨੂੰ ਵੀ ਕਰਾਂਗੇ 5 ਤੋਂ ਲੈ ਕੇ 7 ਵਜੇ ਤੱਕ ਤਿੰਨੇ ਦਿਨ ਟਾਈਮ ਮੈਨੂੰ ਲੱਗਦਾ ਵੀ ਇਹੀ ਠੀਕ ਹੈ ਇਹੀ ਟਾਈਮ ਜ਼ਿਆਦਾ ਵਧੀਆ ਵੈਸੇ ਕਈਆਂ ਦੇ ਫੋਨ ਆਏ ਸੀ ਵੀ ਬੜੀ ਧਾਰਾਂ ਧੂਰਾਂ ਕੱਢਣੀਆਂ ਹੁੰਦੀਆਂ ਘਰ ਦਾ ਕੰਮ ਹੁੰਦਾ ਤੁਸੀਂ 7 ਤੋਂ ਸ਼ੁਰੂ ਕਰੋ ਮੈਂ ਕਿਹਾ ਨਹੀਂ ਅੱਜ ਕੱਲ੍ਹ ਕੋਰੋਨਾ ਵਾਇਰਸ ਚੱਲਦਾ ਗਲਾ ਨਿਊਜ਼ਾਂ ਜ਼ਿਆਦਾ ਵੇਖਦਾ ਵੀ ਕੀ ਚੱਲ ਰਿਹਾ ਕੋਈ ਨਵਾਂ ਮਰੀਜ਼ ਤੇ ਨਹੀਂ ਆ ਗਿਆ ਕੋਈ ਹੋਰ ਤੇ ਨਹੀਂ ਆ ਗਿਆ 5 ਤੋਂ 7 ਠੀਕ ਹੈ ਜਿਹੜਾ ਬੰਦਾ ਨਹੀਂ ਨੈੱਟ ਤੇ ਹੀ ਪਿਆ ਹੁੰਦਾ ਦੀਵਾਨ ਬਾਅਦ ਚ ਸੁਣ ਲੈਣਗੇ ਅਗਲੇ ਜਿਨ੍ਹਾਂ ਨੇ ਸੁਣਨਾ ਹੋਏਗਾ ਸੁਣ ਲੈਣਗੇ ਬਾਕੀ ਭਾਈ ਸਾਰਿਆਂ ਦੀ ਮਰਜ਼ੀ ਹੈ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਯੂਟਿਊਬ ਚੈਨਲ ਦੇ ਉੱਤੇ ਅੱਜ ਸੁਣਿਆ ਤੇ ਕੱਲ੍ਹ ਵੀ ਸੁਣਿਓ ਸਾਰੇ ਆਇਓ ਦੁਆਰਾ ਆਪਾਂ ਫਿਰ ਕੱਲ੍ਹ ਇਕੱਠੇ ਹੋ ਕੇ ਗੱਲ ਕਰਾਂਗੇ ਪਰਸੋਂ ਚੌਥੇ ਵੇਲ ਹੈ ਤੇ ਲਾਹਾ ਤੇ ਲਈਏ ਕੋਈ ਨਾ ਕੋਈ ਆਪਾਂ ਸ਼ਬਦਾਂ ਦੀ ਵਿਚਾਰ ਕੱਲ੍ਹ ਨੂੰ ਹੁਣ ਅੱਜ ਮੈਨੂੰ ਵਧੀਆ ਲੱਗਾ ਕਿਉਂਕਿ ਮੇਰਾ ਤਜਰਬਾ ਵੀ ਨਹੀਂ ਏਦਾਂ ਬੋਲਣਾ ਹੀ ਔਖਾ ਹੋ ਜਾਂਦਾ ਬੰਦਾ ਕਿਵੇਂ ਗੱਲ ਕਰੇ ਸੰਗਤ 'ਚ ਤੇ ਗੱਲ ਹੋਰ ਤਰ੍ਹਾਂ ਹੁੰਦੀ ਹੈ ਆ ਹੁਣ ਆਹ ਤੇ ਬੰਦਿਆਂ ਨੂੰ ਪਤਾ ਹੀ ਹੈ ਵੀ ਆਪਣੇ ਬੰਦੇ ਉਹਨਾਂ ਦੇ ਸਾਹਮਣੇ ਗੱਲ ਕਰਨੀ ਵੀ ਔਖੀ ਲੱਗਦੀ ਹੈ ਪਰ ਚਲੋ ਕੋਈ ਨਹੀਂ ਵੀ ਆਪਾਂ ਨੂੰ ਹੁਣ ਮੈਨੂੰ ਆਦਤ ਪੈ ਜਾਏਗੀ ਕੱਲ੍ਹ ਨੂੰ ਆਪਾਂ ਫਿਰ ਹੋਰ ਗੱਲ ਕਰਾਂਗੇ ਮੈਂ ਹੁਣ ਦਿਨੇ ਆਪਣਾ ਥੋੜ੍ਹਾ ਜਿਹਾ ਕਰ ਲਾਂਗਾ ਮੇਰੇ ਦਿਮਾਗ 'ਚ ਰਹੇਗਾ ਹੁਣ ਮੈਨੂੰ ਹਿਸਾਬ ਜਿਹਾ ਵੀ ਆ ਜਾਏਗਾ ਤੇ ਕੱਲ੍ਹ ਤੇ ਪਰਸੋਂ ਚੌਥੇ ਤਿੰਨੇ ਦਿਨ ਆਪਾਂ ਰਲ ਕੇ ਆਪਾਂ ਆਨੰਦ ਲਵਾਂਗੇ ਤੇ ਆਓ
ਸਲੋਕ ਪਵਣ ਗੁਰੂ ਪਾਣੀ ਮਾਤਾ ਧਰਤ ਬਹਾਦ ਦਿਵਸ ਰਾਤ ਗਾਈ ਦਾਇਆ ਤਿਲ ਸਭ ਜਗ ਚੰਗਿਆਈਆਂ ਬੁਰਿਆਈਆਂ ਸਾਚੇ ਧਰਮ ਹਜ਼ੂਰ ਕਰਮੀਆਂ ਕੋ ਆਪਣੀ ਇਹਨੈ ਕਰੂਰ ਜਿੰਨੀ ਦਾਸ ਨਾਨਕ ਦੇ ਮੁਖ ਉਸਤੀ ਛੁੱਟੀ ਨਾਲ ਜਿੰਨੀ ਨਾਮ ਦੇ ਆਇਆ ਗਏ ਸਖਤ ਕਾਲ ਨਾਨਕ ਦੇ ਮੁਖ ਉਸਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣੇ